ਚਲਿੱਤਰ ਅੱਠਵਾਂ ਕਥਾ ਅਨੁਰਾਗਮਤੀ ਦੋਹਰਾ ਸ਼ਹਿਰ ਅਕਰ ਅਕਬਰਾਬਾਦ ਮੇਂ ਤ੍ਰਿਆ ਕ੍ਰਿਆ ਕੀ ਹੀਨ ਮੰਤਰ ਜੰਤਰ ਤੰਤਰ ਸਭ ਤਿਨਮੈ ਅਧਿਕ ਪ੍ਰਵੀਨ।
ਅਕਬਰਾਬਾਦ ਇੱਕ ਸ਼ਹਿਰ ਹੈ। ਅਕਬਰ ਮੁਸਲਮਾਨ ਰਾਜਾ ਹੋਇਆ ਦਿੱਲੀ ਦਾ। ਜਿਹੜੇ ਮੁਸਲਮਾਨਾਂ ਦੇ ਨਾਂ ਦੇ ਸ਼ਹਿਰ ਨੇ ਉੱਥੇ ਆਬਾਦੀ ਵੀ ਮੁਸਲਮਾਨਾਂ ਦੀ ਹੁੰਦੀ ਹੈ, ਜ਼ਿਆਦਾ ਹੋਣੀ ਵੀ ਚਾਹੀਦੀ ਹੈ। ਅਕਬਰਾਬਾਦ ਇੱਕ ਸ਼ਹਿਰ ਹੈ, ਉੱਥੇ ਇੱਕ ਔਰਤ ਹੈ, ਉਹ ਹੀਨ ਕਿਰਿਆ ਕਰਦੀ ਹੈ, ਚੰਗੇ ਮੰਦੇ ਕੰਮ ਕਰਦੀ ਹੈ, ਚੰਗੇ ਨਹੀਂ ਕਰਦੀ।
ਕਿਰਿਆ
ਕੇ ਹੀਨ ਦਾ ਮਤਲਬ ਕਵਤਾ ਕਰਕੇ ਹੀਨ ਮੂਹਰੇ ਲੱਗੇ। ਹੀਨ ਕਿਰਿਆ ਕਰਦੀ ਹੈ। ਹੀਨ ਕਿਰਿਆ ਕੀ ਹੁੰਦੀ ਹੈ? ਜਿਹੜਾ ਕੰਮ ਖਾਤਰ ਅਸੀਂ ਉਹ ਦਿਖਾਵਾ ਕੀਤਾ ਹੈ, ਅਸਲ ਚ ਉਹਦਾ ਨੁਕਸਾਨ ਕਰਨਾ। ਜਿਹੜਾ ਵੀ ਆਦਮੀ ਨੂੰ ਅਸੀਂ ਬਾਂਹ ਫੜ ਕੇ ਬਾਹਰ ਕੱਢਣਾ, ਅਸੀਂ ਅਸਲ ਚ ਉਹਨੂੰ ਖੂਹ ਸਕਣਾ। ਹੀਨ ਕਿਰਿਆ ਹੁੰਦੀ ਹੈ ਨੁਕਸਾਨ ਕਰਨਾ, ਭਰੋਸਾ ਦੇਣਾ ਉਹਦੇ ਫਾਇਦੇ ਦਾ, ਕਰਨਾ ਉਹਦਾ ਨੁਕਸਾਨ, ਹਾਨੀ ਪਹੁੰਚਾਉਣ ਵਾਲੀ ਕਿਰਿਆ। ਹੀਨ ਕਿਰਿਆ ਨੁਕਸਾਨ ਕਰਨ ਵਾਲੀ ਕਿਰਿਆ। ਇਹ ਜਿਹੜੇ ਜੰਤਰ ਮੰਤਰ ਤੰਤਰ ਨੇ, ਇਹ ਹੀਨ ਕਿਰਿਆ। ਅੱਗੇ ਕੀ ਹੈ?
ਮੰਤਰ ਜੰਤਰ ਤੰਤਰ ਸਭ ਦਿਨ ਮੈਂ ਅਧਿਕ ਪ੍ਰਵੀਨ।
ਜਿਹੜੀ ਅਧਿਕ ਪ੍ਰਵੀਨਤਾ ਹੈ, ਹੀਨ ਕਿਰਿਆ ਹੁੰਦੀ ਹੈ। ਪਹਿਲਾਂ ਤਾਂ ਇਹ ਗੱਲ ਕਹਿ ਗਏ ਤੁਹਾਨੂੰ,
ਅਧਿਕ ਪ੍ਰਵੀਨ,
ਅਧਿਕ ਪ੍ਰਵੀਨ ਸੀ ਨਾ ਹੋ। ਜਿੰਨੇ ਵੀ ਜੰਤਰ ਮੰਤਰ ਤੰਤਰ ਵਾਲੇ ਨੇ, ਜਿੰਨਾ ਅਧਿਕ ਪ੍ਰਵੀਨ ਹੋ ਓਨਾ ਹੀ ਖਤਰਨਾਕ ਹੋ। ਇਹ ਹੀਨ ਕਿਰਿਆ, ਇਹਦੇ ਨਾਲ ਕੁਛ ਨਹੀਂ ਬਣਦੇ। ਇਹਦੇ ਨਾਲ ਬਣੇ ਤਾਂ ਫੌਜਾਂ ਦੀ ਲੋੜ ਹੀ ਨਹੀਂ ਹੈ। ਰਾਜੇ ਇਹਨਾਂ ਨੂੰ ਰੱਖ ਲੈਣ, ਜੰਤਰ ਮੰਤਰ ਵਾਲਿਆਂ ਨੂੰ, ਫੌਜਾਂ ਦੇ ਕੀ ਕਰਾਉਣਾ? ਇੰਨਾ ਖਰਚਾ ਕਰਦੇ ਨੇ ਅਸਲੇ 'ਤੇ, ਇੰਨਾ ਮਤਲਬ ਹਥਿਆਰ, ਗੱਡੀਆਂ, ਮਤਲਬ ਹਵਾਈ ਜਹਾਜ਼, ਸਮੁੰਦਰੀ ਜਹਾਜ਼ ਰੱਖੇ ਨੇ, ਟੈਂਕ, ਤੋਪਾਂ, ਕੀ ਲੋੜ ਹੈ ਰੱਖਣ ਦੀ? ਉਹ ਵੀ ਸੱਚੇ ਨੇ, ਗੌਰਮੈਂਟ ਵੀ ਕੁਛ ਨਹੀਂ ਕਹਿੰਦੀ, ਗੌਰਮੈਂਟ ਕੁਛ ਕਹਿੰਦੀ ਹੋਣੀ। ਜੇ ਗੌਰਮੈਂਟ ਨਹੀਂ ਕੁਛ ਕਹਿੰਦੀ, ਰਾਜਾ ਹੀ ਨਹੀਂ ਕੁਛ ਕਹਿੰਦਾ, ਤਾਂ ਫਿਰ ਉਹਨਾਂ ਦਾ ਤਾਂ ਹੌਸਲੇ 'ਚ ਨੇ ਉਹ ਤਾਂ। ਅਸਲ 'ਚ ਗੌਰਮੈਂਟ 'ਤੇ ਢਿੱਲ ਦਾ ਗੰਦ ਪਾਇਆ ਹੋਇਆ। ਜਿਹੜੇ ਹੁੰਦੇ ਨੇ ਅਵਤਾਰ ਉਸ ਜ਼ਮਾਨੇ ਦੇ ਵਿੱਚ, ਇਹ ਸਿਰੇ ਨਹੀਂ, ਪਤਾ ਹੀ ਨਹੀਂ ਹੁੰਦਾ, ਜੰਮਦੇ ਹੀ ਨਹੀਂ। ਜਿਵੇਂ ਸਪਰੇ ਕਰ ਦਿੰਦੇ ਹਾਂ ਨਾ, ਉਹ ਨਦੀਨ ਜੰਮਦੀ ਹੋਈ ਨਹੀਂ, ਬੀਜ ਚਾਹੇ ਹੋਵੇ, ਬੀਜ ਪਿਆ ਹੋਵੇ ਘਾਹ ਫੂਸ ਦਾ ਧਰਤੀ 'ਚ, ਜੇ ਸਪਰੇ ਕਰਦੀ ਉਹ ਜੰਮਦਾ ਹੀ ਨਹੀਂ। ਜਾਂ ਨਾਮ ਦੀ ਸਪਰੇ ਹੁੰਦੀ ਰਹਿੰਦੀ, ਇਹ ਜੰਮਦੇ ਹੀ ਨਹੀਂ, ਪਏ ਹੀ ਰਹਿੰਦੇ ਨੇ ਵਿੱਚ। ਜੇ ਜੰਮਦੇ ਨੇ, ਜੰਮਦੇ ਹੀ ਮਰ ਜਾਂਦੇ ਨੇ। ਮੂੰਹ ਖੋਲਦੇ ਨੇ, ਦੂਆ ਜਦੇ ਜਵਾਬ ਦਿੰਦਾ, ਜਵਾਕ ਵੀ ਜਵਾਬ ਦਿੰਦਾ, ਜੰਮਦੇ ਹੀ ਮਰ ਜਾਂਦੇ ਨੇ। ਹੁਣ ਨਵੇਂ ਸੰਤ ਕਿਉਂ ਨਹੀਂ ਪੈਦਾ ਹੁੰਦੇ? ਜੰਮਦੇ ਹੀ ਮਰਿਆ ਕਰਨਗੇ, ਜਵਾਕ ਵੀ ਜਾਣਦੇ ਨੇ ਇਹ ਫਰੇਬ ਨੂੰ, ਇਹਨਾਂ ਦੇ ਨੂੰ ਜਵਾਕਾਂ ਨੇ ਜਵਾਬ ਦੇ ਦੇਣਾ ਛੋਟੇ ਛੋਟਿਆਂ ਨੇ, ਜੰਮਦੇ ਹੀ ਮਰ ਜਾਣਗੇ, ਮੂੰਹ ਖੋਲਣ ਜੋਗੇ ਹੀ ਨਹੀਂ। ਚਾਹੇ ਬੀਜ ਜੰਮਦਾ ਤਾਂ ਮੂੰਹ ਖੋਲਦਾ, ਉਹ ਛਿਲਕਾ ਫੜਦਾ, ਮੂੰਹ ਖੋਲਣਾ ਹੀ ਹੈ ਉਹ, ਉਹ ਬੋਲਣ ਨੂੰ ਮੂੰਹ ਖੋਲਦਾ, ਖੋਲਦਾ ਹੀ ਬੰਦ ਹੋ ਜਾਂਦਾ। ਉਹ ਤੋਂ ਸਪਰੇ ਹੁੰਦੀ ਹੈ ਨਾਮ ਦੀ, ਜਿਵੇਂ ਦਵਾਈਆਂ ਦੀ ਸਪਰੇ ਹੈ, ਨਾਮ ਜ਼ਹਿਰ ਹੈ ਉਹਦੇ ਵਾਸਤੇ, ਉਹਦੇ ਵਾਸਤੇ ਨਾਮ ਜ਼ਹਿਰ ਹੈ। ਅੰਮ੍ਰਿਤ, ਅੰਮ੍ਰਿਤ ਬਿਖ ਬਣਦੀ ਹੈ ਨਾ, ਅੰਮ੍ਰਿਤ ਬਿਖ ਉਹਦੇ ਵਾਸਤੇ ਅੰਮ੍ਰਿਤ ਬਿਖ ਹੈ, ਬੁਰਾਈ ਵਾਸਤੇ, ਬੁਰਾਈ ਵਾਸਤੇ ਅੰਮ੍ਰਿਤ ਵੀ ਬਿਖ ਹੈ, ਕਿਉਂ ਉਹਨੇ ਵਿਖਿਆ ਨੂੰ ਅੰਮ੍ਰਿਤ ਕਰਕੇ ਪ੍ਰਚਾਰ ਕਰਨਾ, ਉਲਟਾ ਉਹ ਨਾਮ 'ਤੇ। ਇਹ ਹੀਨ ਕਿਰਿਆ ਨਾਮ 'ਤੇ ਵਿਰੋਧੀ ਕਿਰਿਆ।
ਅਧਿਕ ਪ੍ਰਵੀਨ
ਉਹ ਕਹਿੰਦੇ ਆ, ਮੇਰੇ 'ਚ ਕਰਾਮਾਤ ਹੈ, ਪਰਮੇਸ਼ਰ ਦੇ ਸ਼ਰੀਕ ਬਣਿਆ ਖੜਿਆ ਉਹ, ਬਣੀ ਖੜੀ ਹੈ। ਕਰਾਮਾਤ ਤਾਂ ਹੁੰਦੀ ਉਹ ਨਹੀਂ, ਪਿੱਛੇ ਗਾਹਾਂ ਪੜ੍ਹ ਲੈਣੀ, ਕਰਾਮਾਤ ਤਾਂ ਹੁੰਦੀ ਉਹ ਨਹੀਂ। ਪਰ ਉਹ ਕਹਿੰਦੇ ਕਰਾਮਾਤ ਹੁੰਦੀ ਹੈ, ਜਿਹੜੇ ਕਹਿੰਦੇ ਨੇ ਕਰਾਮਾਤ ਹੁੰਦੀ ਹੈ ਉਹ ਗੁਰਬਤ ਤੋਂ ਖਿਲਾਫ਼ ਨੇ। ਕਰਾਮਾਤਾਂ ਦਾ ਭਰਿਆ ਪਿਆ ਸਿੱਖ ਆਪਣਾ ਵੀ
ਸਿੱਖ ਇਤਿਹਾਸ,
ਸਿੱਖ ਇਤਿਹਾਸ ਉਹ ਕਿਹਨੇ ਭਰਿਆ? ਆਦਿਕ ਪ੍ਰਵੀਨ ਵਾਲਿਆਂ ਨੇ ਭਰਿਆ। ਉਸੇ ਨੇ ਸੰਤ ਪੈਦਾ ਕੀਤੇ ਨੇ, ਉਸੇ ਨੇ ਦੁੱਖ ਭਜਣੀ ਬੇਰੀ ਵਾਲੀ ਕਹਾਣੀ ਪੈਦਾ ਕੀਤੀ ਹੈ, ਉਹਨੇ ਸਭ ਕੁਝ ਪੈਦਾ ਕੀਤਾ। ਆਦਿਕ ਪ੍ਰਵੀਨ ਸੀ ਜਿਹੜੇ, ਉਹਦੀ ਹੈ ਉਪਜ। ਹੁਣ ਤੁਸੀਂ ਵਧੇ ਫੁੱਲੇ ਕਿਉਂ ਨੇ? ਕਿ ਨਾਮ ਤਾਂ ਹੈ ਨਹੀਂ, ਜੇ ਨਾਮ ਨਹੀਂ ਤਾਂ ਵਧਣਾ ਫੁੱਲਣਾ ਹੀ ਹੈ। ਸਪਰੇ ਹੈ ਨਹੀਂ, ਦਵਾਈ ਹੈ ਨਹੀਂ, ਗੁੱਡ ਦਾ ਵੀ ਨਹੀਂ ਕੋਈ, ਉਹ ਗੁੱਡੇ ਦਾ ਗੁੱਡਣ ਵਾਲਾ ਵੀ ਕੋਈ ਨਹੀਂ ਨਾ। ਤਾਂ ਫਿਰ ਤਾਂ ਫਸਲ ਛੱਡੋ, ਜਿੱਥੇ ਫਸਲ ਨਹੀਂ ਨਾ ਆਉਂਦੀ ਫਿਰ ਇਸੇ ਦੇ ਪੱਠੇ ਪੈਂਦੇ ਨੇ ਲੋਕਾਂ ਨੂੰ। ਜਿਹੜਾ ਇਹ ਸੰਤਾਂ ਦੇ ਪੱਠੇ ਨੇ ਇਹ ਖਾ ਕੇ ਗੁਜ਼ਾਰਾ ਕਰਦੇ ਨੇ, ਫਿਰ ਡੰਗਰ ਇਹ ਨੇ, ਉਹ ਆਦਮੀ ਤਾਂ ਹੈ ਨਹੀਂ, ਆਦਮੀ ਵਾਲਾ ਤਾਂ ਨਹੀਂ ਉੱਥੇ ਹੁੰਦਾ ਅੰਨ ਪੈਦਾ। ਪਸ਼ੂਆਂ ਵਾਲੇ ਪੱਠੇ ਜ਼ਰੂਰ ਵਾਧੂ ਹੋ ਜਾਂਦੇ ਨੇ, ਜੇ ਆਪਾਂ ਗੁੱਡੀਏ ਨਾ ਫਸਲ ਨੂੰ, ਉੱਥੇ ਫਿਰ ਪੱਠੇ ਹੋ ਜਾਣੇ। ਪਸ਼ੂਆਂ ਵਾਲਾ ਚਾਰਾ ਹੋ ਜਾਂਦਾ, ਪਸ਼ੂਆਂ ਵਾਲਾ ਚਾਰਾ ਇਹ ਜੋ ਪ੍ਰਚਾਰ ਹੈ ਸਾਡਾ, ਜੇ ਪਸ਼ੂਆਂ ਵਾਲਾ ਚਾਰਾ, ਬੰਦਿਆਂ ਵਾਲਾ ਚਾਰਾ ਨਹੀਂ ਹੈ। ਬੰਦਿਆਂ ਦਾ ਨਾਮ ਚਾਹੀਦਾ, ਪਸ਼ੂਆਂ 'ਚ ਕੀ ਹੈ? ਪਸ਼ੂਆਂ 'ਚ ਹਉਮੈ, ਹਉਮੈ ਵਾਲੇ ਪੱਠੇ ਤਾਂ ਪੈਦਾ ਹੁੰਦੇ ਨੇ ਵਾਧੂ। ਇਹ ਹਉਮੈ ਵਾਲੇ ਪੱਠਿਆਂ ਦੀ ਗੱਲ ਹੈ, ਨਾਮ ਹੈ ਜਿਹੜਾ ਉਹ ਹਉਮੈ ਦੇ ਪੱਠਿਆਂ ਤੋਂ ਖਿਲਾਫ ਹੈ। ਉਹ ਕਹਿੰਦਾ ਦੁਨੀਆਂ ਦੀਆਂ ਵਡਿਆਈਆਂ ਅੱਗੀ ਸੇਤੀ ਜਾਲ, ਅੱਗ ਪ੍ਰਸਾਦ ਹੁੰਦਾ ਉੱਤੇ, ਦੁਨੀਆਂ ਦੀਆਂ ਵਡਿਆਈਆਂ ਅੱਗੀ ਸੇਤੀ ਜਾਲ, ਜਿਹੜੀਆਂ ਵਡਿਆਈ ਦੀ ਇੱਛਾ ਉੱਡਦੀ ਹੈ ਉਹ 'ਤੇ ਅੱਗ ਪ੍ਰਸਾਦ ਹੁੰਦਾ ਹੈ ਇਹ ਨਾਮ। ਜੇ ਅੱਗ ਵਰਸੂਗੀ ਉੱਤੇ, ਉਹ ਦਵਾਈ 'ਚ ਅੱਗੇ ਹੈ ਤਾਂ ਹੀ ਜਾਲ ਦਿੰਦੀ ਹੈ, ਵਾਤੂ ਦੇਖਿਆ ਸਿਰ ਸਿਰ ਦਿੰਦਾ, ਜਾਂ 240 ਦਾ ਹੁੰਦਾ ਸਪਰੇ, ਦੂਏ ਦਿਨ ਵਾਤੂ ਹੈ ਨਹੀਂ। ਸਭ ਗੋਲ ਪੱਤਿਆਂ ਵਾਲੇ ਨੂੰ ਮਾਰ ਦਿੰਦਾ, ਇਹ ਗੋਲ ਪੱਗਾਂ ਵਾਲੇ, ਗੋਲ ਪੱਤਿਆਂ ਵਾਲੇ ਸਭ ਗਰਦਣਾ ਸੁੱਟ ਦਿੰਦੇ ਨੇ ਜੇ ਸਪਰੇ ਹੁੰਦੀ ਹੈ। ਤੂੰ ਪਖੰਡ ਜੋ ਹੈ, ਬਚੂਗਾ ਕੌਣ? ਜੋ ਗੁਰਮਿਲ ਉੱਚ ਦਮਾਲਣਾ,
ਜੋ ਗੁਰਮਿਲ ਉੱਚ ਦਮਾਲਣਾ,
ਜਿਹਨਾਂ ਨੂੰ ਗਿਆਨ ਮਿਲਿਆ, ਜਿਹਨਾਂ ਦਾ ਦੋ ਮਾਲੜਾ ਉੱਚਾ ਦਮਾਲਣਾ ਹੁੰਦਾ, ਸਾਫਾ ਨਹੀਂ ਹੁੰਦਾ ਦਮਾਲੜਾ, ਦੋਏ ਕੋਹ ਨੇ ਚੇਤਰ ਮਨ, ਉਹ ਉੱਚੀ ਅਵਸਥਾ ਚ ਮਨ ਉਹਨਾਂ ਦਾ, ਥੱਲੇ ਨਹੀਂ ਹੈ, ਧਰਤੀ ਤੇ ਨਹੀਂ ਲੱਗਿਆ ਹੋਇਆ, ਧਰਤੀ ਨਾਲ ਨਹੀਂ ਜੁੜਿਆ ਹੋਇਆ।
ਗੁਰਮਿਲ ਉੱਚ,
ਹਾਂ ਗੁਰਮਿਲ ਉੱਚ ਦਮਾਲੜਾ, ਹਾਂਜੀ।
ਸ੍ਰੀ ਅਨੁਰਾਗ ਮਤੀ ਕੁਵਰੀ ਲੋਕ ਬਖਾਨੇ ਦਾ ਹੈ,
ਇਹ ਕੁਵਰੀ ਇਹਦਾ ਨਾਮ ਹੈ ਹੁਣ, ਜਿਹੜਾ ਅਸੀਂ ਕੌਰ ਬਣਿਆ ਨਾ, ਕੌਰ ਕੁਵਰੀ ਇਹਦਾ ਵੀ ਨਾਮ ਕੁਵਰੀ ਹੈ, ਇਹ ਵੀ ਕੌਰ ਹੈ, ਕੌਰ ਕਿਤੇ ਅਸੀਂ ਆਉਣਾ ਹੈ। ਇੱਜ਼ਤ ਦਾ ਲਫ਼ਜ਼ ਹੈ ਕੁਵਰੀ, ਕਿਉਂਕਿ ਕਰਾਮਾਤ ਜੋ ਜਾਣਦੀ ਹੈ, ਕੁਮਾਰੀ ਜਿਹੜਾ ਲਫ਼ਜ਼ ਲੱਗਦਾ ਨਾ ਇੱਜ਼ਤ ਦਾ ਲੱਗਦਾ, ਰਾਜਕੁਮਾਰੀ ਇੱਜ਼ਤ ਦਾ, ਰਾਜੇ ਦੀ ਲੜਕੀ, ਰਾਜ ਕੰਨਿਆ ਵੀ ਕਹਿ ਦਿੰਦੇ ਨੇ। ਕੁਵਰੀ ਕਹਿੰਦੇ ਨੇ ਇੱਜ਼ਤ ਨਾਲ ਲੋਕ, ਵੀ ਇਹ ਗੁਰੂ ਦੇ ਸੈਂਸ ਵਿੱਚ ਵੀ ਸ਼ਕਤੀਆਂ ਨੇ, ਕਿਉਂਕਿ
ਸ੍ਰੀ ਅਨੁਰਾਗਮਤੀ,
ਅਨੁਰਾਗਮਤੀ ਹੈ, ਸ੍ਰੀ ਅਨੁਰਾਗਮਤੀ,
ਸ੍ਰੀ ਅਨੁਰਾਗਮਤੀ,
ਅਨੁਰਾਗ ਕੀ ਹੁੰਦਾ? ਰਾਗ ਬੈਰਾਗ ਅਨੁਰਾਗ, ਅਨੁਰਾਗੀ ਭਗਤ ਨੇ ਅਸਲ 'ਚ, ਬੈਰਾਗੀ ਤਾਂ ਸੰਤੋਖੀ ਹੈ ਜੋ ਮਨ ਬੈਰਾਗ ਪਿਆ, ਛੱਡਿਆ ਉਹਨੇ ਮਾਇਆ ਦੀ ਭੁੱਖ ਛੱਡੀ ਹੈ, ਅਨੁਰਾਗ ਹੈ ਜਿਹੜਾ ਨਾਮ ਦਾ ਅਨੁਸਾਰੀ ਚੱਲਦਾ। ਪਰ ਉਹ ਅਨੁਰਾਗਮਤੀ ਕਹਿਣ ਲੱਗ ਗਏ ਉਹਨੂੰ, ਕਹਿੰਦੀ ਮੈਂ ਤਾਂ ਕੁਦਰਤ ਦੇ ਨਾਲ ਚੱਲਦੀ ਹਾਂ, ਤਾਂ ਸ਼ਕਤੀਆਂ ਨੇ ਮੇਰੇ 'ਚ, ਭਗਤ ਬਣੀ ਹੋਈ ਹੈ ਨਾ। ਸ਼੍ਰੀ ਅਨੁਰਾਗਮਤੀ ਕਹਿੰਦੇ ਨੇ ਉਹਨੂੰ, ਜਿਹਦੀ ਕਿਰਿਆ ਕੀ ਹੈ? ਕੂਰ ਕਿਰਿਆ ਹੈ, ਕੂਰ ਕਿਰਿਆ, ਔਰ ਜਿਉ
ਸਭ ਹੀ ਜਗ,
ਸਭ ਹੀ ਜਗ, ਜਗ ਉੜਜ ਗਿਆ ਕੂਰ ਕਿਰਿਆ ਦੇ ਵਿੱਚ, ਸ੍ਰੀ ਅਨੁਰਾਗਵਤੀ ਨੂੰ ਰੱਖ ਲਿਆ। ਜਗ ਭਾਵੇਂ ਤਾਂ ਠੀਕ ਹੈ ਕਿਤੇ, ਜਗ ਇਸੇ ਨੂੰ ਅਨੁਰਾਗਮਤੀ ਸਮਝਦਾ, ਅਨੁਰਾਗ ਕਿਰਿਆ ਸਮਝਦਾ, ਪਰ ਕਿਰਿਆ ਅਨੁਰਾਗ ਨਹੀਂ ਹੈ, ਹੁਕਮ ਅਨੁਸਾਰ ਨਹੀਂ ਹੈ, ਕਿਰਿਆ ਵਿਪਰੀਤ ਹੈ। ਇਹ ਕਿਰਿਆ ਵਿਰੋਧ ਚ ਹੈ, ਹੁਕਮ ਦਾ ਵਿਰੋਧ ਕਰ ਰਹੀ ਹੈ। ਹਾਂ, ਇੱਥੇ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਹੀ ਇੱਕ ਬੜਾ ਭਾਰੀ ਸਵਾਲ ਖੜਾ ਕਰਤਾ ਦੁਨੀਆਂ ਦਾ, ਔਰ ਦੁਨੀਆਂ ਕੀ ਹੈ, ਪਖੰਡਵਾਦ ਦੇ ਕਿਵੇਂ ਮਗਰ ਲੱਗ ਜਾਂਦੀ ਹੈ, ਪਖੰਡਵਾਦ ਨੂੰ ਤਾਂ ਦੁਨੀਆਂ ਆਪ ਸਰਟੀਫਾਈ ਕਰਦੀ ਹੈ ਸ੍ਰੀ ਅਨੁਰਾਗਮਤੀ ਕਹਿ ਕੇ।
ਸ੍ਰੀ ਅਨੁਰਾਗਮਤੀ ਲੋਕ ਬਖਾਨੇ ਦਾ ਹੈ,
ਲੋਕ ਕਹਿੰਦੇ ਨੇ,
ਲੋਕ ਬਖਾਨੇ ਉੜਜੀ ਉਹ ਸਭ ਹੀ ਜਗ
ਆ ਕੀ ਹੈ। ਰਾਣਾ ਸਾਹਿਬ ਟੱਕੀ ਸਾਹਿਬ ਕਿਹਨੇ ਰੱਖੇ ਨਾ, ਲੋਕਾਂ ਨੇ, ਉਹਨਾਂ ਨੇ ਬੋਲ ਲਾ ਤੇ ਲੋਕਾਂ ਨੇ ਮੰਨ ਲਿਆ। ਇਹ ਕੀ ਹੈ, ਇਹ ਲੋਕਾਂ ਦੀ ਮਨੋਦਸ਼ਾ ਹੈ। ਜਿਹੜੇ ਆਪਣੇ ਆਪ ਨੂੰ ਸਿੱਖ ਮੰਨਦੇ ਨੇ ਉਹ ਇਹ ਜਿਹਾ ਨਹੀਂ ਅਨੁਰਾਗਮਤੀ ਇਹਨੂੰ ਕਿਹਾ। ਜੇ ਆਹ ਚਰਿੱਤਰ ਪੜ੍ਹੇ ਹੁੰਦੇ ਪੈਦਾ ਹੀ ਨਹੀਂ ਤੀ ਹੁੰਦੇ ਸੰਤ, ਜੰਮਦੇ ਹੀ ਨਹੀਂ ਸੀ ਇਹ। ਜਿਹਨਾਂ ਨੇ ਠੱਗੀਆਂ ਚਲਾਉਣੀਆਂ ਨੇ ਉਹਦੇ ਚਰਿੱਤਰ ਦੇ ਖਿਲਾਫ ਇਹਨੇ ਹੋਣਗੇ। ਜਿਨ੍ਹਾਂ ਨੇ ਕਰਾਮਾਤਾਂ ਦੀ ਗੱਲ ਕਰਨੀ ਹੈ, ਪਖੰਡਵਾਦ ਪਿਛਲਾ ਜੋ ਹਿੰਦੂ ਮਤ ਹੈ ਉਹਦੇ 'ਤੇ ਪਹਿਰਾ ਦਵਾਉਣਾ ਜਾਂ ਦੇਣਾ ਕਿਸੇ ਨਾ ਕਿਸੇ ਤਰੀਕੇ ਨਾਲ, ਗੁਰਮਤਿ ਦੀ ਗੱਡੀ ਨੂੰ ਲਿਹੋਂ ਲਾ ਕੇ ਦੂਏ ਪਾਸੇ ਬਣਾਉਣਾ, ਉਹ ਚਰਿੱਤਰਾਂ ਦੇ ਖਿਲਾਫ ਨੇ, ਕਰਾਮਾਤਾਂ ਦੇ ਖਿਲਾਫ ਹੈ ਇਹ। ਜ਼ਿਆਦਾ ਪ੍ਰੋਬਲਮ ਕਿੱਥੇ ਆਈ ਹੈ, ਭਾਈ ਗੁਰਦਾਸ ਦੀਆਂ 12 ਦੇ ਖਿਲਾਫ ਹੈ, ਔਰ ਜਿਹੜਾ ਇਤਿਹਾਸ ਰਚੇ ਉਹਦੇ ਖਿਲਾਫ ਹੈ। ਇਤਿਹਾਸ ਦੀ ਲੋੜ ਨਹੀਂ ਰਹਿੰਦੀ ਸੀ, ਜੋ ਇਤਿਹਾਸ ਰਚਿਆ ਸੂਰਜ ਪ੍ਰਕਾਸ਼ ਹੈ ਜੋ ਵੀ ਕੁਛ ਉਹ ਰਚਿਆ ਹੀ ਤਾਂ ਇਹਨੂੰ ਖੁੰਡੇ ਲਾਉਣ ਵਾਸਤੇ,
ਦਸਮ ਗ੍ਰੰਥ
ਨੂੰ ਉਹਦੀ ਇਹਦੀ ਜਗ੍ਹਾ ਉਹਨੂੰ ਦੱਸਦੀ। ਸਿੱਖੀ ਦੀ ਗੱਲ ਸਵੇਰੇ ਜੇ ਮਾੜੀ ਮੋਟੀ ਗੱਲ ਵੀ ਹੁੰਦੀ ਹੈ ਸ਼ਾਮ ਨੂੰ ਉਡਾ ਦਿੰਦਾ ਉਹ ਅਸਰ। ਸਾਖੀਆਂ ਲੋਕ ਕਹਿੰਦੇ ਨੇ ਸੁਣਾਓ ਇਹਦੀ ਗੱਲ ਨਾ ਕਰੋ, ਜਿਹੜੇ ਰੋਜ਼ ਗੁਰਦੁਆਰੇ ਜਾਣੇ ਵਾਲੇ ਨੇ ਉਹ ਸਾਖੀਆਂ ਸੁਣਦੇ ਹੀ ਨੇ ਬਸ, ਕਿਉਂਕਿ ਉਹ ਬੁੱਧੀ ਦੀ ਲੋੜ ਨਹੀਂ, ਅਕਲ ਦੀ ਲੋੜ ਨਹੀਂ ਸਾਖੀ ਨੂੰ ਸਮਝਣ ਵਾਸਤੇ। ਅਕਲ 'ਤੇ ਉਹ ਕੰਮ ਨਹੀਂ ਲੈਂਦੇ, ਉਹ ਨੇ 1-2% ਕੰਮ ਲੈਣ ਵਾਲੇ ਅਕਲ 'ਤੇ ਹੋ ਜਾਂਦੇ ਨੇ ਗੁਰਦੁਆਰੇ, ਸਾਖੀ ਸੁਣ ਕੇ ਘਰ ਨੂੰ ਆ ਜਾਂਦੇ ਨੇ। ਗ੍ਰੰਥੀ ਨੂੰ ਵੀ ਸੌਖਾ, ਉਹਨੂੰ ਲੋੜ ਹੈ ਨਹੀਂ ਗੁਰਬਾਣੀ ਪੜ੍ਹਨ ਦੀ ਜਾਂ ਸਮਝਣ ਦੀ, ਉਹਨੂੰ ਲੋੜ ਕੀ ਹੈ। ਗੁਰਦੁਆਰੇ ਵਾਲਿਆਂ ਨੂੰ ਸਿਰਫ ਬੋਲ ਚਾਹੀਦੀ ਹੈ, ਉਸ ਉਹ ਐਸਾ ਪ੍ਰਚਾਰ ਆ ਜਿਹਦੇ ਨਾਲ ਸ਼ਰਧਾਵਾਨ ਹੋ ਕੇ ਗੁਰਦੁਆਰੇ ਨੂੰ ਕੁਛ ਨਾ ਕੁਛ ਜ਼ਰੂਰ ਲੈ ਕੇ ਆਉਣ, ਖਾਲੀ ਹੱਥ ਨਾ ਆਉਣ। ਉਹ ਇਹੋ ਜਿਹਾ ਪ੍ਰਚਾਰ ਹੈ, ਉਹ ਦੋਵੇਂ ਰਾਜੀ ਨੇ, ਉੱਧਰ ਤਾਂ ਮੂਰਖ ਰਾਜੀ ਨੇ, ਉਹਨਾਂ ਦੇ ਮਤਲਬ ਦੀ ਗੱਲ ਜੋ ਚਾਹੁੰਦੇ ਨੇ ਉਹੋ ਜਿਹਾ ਪ੍ਰਚਾਰ ਹੁੰਦਾ, ਉੱਧਰ ਗੁਰਦੁਆਰੇ ਵਾਲੇ ਰਾਜੀ ਜੋ ਚਾਹੁੰਦਾ ਉਹ ਲੈ ਕੇ ਆਉਂਦੇ ਨੇ, ਉਹਨਾਂ ਦਾ ਦੋਹਾਂ ਦਾ ਐਨ ਸੈੱਟ ਨੇ। ਪਰੇਸ਼ਾਨ ਕੌਣ ਨੇ, ਪਰੇਸ਼ਾਨ ਉਹ ਨੇ ਜਿਹਨਾਂ ਨੂੰ ਕੁਛ ਚਾਹੀਦਾ ਸੀ ਗੁਰਮਤਿ ਉਹਨਾਂ ਨੂੰ ਮਿਲਦਾ ਨਹੀਂ, ਜੋ ਆਸ ਸੀ ਗੁਰਦੁਆਰਿਆਂ 'ਤੇ ਉਹ ਪੂਰੀ ਨਹੀਂ ਜਿਹਨਾਂ ਦੀ ਹੋ ਰਹੀ ਉਹ ਪਰੇਸ਼ਾਨ ਨੇ। ਜੁਆਕਾਂ ਨੂੰ ਉਹ ਨਹੀਂ ਮਿਲ ਰਿਹਾ ਜੋ ਮਿਲਣਾ ਚਾਹੀਦਾ ਸੀ, ਜੁਆਕ ਸਿੱਖੀ ਤੋਂ ਮੁਨਕਰ ਹੋ ਗਏ, ਇਹੋ ਜਿਹੇ ਸਿੱਖੀ ਨਹੀਂ ਚਾਹੁੰਦੇ ਜੁਆਕ ਜਿਹੇ ਜੇ ਨੇ, ਉਹ ਨਹੀਂ ਚਾਹੁੰਦੇ, ਉਹਨਾਂ ਨੇ ਬਦਨਾਮ ਥੋੜ੍ਹੀ ਹੋਣਾ। ਹਾਂਜੀ,
ਸੁਰੀ ਆਸੁਰੀ ਕਿਨਨੀ ਰੀਜ ਰਹਿਤ ਲਖਵਾਹੀ,
ਦੇਖੋ ਸੁਰੀ ਆਸੁਰੀ ਔਰ ਕਿਨਨੀ ਤਿੰਨੇ ਹੀ ਕੈਟਾਗਰੀਆਂ ਨੇ, ਇਹ ਹੀ ਰਹਿਣੀਆਂ ਨੇ। ਕੁਛ ਲੋਕ ਗੁਰਦੁਆਰੇ ਜਾਂਦੇ ਨੇ ਸ਼ਰਧਾ ਵਸ਼ ਹੋ ਕੇ ਐਵੇਂ, ਕੁਛ ਲੋਕ ਉਹਨੇ ਜਿਹਨਾਂ ਧਰਮ ਨੂੰ ਧੰਦਾ ਬਣਾਇਆ ਹੋਇਆ, ਕਿਨਨੀ ਨੇ, ਕਿਨਰ ਕੌਣ ਨੇ ਜਿਹਨਾਂ ਦਾ ਧਰਮ ਧੰਦਾ, ਰਾਗੀ ਗਾਉਣ ਵਾਲੇ ਵਜਾਉਣ ਵਾਲੇ ਕੀਰਤਨ ਕਰਨ ਵਾਲੇ ਮੁੱਖ ਵਾਕ ਲੈਣ ਵਾਲੇ ਕਥਾ ਵਾਚਕ, ਇਹ ਸਭ ਕਿੰਨਰ ਨੇ, ਧਰਮ ਪ੍ਰਚਾਰ ਇਹੀ ਕਰਦੇ ਹੁੰਦੇ ਨੇ। ਇੱਕ ਉਹਨਾਂ ਦੀ ਗੱਲ ਸੁਣਦੇ ਹੁੰਦੇ ਨੇ ਪਖੰਡਵਾਦ ਵਾਲੀ, ਇੱਕ ਉਹਨਾਂ 'ਤੇ ਟਿੱਪਣੀ ਕਰਦੇ ਗੁਰਦੁਆਰੇ ਜਾਂਦੇ, ਉਹ ਕਹਿੰਦੇ ਛੱਡੋ ਬਕਵਾਸ ਕਰਦੇ ਨੇ ਇਹ, ਕੋਈ ਗੁਰਦੁਆਰੇ ਗੁਰੂ ਦੀ ਗੱਲ ਹੈ ਕੋਈ, ਉਹਨਾਂ ਨੂੰ ਮਾੜਾ ਮੋਟਾ ਗੱਲਾਂ ਦਾ ਗਿਆਨ ਹੁੰਦਾ, ਕਿਉਂਕਿ ਗੁਰਮਤ ਦੇ ਇਤਿਹਾਸ ਨਾਲ ਵੀ ਮੇਲ ਨਹੀਂ ਖਾਂਦੀਆਂ ਗੱਲਾਂ, ਜਿੰਨੀ ਕੋ ਗੁਰਬਾਣੀ ਸਮਝ ਆਉਂਦੀ ਉਹਦੇ ਨਾਲ ਵੀ ਮੇਲ ਨਹੀਂ ਖਾਂਦੀਆਂ ਗੱਲਾਂ। ਉਹ ਸਮਝਦਾਰ ਹੁੰਦੇ ਜਿੰਨੀ ਗੱਲ ਗੁਰਬਾਣੀ ਦੀ ਉਹ ਸਮਝਦੇ ਨੇ ਪੜ੍ਹ ਕੇ, ਉਹਦੇ ਹੀ ਖਿਲਾਫ ਹੁੰਦੀ ਹੈ ਸਾਰੀ ਗੱਲ। ਕਮ ਸੇ ਕਮ ਇੰਨੀ ਗੱਲ ਤਾਂ ਜਾਣਦੇ ਨੇ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਜਦ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰਬਾਣੀ ਕਹਿੰਦੀ ਹੈ, ਫਿਰ ਗੁਰੂ ਨਾਨਕ ਦਾ ਬਾਪ ਕਿਵੇਂ ਬਣਾਤਾ ਤੁਸੀਂ ਕਾਲੂ ਨੂੰ? ਫਿਰ ਕਾਲੂ ਦਾ ਮਹਿਤਾ ਹੈ ਬਾਪ, ਕਾਲੂ ਬੇਦੀ ਹੈ, ਇਹ ਗੱਲ ਕੀ ਹੈ?
ਨਾਨਕ ਬੇਦੀ ਹੈ,
ਨਾਨਕ ਬੇਦੀ ਹੈ, ਇਹ ਕਿਵੇਂ ਹੋ ਗਿਆ? ਉਹਨਾਂ ਦੇ ਸਵਾਲ ਹੁੰਦੇ ਨੇ, ਇਹ ਜਵਾਬ ਕੋਈ ਦਿੰਦਾ ਨਹੀਂ ਇਹਨਾਂ ਗੱਲਾਂ ਦੇ।
ਇਹ ਅਸੁਰ ਕਹਿੰਦੇ ਨੇ,
ਇਹ ਕਹਿੰਦੇ ਨੇ ਉਹ ਅਸੁਰ ਹੈ ਰਾਕਸ਼ ਹੈ। ਉਹਦੀ ਗੱਲ ਦਾ ਜਵਾਬ ਇਹਨਾਂ ਕੋਲ ਹੈ ਨਹੀਂ, ਉਹ ਇਹਨਾਂ ਤੋਂ ਸੈਟਿਸਫਾਈ ਨਹੀਂ ਹੁੰਦੇ। ਜਿਹੜੇ ਇਹਨਾਂ ਤੋਂ ਸੈਟਿਸਫਾਈ ਨਹੀਂ ਹੁੰਦੇ ਉਹ ਗੁਰਦੁਆਰਾ ਹੀ ਛੱਡ ਜਾਂਦੇ ਨੇ, ਉਹ ਮੰਦਰ ਹੀ ਛੱਡ ਜਾਂਦੇ ਨੇ, ਉਹ ਧਰਮ ਹੀ ਛੱਡ ਜਾਂਦੇ ਨੇ, ਸਾਈਡ 'ਤੇ ਰਹਿੰਦੇ ਨੇ। ਇਹਨਾਂ ਦੀ ਆਲੋਚਨਾ ਇਹਨਾਂ ਨੂੰ ਕਹਿ ਰਹੇ ਨੇ ਮੂਰਖ ਨੇ। ਗੁਰੂ ਨਾਨਕ ਵੀ ਇਹਨਾਂ ਨੂੰ ਮੂਰਖੰਤ ਘੋਰ ਕਹਿ ਰਿਹਾ, ਗੁਰਦੁਆਰੇ ਮੰਦਰਾਂ ਜਾਣ ਵਾਲਿਆਂ ਨੂੰ ਔਰ ਮੰਦਰਾਂ ਦਾ ਪ੍ਰਚਾਰ ਵਾਲਿਆਂ ਨੂੰ ਮੂਰਖੰਤ ਘੋਰ ਕਹਿ ਰਿਹਾ, ਅਤੇ ਦੂਜਿਆਂ ਨੂੰ ਚੋਰ ਹਰਾਮ ਖੋਰ ਕਹਿ ਰਿਹਾ। ਨਾਨਕ ਜੀ ਨੂੰ ਕਹਿ ਰਿਹਾ ਅਸੰਖ ਮੂਰਖੰਤ ਘੋਰ, ਅਸੰਖ ਚੋਰ ਹਰਾਮ ਖੋਰ। ਅਸਲ 'ਚ ਨਾਨਕ ਵੀ ਉਸ ਵੇਲੇ ਰਾਕਸ਼ਸ ਹੈ, ਉਹ ਨਾਨਕ ਦੇ ਅਸਲੀ ਚੇਲੇ ਰਾਕਸ਼ਸ ਨੇ। ਰਾਵਣ ਵੀ ਰਾਕਸ਼ਸ ਹੈ, ਉਹ ਵੀ ਚਾਰ ਵੇਦ, ਜੋ ਵੇਦ ਮਤ ਨਾਲ ਲੱਗਿਆ ਹੋਇਆ ਸਾਰੇ ਰਾਕਸ਼ਸ ਨੇ। ਜਿਹਦਾ ਗਿਆਨ ਧਰਮ ਹੈ ਉਹ ਰਾਕਸ਼ਸ ਹੈ, ਇਹਨਾਂ ਦੀ ਭਾਸ਼ਾ ਨਾਲ। ਉਹ ਤਾਂ ਕਿਸੇ ਨੂੰ ਰਾਕਸ਼ ਕਹਿੰਦੇ ਨਹੀਂ, ਅਸੀਂ ਨਹੀਂ ਕਿਸੇ ਨੂੰ ਰਾਕਸ਼ ਕਹਿੰਦੇ, ਅਸੀਂ ਕਹਿੰਦੇ ਮਨਮੁੱਖ ਜਾਂ ਗੁਰਮੁਖ ਜਾਂ ਸਾਖਤ। ਸਾਡੇ ਤਾਂ ਲਫ਼ਜ਼, ਸਾਡਾ ਰਾਕਸ਼ਸ ਲਫ਼ਜ਼ ਹੀ ਨਹੀਂ ਹੈ। ਹੁਣ ਰਾਕਸ਼ ਲਫ਼ਜ਼ ਆਇਆ ਕਿੱਥੋਂ ਹੈ, ਸਵਾਲ ਇਹ ਹੈ। ਰਾਕਸ਼ ਬਾਹਮਣ ਦਾ ਪੈਦਾ ਕੀਤਾ ਹੋਇਆ ਲਫ਼ਜ਼, ਗੁਰਮਤ ਦਾ ਲਫ਼ਜ਼ ਨਹੀਂ ਹੈ ਰਾਕਸ਼ਸ। ਗੁਰਮਤ ਦਾ ਲਫ਼ਜ਼, ਗੁਰਮਤ ਦਾ ਸਾਡਾ ਤਾਂ ਇਹ ਤਾਂ ਸਾਖਤ ਲਫ਼ਜ਼ ਹੈ, ਇਹ ਸੰਤ ਲਫ਼ਜ਼ ਹੈ, ਇਹ ਮਨਮੁੱਖ ਹੈ, ਗੁਰਮੁਖ ਹੈ। ਮਨਮੁੱਖ ਸਾਖਤ ਮਰਾਂ, ਸੰਤ ਸਭ ਜੀਵ ਹੈ। ਚਾਹੇ ਸਾਖਤਾਂ ਨੂੰ ਜਿੰਨੇ ਮਰਜ਼ੀ ਮਹਾਂਪੁਰਖ ਕਹਾਉਂਦਾ, ਉਹ ਵੀ ਸਾਖਤ ਹੈ। ਜਿਹਨਾਂ ਨੇ ਕਹਾ ਹੈ, ਕਹਿਣ ਵਾਲੇ ਮੂਰਖੰਤ ਕੌਰ ਸੀ, ਕਹਾਉਣ ਵਾਲਾ ਚੋਰ ਰਾਮ ਖੋਰ ਸੀ। ਕਹਿੰਦੇ ਮਰਾਂ, ਗੁਰੂ ਨਾਨਕ ਜੀ ਕਹਿੰਦੇ ਜਿਹਨਾਂ ਨੂੰ ਮਹਾਂਪੁਰਖ ਕਹਿੰਦੇ ਰਹੇ ਹੋ ਤੁਸੀਂ, ਮੂਰਖੰਤ ਕੌਰ ਕਹਿੰਦੇ ਨੇ, ਉਹ ਸਾਖਤ ਸੀ, ਉਹ ਮਰਾਂ, ਸਾਰੇ ਹੀ ਮਰੇ ਨੇ। ਸੰਤ ਸਭ ਜੀਵ ਹੈ, ਜੀਵ ਹੈ, ਪ੍ਰੈਜੈਂਟ ਕੰਟੀਨਿਊਸ ਟੈਂਸ ਹੈ, ਜੀਵ ਹੈ, ਹੁਣ ਵੀ ਜਿਉਂਦੇ ਨੇ ਉਹ, ਸੱਚਖੰਡ ਸਾਰੇ ਜਿਉਂਦੇ ਹੀ ਨੇ, ਭਗਤ ਜਿਹੜੇ ਨੇ। ਕੌਣ ਕਹੇ ਸਤਿਗੁਰ ਮੋਇਓ, ਚੈਲੇਂਜ ਹੈ। ਇਹ ਗੱਲ ਕੋਈ ਮੈਨੂੰ ਸਮਝਾਵੇ ਗੁਰਦੁਆਰੇ, ਇਹ ਗੱਲ ਕੀ ਹੈ? ਉਹਨਾਂ ਦਾ ਮਤਲਬ ਹੀ ਨਹੀਂ ਸਮਝਾਉਣ ਦਾ ਇਹ। ਆਹ ਗੱਲ ਦਾ ਪ੍ਰਚਾਰ ਮਿਸ਼ਨਰੀ ਕਿਉਂ ਛੱਡ ਗਏ? ਕੀ ਸਿਖਾਉਂਦੇ ਨੇ ਫਿਰ, ਕੀ ਹੈ ਇਹਨਾਂ ਦੇ ਪੱਲੇ? ਇਹ ਤਾਂ ਸਭ ਕੁਛ ਮੁੱਕਰ ਗਏ, ਤਾਂ ਗੁਰਬਾਣੀ ਤੋਂ ਹੀ ਮੁੱਕਰੇ ਖੜੇ ਨੇ, ਗੁਰਬਾਣੀ ਦੀ ਵਿਚਾਰਧਾਰਾ ਤੋਂ ਹੀ ਮੁੱਕਰੇ ਖੜੇ ਨੇ। ਇਹ ਗੱਲ ਨੂੰ ਨਹੀਂ ਮੰਨਦੇ ਸਾਖਤ ਮਰੇ ਸਤਿ ਸਾਹਿਬ ਜੀ, ਕਹਿੰਦੇ ਇਹ ਤਾਂ ਗੱਲਾਂ ਨੇ, ਇੱਦਾਂ ਹੋ ਹੀ ਨਹੀਂ ਸਕਦਾ, ਸਾਰੇ ਮਰ ਜਾਂਦੇ ਨੇ, ਇਹ ਸਰੀਰ ਕਰਕੇ ਮਰ ਨੂੰ ਮਰਨਾ ਮੰਨਦੇ ਨੇ, ਬ੍ਰਾਹਮਣ ਨੇ ਜਿਹੜੇ ਇਹ ਬਿਲਕੁਲ ਪਿਓਰ ਪਿਓਰ ਬ੍ਰਾਹਮਣ ਇਹ ਐ। ਅਸਲ ਇਹਨਾਂ ਨੇ ਬਣਨਾ ਸੀਗਾ ਲੀਡਰ ਪ੍ਰਚਾਰਕ, ਹੁਣ ਇਹਨਾਂ ਦਾ ਫਿਊਚਰ ਖਤਮ ਹੈ। ਇੱਕ ਹੋਰ ਧਰਮ ਕ੍ਰੀਏਟ ਕਰ ਰਹੇ ਨੇ ਹੁਣ ਅੰਦਰ ਸੁਗਬੋ, ਉਹਦੇ ਲੀਡਰ ਬਣਨਗੇ, ਚਾਹੇ ਇਹਨਾਂ ਦੇ ਪੈਰੋਕਾਰ ਥੋੜੇ ਹੀ ਹੋਣ। ਹੌਲੀ 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 ਲਾਈਨ ਕੱਢ ਕੇ ਫੜ ਕੇ ਹੋ ਸਕਦਾ ਬੋਧੀਆਂ ਦੇ ਸ਼ਾਮਿਲ ਹੋ ਜਾਣ। ਇਹ ਜੋ ਵਿਰੁੱਧ 'ਚ ਖੜਾ ਇਸ ਧਰਮ ਦੇ, ਜਾਣੀ ਜਿਹੜਾ 84 ਲੱਖ ਜੂਨ ਨੂੰ ਨਹੀਂ ਮੰਨਦਾ, ਇਹ ਉਹਦਾ ਰੁੱਖ ਕਰ ਰਹੇ ਨੇ। ਉਹ ਮੁਸਲਮਾਨ ਨਹੀਂ ਮੰਨਦੇ, ਇਹ ਤਾਂ ਮੁਸਲਮਾਨਾਂ 'ਚ ਉਹਦਾ ਆਏ ਹੋਏ ਨੇ, ਇਹ ਮੁਸਲਮਾਨਾਂ ਦਾ ਪਿਛੋਕੜ ਹੈ ਇਹਨਾਂ ਦਾ। ਰਿਸ਼ਤੇ ਵੀ ਮੁਸਲਮਾਨ ਵਾਲੇ ਨੇ, ਘਰ 'ਚ ਕਰਦੇ ਨੇ
ਰਿਸ਼ਤੇ
ਮੁਸਲਮਾਨ ਵਾਲੇ ਨੇ, ਇਹਨਾਂ ਦੇ ਖਾਣ ਪਾਣ ਸਭ ਕੁਛ ਮੁਸਲਮਾਨ ਨਾਲ। ਇਹ ਤਾਂ ਮੁਸਲਮਾਨ ਧਰਮ ਅਡੋਪਟ ਕਰ ਲੈਣ, ਇਹ ਉਹ ਕਰਨਾ ਨਹੀਂ, ਉਹ ਮੁਸ਼ਕਿਲ ਗੱਲ ਹੈ। ਇਹ ਫਿਰ ਦੂਜੀ ਗੱਲ ਇਹ ਹੈ, ਦੂਜਾ ਇਹਨਾਂ ਨੂੰ ਕਿਤੇ ਜਗ੍ਹਾ ਨਹੀਂ ਜਾਣਦੀ। ਬੋਧੀ ਵੀ ਬਦਲ ਗਏ ਅੱਜ, ਬੋਧੀ ਤਾਂ ਕਹਿੰਦੇ ਨੇ ਵੀ ਝੂਠ ਕੱਢ ਦਿਓ, ਸਾਰੇ ਧਰਮਾਂ 'ਚ ਆਪਾਂ ਇੱਕ ਹੋ ਜਾਵਾਂਗੇ ਵਰਲਡ ਲੈਵਲ 'ਤੇ। ਪਹਿਲ ਉਹਨੇ ਕੀਤੀ ਹੈ, ਦਲਾਈ ਲਾਮੇ ਨੇ, ਉਹ ਤਾਂ ਪਹਿਲ ਕੀਤੀ ਹੈ। ਅਤੇ ਈਸਾਈ ਸਾਰੇ ਤਿਆਰ ਨੇ ਝੂਠ ਛੱਡਣ ਨੂੰ, ਮੁਸਲਮਾਨਾਂ 'ਚ ਕੱਟੜਵਾਦੀ ਕੱਟੜਵਾਦੀ ਨੇ ਇਹ ਗੱਲ ਮੰਨਦੇ, ਦੂਏ ਤੋਂ ਜਿਹੜੇ ਉਦਾਰਵਾਦੀ ਨੇ ਉਹ ਤਾਂ ਇਹਨਾਂ ਨਾਲ ਵੀ ਨਹੀਂ ਖੜਨਾ ਉਹਨਾਂ ਨੇ। ਝੂਠ ਨਾਲ ਤੋਂ ਵੀ ਨਹੀਂ ਖੜੇ, ਕਿਤੇ ਜਗ੍ਹਾ ਨਹੀਂ ਹੈ ਹੁਣ, ਇਹਨਾਂ ਨੂੰ ਗਿਆਨ ਹੀ ਨਹੀਂ ਹੈ ਅੱਗੇ ਕੀ ਹੋ ਰਿਹਾ। ਇਹ ਤਾਂ ਸਿਰਫ ਬਹੁਤ ਛੋਟੀ ਨੈਰੋ ਸੋਚ ਦੇ ਮਾਲਕ ਨੇ, ਥੋੜ੍ਹਾ ਜਿਹਾ ਦੇਖਣ ਵਾਲੇ ਨੇ, ਨੇੜੇ ਦੀ ਸੋਚ ਹੈ ਇਹਨਾਂ ਦੀ, ਲੰਬੀ ਸੋਚ ਦੇ ਲੰਬੀ ਨਜ਼ਰ, ਲੰਬੀ ਨਜ਼ਰ ਹੈ ਹੀ ਨਹੀਂ ਇਹਨਾਂ ਦੀ। ਲੰਬੀ ਨਜ਼ਰ ਹੁੰਦੀ ਤਾਂ ਹਵਾ ਪਛਾਣ ਲੈਂਦੇ ਮੌਕੇ ਦੀ ਹਵਾ, ਇਹ ਵਿਰੋਧ ਨਾ ਕਰਦੇ। ਸੰਤਾਂ ਨੇ ਵੱਜ ਜਾਣਾ ਚੁੱਪ ਕਰਕੇ, ਜਿਹੜਾ ਚੁੱਪ ਕਰ ਲਈ ਉਹ ਵੱਜੂਗਾ। ਹਵਾ ਨੂੰ ਦੇਖ ਕੇ ਬਾਂਸ ਕਹਿੰਦੇ ਟੇਢਾ ਹੋ ਜਾਂਦਾ, ਭਾਵੇਂ ਬਾਂਸ ਮਾੜਾ ਮੰਨਿਆ ਪਰ ਬਾਂਸ ਦਾ ਗੁਣ ਵੀ ਹੈ ਇੱਕ। ਜਿੰਨਾ ਮਰਜ਼ੀ ਮਤਲਬ ਹੈ ਤੂਫਾਨ ਆ ਜਾਵੇ, ਬਾਂਸ ਜੜੋਂ ਨਹੀਂ ਉਖੜਦਾ। ਬਾਂਸ ਕਦੇ ਕਿਸੇ ਨੇ ਟੁੱਟਿਆ ਹੋਇਆ ਨਹੀਂ ਦੇਖਿਆ, ਪੱਟਿਆ ਹੋਇਆ ਨਹੀਂ ਦੇਖਿਆ ਤੂਫਾਨ 'ਚ। ਬਾਂਸ ਇੱਕ ਨੁਕਸ ਹੁੰਦਾ, ਜਦ ਹਵਾ ਆਉਂਦੀ ਹੈ ਬਾਂਸ ਆਪਸ ਵਿੱਚ ਹੀ ਰਗੜ ਖਾ ਕੇ ਅੱਗ ਫੜ ਲੈਂਦਾ। ਹੁਣ ਸੰਤ ਆਪਸ ਵਿੱਚ ਹੀ ਰਗੜ ਖਾ ਕੇ ਤਾਂ ਅੱਗ ਫੜ ਲੈਣਗੇ ਇੱਕ ਦੂਜੇ ਦੀਆਂ। ਹੋ ਸਕਦਾ ਉਹ ਜਿਹੜੀ ਲੜਕੀ ਕਿਸੇ ਸੰਤ ਨੇ ਭੇਜੀ ਹੋਵੇ ਅਸਾਰਾਮ ਕੋਲ, ਇਹਦੀ ਚੜ੍ਹਾਈ ਵੱਧਦੀ ਹੋਵੇ, ਦੂਜਿਆਂ ਦੀ ਨਹੀਂ ਵੱਧਦੀ। ਇਹੋ ਜਿਹਾ ਕੰਮ ਤਾਂ ਕਰਨਗੇ ਰਗੜ ਖਾ ਕੇ ਅੱਗ ਫੜ ਕੇ, ਗੌਰਮੈਂਟ ਨੇ ਨਹੀਂ ਕਰਨਾ, ਤੁਸੀਂ ਅਸੀਂ ਨਹੀਂ ਕਰਨਾ, ਕਰਨਗੇ ਇਹਦੇ ਸ਼ਰੀਕ। ਇਹੋ ਜਿਹੇ ਕੰਮ ਤਾਂ ਕਰਨਗੇ ਜ਼ਰੂਰ, ਪਰ ਪਤਾ ਨਹੀਂ ਲੱਗਣਾ, ਪਤਾ ਜਦੇ ਲੱਗੂ ਜੇ ਭਾਬੜ ਨਿਕਲਦਾ। ਪਾਂ ਜਾਂ ਖੈਂਦੇ ਨੇ ਅੱਗ ਬਣਦੀ ਹੈ, ਜਾਨੀ ਕਿਸੇ ਨੂੰ ਪਤਾ ਲੱਗਦਾ, ਜਾਂ ਨਿਕਲ ਕੇ ਬਾਹਰ ਜਾਂਦੀ ਹੈ ਫਿਰ ਦੁਨੀਆ ਦੇਖ ਲੈਂਦੀ ਵੀ ਅੱਗ ਲੱਗ ਗਈ ਬਈ ਜੰਗਲ ਨੂੰ।
ਅੜਿਲ ਬਹੁ ਪੁਰਖ ਨੂੰ ਸੋ ਬਾਲ ਸਦਾ ਰਤ ਮਾਨੀ।
ਆ ਦੇਖੋ ਹੁਣ ਰਤ ਲਫ਼ਜ਼ ਆ ਗਿਆ ਅੱਜ, ਬਹੁ ਪੁਰਖ ਨੂੰ ਸੋ, ਬਹੁਤੇ ਪੁਰਖਾਂ ਦੇ ਨਾਲ ਸਦਾ ਉਹ ਪ੍ਰੇਮ ਪੂਰਵਕ ਗੱਲਬਾਤ ਕਰਦੀ ਰਹਿੰਦੀ। ਰਤ
ਸਦਾ ਰਤੀ ਮਾਨ,
ਰਤੀ ਮਾਨ ਈ, ਮਾਨ ਈ ਲਫ਼ਜ਼ ਆਇਆ ਨਾਲ। ਦੇਖੋ ਦੋ ਲਫ਼ਜ਼ ਤਿੰਨ ਨੇ ਸਿਰਫ ਇਹਦੇ ਵਿੱਚ, ਤਿੰਨ ਲਫ਼ਜ਼ਾਂ ਨੇ ਸਾਰਾ ਝਮੇਲਾ ਪਾਇਆ ਹੋਇਆ। ਇੱਕ ਰਾਤੀ, ਇੱਕ ਭਜ, ਇੱਕ ਭੋਗ, ਤਿੰਨ ਸ਼ਬਦਾਂ ਨੇ ਹੀ, ਤਿੰਨ ਸ਼ਬਦਾਂ ਦੇ ਗਲਤ ਅਰਥ ਲੈ ਕੇ, ਬਾਹਮਣ ਵਾਲੇ ਅਰਥ ਲੈ ਕੇ ਸਾਰਾ ਬਵੰਡਰ ਖੜਾ ਕੀਤਾ। ਦੇਖ ਲਓ ਤ੍ਰਿਆ ਚਰਤਾ, ਰਾਤੀ ਮਾਂ ਨੇ ਹੀ ਲਫ਼ਜ਼ ਲਿਖਿਆ। ਹੱਸ ਹੱਸ ਕੇ ਗੱਲਾਂ ਕਰਨੀਆਂ ਕਿਸੇ ਨਾਲ, ਹਰ ਕਿਸੇ ਨਾਲ ਜਿਹੜੀ ਔਰਤ ਕਰਦੀ ਹੋਵੇ, ਹਰ ਆਦਮੀ ਨਾਲ, ਉਹਨੂੰ
ਚੰਗਾ ਨਹੀਂ ਮੰਨਿਆ,
ਸਮਾਜਿਕ ਤੌਰ 'ਤੇ ਚੰਗਾ ਨਹੀਂ ਮੰਨਿਆ। ਬਸ ਇਹੀ ਰਤਮਾਨ ਹੀ ਇਹਨੂੰ ਰਤ ਇੱਛਾ ਹੋਵੇ ਜਿਹਦੀ ਗੱਲ ਕਰਨ ਦੀ, ਉਹਨੂੰ ਰਤਮਾਨ ਹੀ ਕਹਿ ਰਿਹਾ। ਜਿਵੇਂ ਉਹ ਟੈਲੀਵਿਜ਼ਨ 'ਤੇ ਐਕਟਰ ਕਰਦੇ ਨੇ ਗੱਲਾਂ, ਜ਼ਿਆਦਾ ਖੁੱਲੀਆਂ ਗੱਲਾਂ ਜਿਹਨੂੰ ਆਪਾਂ ਕਹਿ ਦਈਏ, ਸ਼ਰਮ ਦੀ ਹੱਦ ਤੋਂ ਹਿਆ ਤੋਂ ਪਾਰ ਟੱਪ ਜਾਣ, ਲਕਸ਼ਮਣ ਰੇਖਾ ਟੱਪ ਕੇ ਗੱਲ ਕਰਨੀ, ਉਹ ਰਤਮਾਨ ਹੀ।
ਕਾਹੂ ਕੀ ਨਹੀਂ ਲਾਜ ਹਿਰਦੇ ਮੈਂ ਆ ਨਹੀਂ,
ਕਿਸੇ ਦੀ ਸ਼ਰਮ ਹੀ ਨਹੀਂ ਆਉਂਦੀ ਹਿਰਦੇ 'ਚ, ਕਹਿ ਕੀ ਰਹੀ। ਹਿਰਦੇ ਮੈਂ ਲਾਜ ਆ ਨਹੀਂ, ਬੋਲਣ ਵੇਲੇ ਉਹਨੂੰ ਸ਼ਰਮ ਨਹੀਂ ਵੀ ਦੂਆ ਸੁਣਦਾ ਕੀ ਕਰਦਾ ਕੀ ਨਹੀਂ ਕਰਦਾ, ਕੋਈ ਉਹਨੂੰ ਕਰਦੇ ਨਹੀਂ।
ਸੈਯਦ ਸ਼ੇਖ ਪਠਾਨ ਮੁਗਲ ਬਹੁ ਆਵਈ,
ਸੈਯਦ ਸ਼ੇਖ ਪਠਾਨ
ਮੁਗਲ ਬਹੁ ਆਵਈ।
ਹੁਣ ਜਿਹੜਾ ਪਠਾਨ ਆਊਗਾ ਉਹ ਬਹਾਦਰੀ ਦੀ ਗੱਲ ਕਰੂਗਾ, ਲੜਾਈ ਜੰਗ ਦੀ ਗੱਲ ਕਰੂਗਾ, ਉਹਦੇ ਨਾਲ ਉਹੀ ਜਿਹੀਆਂ ਗੱਲ ਆਉਣੀਆਂ ਨੇ। ਸੈਯਦ ਆਊਗਾ ਗਿਆਨ ਦੀ ਗੱਲ ਕਰੂਗਾ, ਉਹਦੇ ਨਾਲ ਵੀ ਗੱਲ ਆਉਣੀਆਂ ਨੇ।
ਸ਼ੇਖ
ਆਊ ਮੁਗਲ ਆਊ, ਦੇਖੋ ਚੋਟੀ ਦੇ ਨਾ ਬੰਦੇ ਵੈਸੇ, ਕਿਉਂਕਿ ਉਹ ਵੀ ਧਾਰਮਿਕ ਹੈ ਨਾ, ਕਲਾ ਵਾਲੀ ਹੈ,
ਸ਼੍ਰੀ ਅਨੁਰਾਗਮਤੀ ਹੈ,
ਸ਼੍ਰੀ ਅਨੁਰਾਗਮਤੀ ਹੈ ਨਾ। ਪਰ ਉਹ ਇਹ ਨਹੀਂ ਹੈ, ਚਾਰੇ ਅਲੱਗ ਅਲੱਗ ਵਿਸ਼ਿਆਂ ਦੇ ਆਦਮੀ ਨੇ, ਚਾਰ ਅੱਡਾ ਅੱਡ ਮਤਲਬ ਹੈ ਉਹ ਗਿਆਨ ਆਦਮੀ ਨੇ। ਤੇਰੇ ਨਾਲ ਚਾਰ ਜਿਵੇਂ ਔਰਤਾਂ ਨੇ ਬਹੁਤੀਆਂ ਆਦਮੀ ਦੀ ਭਾਸ਼ਾ ਦੀ ਗੱਲ ਕਰਦੀਆਂ, ਗੁਰੂ ਬਣੀਆਂ ਹੋਈਆਂ ਜਿਹੜੀਆਂ, ਇਹ ਉਹ ਹੈ। ਇਕੱਲੀ ਬੈਠ ਕੇ ਵੀ ਆਦਮੀ ਨਾਲ ਗੱਲ ਕਰੀ ਜਾਂਦੀ ਹੈ, ਉਹ ਉਹਦੀ ਗੱਲ ਹੈ ਜਲਦੀ। ਜਿਵੇਂ ਇੱਥੇ ਬਣੀਆਂ ਹੋਈਆਂ ਦੇਵੀਆਂ,
ਗੁਰੂ
ਮਾਵਾਂ ਬਣੀਆਂ ਹੋਈਆਂ, ਉਹ ਹੈ।
ਹੋ ਤਾਸੋ ਭੋਗ ਕਮਾਏ ਬਹੁਰ ਘਰ ਜਾਵੇ,
ਭੋਗ ਕਮਾਏ ਬਹੁਰ ਘਰ ਜਾਵੇ, ਉਹ ਤਾਂ ਗੱਲਾਂ ਬਾਤਾਂ ਕਰਕੇ ਢਿੱਡ ਭਰ ਕੇ, ਕਹਿੰਦੇ ਗੱਲਾਂ ਬਾਤਾਂ ਨਾਲ ਢਿੱਡ ਭਰਦਾ, ਗੱਲਾਂ ਬਾਤਾਂ ਨਾਲ ਢਿੱਡ ਭਰ ਕੇ ਚਲੇ ਜਾਂਦੇ ਨੇ। ਢਿੱਡ ਭਰਨ ਦਾ ਕੋਈ ਜਿਹੜੀ ਢਿੱਡ 'ਚ ਗੱਲ ਪੈਂਦੀ ਉਹਨੂੰ ਭੋਗ ਕਹਿੰਦੇ ਨੇ। ਅਸੀਂ ਭੋਗ ਮੂਰਤੀ ਨੂੰ, ਉਹ ਵੀ ਮੂਰਤੀ ਨੂੰ ਭੋਗ ਲਾਉਂਦੇ ਨੇ। ਭੋਗ ਸ਼ਬਦ ਸਾਡੀ ਭਾਸ਼ਾ ਦਾ, ਮੁਸਲਮਾਨ ਭਾਸ਼ਾ ਦਾ ਨਹੀਂ। ਭੋਗ ਸ਼ਬਦ ਸਨਾਤਨ ਭਾਸ਼ਾ ਦਾ ਭੋਗ ਹੈ ਤੇ ਅਸੀਂ ਵੀ ਭੋਗ ਕਹਿੰਦੇ ਹਾਂ। ਭੋਗ ਸਾਰੇ ਕਹਿੰਦੇ ਨੇ, ਮੂਰਤੀ ਨੂੰ ਭੋਗ ਨਹੀਂ ਲਾਉਂਦੇ। ਧਰਮ ਦੇ ਵਿੱਚ ਭੋਗ ਸ਼ਬਦ ਦਾ ਅਰਥ ਹੈ ਮੂੰਹ ਨਾਲ ਕੁਛ ਖਾਣਾ, ਜਿਹਦੀ ਬਾਹਰਲੇ ਸਰੀਰ ਨੂੰ ਲੋੜ ਹੈ ਵਧੀਆ ਚੀਜ਼ ਖਾਣੀ, ਜਿਹਦਾ ਅਸੀਂ ਭੋਗ ਲਵਾ ਸਕਦੇ ਹਾਂ, ਜਿਹਨੂੰ ਅਸੀਂ ਛੱਤੀ ਪਦਾਰਥਾਂ 'ਚ ਮੰਨਦੇ ਹਾਂ ਭੋਗ ਉਹ ਹੋ ਸਕਦਾ। ਜਿਹੜੀ ਚੀਜ਼ ਛੱਤੀ ਪਦਾਰਥਾਂ 'ਚ ਆਉਂਦੀ ਹੈ ਨਾ, ਉਹਦਾ ਹੀ ਭੋਗ ਲੱਗਦਾ। ਛੱਤੀ ਅੰਮ੍ਰਿਤਾਂ 'ਚ ਆਉਂਦੀ ਹੈ ਉਹਦਾ ਭੋਗ ਲੱਗਦਾ। ਹੁਣ ਸ਼ਰਾਬ ਦਾ ਚੰਡੀ ਦੇ ਭੋਗ ਲੱਗਦਾ ਕਾਲੀ ਮਾਤਾ ਦੇ, ਕਿਉਂਕਿ 14 ਰਤਨਾਂ 'ਚ ਆਉਂਦੀ ਹੈ ਸ਼ਰਾਬ। ਇਹ ਜੋ ਮਰਜ਼ੀ ਬੋਲੀ ਜਾਣ ਉੱਥੇ ਲੱਗਦਾ, ਹਟਾ ਕੇ ਦਿਖਾਉਣ ਪਟਿਆਲੇ ਪੈਰੋਂ ਦੇ ਸ਼ਰਾਬ ਚੜ੍ਹਦੀ ਹੈ, ਹਟਾ ਕੇ ਦਿਖਾਉਣ। ਉੱਥੇ ਅੰਮ੍ਰਿਤਸਰ ਹੈ ਸ਼ਰਾਬ ਚੜ੍ਹਦੀ ਹੈ, ਰੋਡੂ ਬਾਬਾ ਕਹਿੰਦੇ ਉੱਥੇ ਪੁਲਿਸ ਨਹੀਂ ਕੁਛ ਕਹਿੰਦੀ, ਘਰ ਦੀ ਲਿਆ ਕੇ ਸ਼ਰਾਬ ਉੱਥੇ ਚੜ੍ਹਾਉਣ ਵਾਸਤੇ ਲਿਆ, ਪੁਲਿਸ ਕੁਛ ਨਹੀਂ ਕਹਿੰਦੀ ਹੈ, ਛੂਟ ਦਿੱਤੀ ਹੋਈ ਆ। ਹਮੇਸ਼ਾ ਹੀ ਅੰਗਰੇਜ਼ਾਂ ਵੇਲੇ ਦੀ ਛੂਟ ਹੈ ਉੱਥੇ। ਹਾਂ, ਉਹ ਕਹਿੰਦੇ ਵੀ ਇਹ ਧਰਮ ਨੂੰ ਲੈ ਕੇ ਜਾ ਰਹੇ, ਵੇਚਣ ਨਹੀਂ ਲਿਜਾ ਰਹੇ। ਠੇਕੇਦਾਰ ਨੂੰ ਵੀ ਵੇਚਣ 'ਤੇ ਐਲਰਜੀ ਹੈ, ਹੋਰ ਉਹਨੂੰ ਐਲਰਜੀ ਨਹੀਂ ਹੈ। ਵੇਚਣ ਵਾਲੇ ਦਾ ਠੇਕੇਦਾਰ ਨੂੰ ਉਹਦਾ ਹੀ ਨੁਕਸਾਨ ਹੈ। ਇਹ ਜਿਹੜੇ ਰੌਲਾ ਪਾਉਣ ਵਾਲੇ ਪਾਉਂਦੇ ਰਹਿਣ, ਇਹ ਹੁਣ ਸ਼ਰਾਬ ਦਾ ਵੀ ਭੋਗ ਲੱਗਦਾ। ਸ਼ਰਾਬ 14 ਰਤਨਾਂ 'ਚ ਆਉਂਦੀ ਹੈ। ਪਹਿਲਾਂ ਸ਼ਰਾਬ ਨਿਕਲਦੀ ਹੈ, ਉਹਦੇ ਬਾਅਦ ਅੰਮ੍ਰਿਤ ਨਿਕਲਿਆ। ਇਹ ਦੋਵੇਂ ਭੈਣ ਭਾਈ ਨੇ, ਗੁਰਬਾਣੀ ਵੀ ਇਹੀ ਗੱਲ ਮੰਨਦੀ ਹੈ। ਵਿਖਿਆ ਅੰਮ੍ਰਿਤ ਏਕ ਹੈ, ਬੁੱਝਿਆ ਪੁਰਖ
ਸੁਜਾਨ।
ਜਿਹੜਾ ਸੁਜਾਨ ਹੈ, ਗਿਆਨਵਾਨ ਹੈ, ਉਹ ਬੁੱਝ ਸਕਦਾ ਹੈ। ਇਹ ਮੂਰਖ ਅੰਧ ਘੋਰਾਂ ਨੂੰ ਔਰ ਚੋਰ ਹਰਾਮ ਖੋਰਾਂ ਦੀ ਕੀਤਾ ਹੋਇਆ ਹੈ ਗੜਬੜ। ਤੇ ਦੋ ਇੱਕੋ ਹੀ ਨੇ, ਅੰਮ੍ਰਿਤ ਕੀ ਹੈ ਸਾਡੇ ਕੋਲ, ਅੰਮ੍ਰਿਤ ਕੀ ਹੈ, ਮਿੱਠਾ ਪਾਇਆ ਹੋਇਆ ਪਾਣੀ 'ਚ ਘੋਲਿਆ ਹੋਇਆ, ਸ਼ਰਾਬ ਕਿੱਥੋਂ ਬਣਦੀ ਹੈ, ਉਹ 'ਚੋਂ ਸ਼ਰਾਬ ਬਣ ਜਾਂਦੀ ਹੈ। ਜਾਂਦੀ ਸਾਰੇ ਹਲਕ ਦੇ ਥੱਲੇ ਪਹਿਲਾਂ ਖੱਟਾ ਬਣਦਾ ਹੈ, ਮਿੱਠਾ ਮੂੰਹ ਮੂੰਹ 'ਚ ਹੈ, ਦੋ ਸਕਿੰਟ 5-7 ਸਕਿੰਟ ਦੇ ਬਾਅਦ, 10 ਸਕਿੰਟ ਦੇ ਬਾਅਦ ਉਲਟੀ ਆ ਜਾਏ, ਮਿੱਠਾ ਨਹੀਂ ਰਹਿੰਦਾ ਪਾਣੀ, ਉਹ ਮਿੱਠਾ ਤਾਂ ਬਾਹਰ ਹੈ, ਗਾਂ ਕੀ ਬਣਦਾ। ਸਾਡੀ ਬਾਡੀ ਉਹਨੂੰ ਸ਼ਰਾਬ 'ਚ ਬਦਲ ਦਿੰਦੀ ਹੈ, ਅੰਦਰ ਜਾਂਦੇ ਨੂੰ ਅਲਕੋਹਲ 'ਚ ਬਦਲ ਦਿੰਦੀ ਹੈ, ਜਾਂਦੇ ਨੂੰ ਹਜ਼ਮੇ ਦਾ ਹੁੰਦਾ ਬਣਿਆ ਹੋਇਆ, ਅਲਕੋਹਲ ਹਜ਼ਮ ਕਰਦੀ ਹੈ। ਅਲਕੋਹਲ ਬਣੇ ਦੇ ਬਿਨਾਂ ਕੋਈ ਚੀਜ਼ ਹਜ਼ਮੇ ਨਹੀਂ ਹੁੰਦੀ। ਹੁਣ ਇਹ ਕੀ ਜਾਣਨ ਗੱਲ ਨੂੰ ਕੀ ਹੈ, ਸਰੀਰ ਜੋ ਮਾਇਆ ਦਾ ਹੈ, ਸਰੀਰ ਤਾਂ ਆਪਣੇ ਹਿਸਾਬ ਨਾਲ ਬਦਲੂ, ਸਰੀਰ ਮਾਇਆ ਨਹੀਂ ਹੈ, ਫਿਰ ਵਿਖਿਆ ਹੀ ਹੈ, ਵਿਖਿਆ ਕਾ ਕੀੜਾ ਸਮਾਇਆ ਹੋਇਆ ਹੈ, ਸਰੀਰ ਆਪ ਹੀ ਵਿਖਿਆ, ਸਰੀਰ ਤੁਹਾਡੇ ਹੋ ਕੇ ਦਿਖਾਉਣ ਵਿਖਿਆ ਤੋਂ, ਸਰੀਰ ਵਿਖਿਆ ਐਕਸੈਪਟ ਕਰਦਾ, ਅੰਮ੍ਰਿਤ ਨਹੀਂ ਐਕਸੈਪਟ ਕਰਦਾ। ਸਰੀਰ ਤਾਂ ਵਿਖਿਆ ਹੈ, ਵਿਖਿਆ ਹੀ ਐਕਸੈਪਟ ਕਰੂਗਾ।
ਦਿੱਤਾ ਤਾਂ ਅੰਮ੍ਰਿਤ ਸੀ, ਮਿੱਠਾ ਪਾਣੀ
ਦਿੱਤਾ ਤਾਂ ਬਾਹਰੋਂ ਅੰਮ੍ਰਿਤ ਸੀ, ਕੌੜਾ ਉਪਜਿਆ ਸਾਧ। ਇਹ ਇਸ ਸੱਚ ਤੋਂ ਮੁਨਕਰ ਨੇ, ਸੱਚ ਕਿਉਂਕਿ ਬੁੱਝੇ ਪੁਰਖ
ਸੁਜਾਨ
ਜੇ ਚੀਜ਼ ਦਾ ਗਿਆਨ ਹੁੰਦਾ ਫਿਰ ਸ਼ਾਇਦ ਬਕਵਾਸ ਨਾ ਕਰਦੇ। ਡਾਕਟਰਾਂ ਦੇ ਪਿੱਛੇ ਦੇਖੋ, ਸੁਜਾਨ ਨੇ ਡਾਕਟਰ ਉਹ ਪੁੱਛੋ ਉਹਨਾਂ ਤੋਂ ਕੀ ਹੈ। ਜਿਹੜੀ ਚੀਜ਼ ਦੇ ਇਹ ਖਿਲਾਫ ਨੇ, ਇਹ ਕਿਉਂ ਖਿਲਾਫ ਨੇ ਸਵਾਲ, ਇਹ ਖਿਲਾਫ ਹੈ ਵੀ ਨਹੀਂ ਨਾ, ਇਹਨਾਂ ਨੇ ਸੁਣਾ ਹੀ ਰੱਖਿਆ ਹੋਇਆ। ਸੱਚ ਨੂੰ ਜਦੋਂ ਤੇ ਜਿਹੜੇ ਆਦਮੀ ਸੱਚ ਦੇ ਵਿਰੋਧੀ, ਜਿਹਨਾਂ ਨੂੰ ਸੱਚ ਤੋਂ ਖਤਰਾ ਹੈ ਸੰਸਾਰ 'ਚ, ਉਹ ਇਹਦੇ ਖਿਲਾਫ ਨੇ। ਬੇਦ ਨਹੀਂ ਇਹਦੇ ਖਿਲਾਫ, ਬੇਧਰਮੀ ਨਹੀਂ ਖਿਲਾਫ, ਜਿਹਨੇ ਸੱਚ ਨੂੰ ਬਾਹਰ ਕੱਢਦੀ ਹੈ। ਕਪਟ ਵਾਲੇ ਘਰ ਚੋਂ ਸੱਚ ਵਾਲੇ ਘਰ 'ਚ ਲੈ ਕੇ ਆਉਂਦੀ ਹੈ। ਜੇ ਆਦਮੀ ਗੁੱਸੇ 'ਚ ਆ ਕੇ ਕ੍ਰੋਧ 'ਚ ਆ ਕੇ ਮਾਰਦਾ ਵੀ ਹੈ ਕਿਸੇ ਨੂੰ, ਜੇ ਮਾਰਦਾ ਵੀ ਹੈ ਕਿਸੇ ਨੂੰ, ਫਿਰ ਉਹ ਸ਼ਿਵ ਦਾ ਰੂਪ ਧਾਰਨ ਕਰਦਾ ਮਾਰਨ ਵੇਲੇ। ਸ਼ਿਵ ਨੂੰ ਤਾਂ ਸਰਵ ਸ਼ਕਤੀਮਾਨ ਮੰਨਦੇ ਨੇ ਫਿਰ ਇਹ। ਜੇ ਉਹ ਮਾਰਦਾ ਕਿਸੇ ਨੂੰ, ਸ਼ਿਵ ਦਾ ਰੂਪ ਹੋ ਕੇ ਮਾਰਦਾ ਨਾ। ਸ਼ਿਵ ਤਾਂ ਸ਼ਿਵ ਤੋਂ ਤਾਂ ਵਿਸ਼ਨੂੰ ਵੀ ਡਰਦਾ ਹੈ, ਸ਼ਿਵ ਤੋਂ ਬ੍ਰਹਮਾ ਵੀ ਡਰਦਾ। ਬ੍ਰਹਮਾ ਆਪਣੀ ਦੇ ਕਥਾ ਹੈ, ਆਪਣੀ ਪੁੱਤਰੀ ਦੇ ਉੱਤੇ ਮੋਹਿਤ ਹੋ ਗਿਆ, ਉਹਨੇ ਦ੍ਰਿਸ਼ਟੀ ਭੈੜੀ ਕਰ ਲਈ, ਉਹ ਦੂਏ ਪਾਸੇ ਹੋ ਗਈ, ਉੱਧਰ ਵੀ ਮੂੰਹ ਕਰ ਲਿਆ, ਤੀਏ ਪਾਸੇ ਹੋ ਗਈ, ਉੱਧਰ ਵੀ ਚੌਥੇ ਪਾਸੇ ਚਾਰੇ ਮੂੰਹ ਬਣਾ ਲਏ, ਫਿਰ ਉਹ ਉੜੀ ਆਕਾਸ਼ 'ਚ ਮੂੰਹ ਬਣਾ ਲਿਆ, ਫਿਰ ਵਿਸ਼ਨੂੰ ਨੇ ਪੁੱਛ ਗਿਆ ਕਰਾਂ ਮਾਤਾਂ ਤੋਂ ਰਾਜਾ ਡਰਦਾ ਹੁੰਦਾ, ਕਰਾਂ ਮਾਤਾਂ 'ਤੇ ਤਾਂ ਨਹੀਂ ਬਹਿਣ ਲਾਉਂਦੀ ਸਰਕਾਰ। ਗੱਲ ਉੱਥੇ ਹੀ ਆ ਗਈ, ਫਿਰ ਸਰਕਾਰਾਂ ਰਾਜੇ ਕਰਾਮਾਤਾਂ ਨੇ ਤਾਂ ਡਰਦੇ ਹੁੰਦੇ, ਇਹਨਾਂ ਨੂੰ ਪਰ ਹੁੰਦਾ ਪਤਾ ਨਹੀਂ ਕਰਾਮਾਤ ਹੁੰਦੀ ਹੈ। ਜੇ ਨਹੀਂ ਡਰਦੇ ਤਾਂ ਕਾਲ ਰੂਪ ਹੈ ਸ਼ਿਵ ਜੀ, ਇਸ ਕਰਕੇ ਖਾਲਸਾ ਮਹਾਂਕਾਲ ਦਾ ਪੁਜਾਰੀ ਹੈ। ਸ਼ਿਵ ਰੂਪ ਤਾਂ ਆਪ ਇਹ ਹੈ, ਕਾਲ ਰੂਪ ਤਾਂ ਆਪ ਇਹ ਹੈ, ਤਾਂ ਸ਼ਿਵ ਜੀ ਨੇ ਲੈ ਕੇ ਬ੍ਰਹਮਾ ਦਾ ਸਿਰ ਵੱਢਿਆ ਤਰਸੂਲ ਨਾਲ, ਵਿਸ਼ਨੂੰ ਨੇ ਕੁਛ ਕਹਿ ਸਕਿਆ। ਵਿਸ਼ਨੂੰ ਤਾਂ ਡਿਪੈਂਡੈਂਟ ਹੈ ਵਿਦਵਾਨਾਂ 'ਤੇ, ਰਾਜ ਪ੍ਰਬੰਧ ਤਾਂ ਵਿਦਵਾਨਾਂ 'ਤੇ ਡਿਪੈਂਡੈਂਟ ਹੈ, ਇਹਨਾਂ ਦੇ ਸਿਰ 'ਤੇ ਤਾਂ ਉਹਦਾ ਰਾਜ ਚੱਲਦਾ ਪੜ੍ਹਿਆ ਲਿਖਿਆ ਦੇ, ਉਹ ਇਹਨਾਂ ਦੇ ਖਿਲਾਫ਼ ਕਿਵੇਂ ਹੋ ਗਿਆ। ਇਹਨਾਂ ਨੇ ਤਾਂ ਵੋਟਾਂ ਦੇਣੀਆਂ ਨੇ ਲੋਕਾਂ ਨੂੰ ਮਗਰ ਲਾ ਕੇ, ਇਹਨਾਂ ਦੇ ਸਿਰ 'ਤੇ ਤਾਂ ਰਾਜ ਚੱਲਦਾ ਉਹਦਾ, ਰਾਜਾ ਨਹੀਂ ਕੁਛ ਕਹਿ ਸਕਦਾ ਹੁੰਦਾ। ਰਾਜਾ ਕਿਹੜਾ ਰਾਜਾ ਕਹਿ ਸਕਦਾ, ਚੱਕਰਵਰਤੀ ਰਾਜਾ ਕਹਿ ਸਕਦਾ ਜਿਹੜਾ ਅਵਤਾਰ ਹੋਵੇ, ਜਿਹਦੀ ਆਪਣੀ ਤਾਕਤ ਹੋਵੇ, ਜਿਹਦੀ ਭੈ ਹੋਵੇ, ਜਿਹੜਾ ਸੱਚਾ ਸੁੱਚਾ ਹੋਵੇ, ਉਹੀ ਐਕਸ਼ਨ ਲੈ ਸਕਦਾ ਇਹਨਾਂ ਦੇ ਖਿਲਾਫ਼। ਜਿਹੜੇ ਰਾਜੇ ਆਪ ਝੂਠੇ ਨੇ, ਜਿਹੜੇ ਛਾਲਣੀ ਨੇ ਛੱਜ ਬੋਲਦਾ, ਛਾਲਣੀ ਕੀ ਬੋਲੂ, ਇਹਨਾਂ ਦੇ ਖਿਲਾਫ਼ ਛੱਜ ਬੋਲੂਗਾ, ਛਾਲਣੀ ਨੇ ਕੀ ਬੋਲਣਾ ਜੀ, ਚਾਹ ਪੇ ਸ਼ੇਖ ਨੇ, ਸਿਆਸਤਦਾਨਾਂ ਚਾਹ ਪੇ ਸ਼ੇਖ ਬਹੁਤ ਨੇ। ਇਸ ਕਰਕੇ ਇਹਨਾਂ ਦੇ ਖਿਲਾਫ਼ ਬੈਨ ਕਦ ਲੱਗਦਾ ਹੈ, ਜਾਂ ਰਾਜਾ ਸੱਚਾ ਸੁੱਚਾ ਹੋਵੇ, ਆਪਣੇ ਆਪ ਨੂੰ ਦਾਸ ਸਮਝੇ, ਰਾਜਾ ਸਮਝੇ ਹੀ ਨਾ, ਦੁਨੀਆਂ ਦੀ ਵਡਿਆਈ ਦੀ ਲੋੜ ਹੋਵੇ ਹੀ ਨਾ, ਉਹ ਇਹਨਾਂ ਦੇ ਖਿਲਾਫ਼ ਖੜਾ ਹੋਊਗਾ। ਇਹਨਾਂ ਨੂੰ ਸੱਚ ਤੋਂ ਖਿਲਾਫ਼, ਕਿਉਂਕਿ ਨਸ਼ੇ ਨਾਲ ਸੱਚ ਬਾਹਰ ਆ ਜਾਂਦਾ। ਉਹ ਨਾਰਕੋਟਿਕ ਟੈਸਟ ਰੋਜ਼ ਕਹਿੰਦੇ ਆਪਾਂ, ਇਹੀ ਗੱਲ ਹੈ, ਨਸ਼ਾ ਹੀ ਹੈ ਬਹੁਤ ਸਟਰੋਂਗ, ਆਦਮੀ ਮਰਨ ਦੀ ਪਰਵਾਹ ਨਹੀਂ ਕਰਦਾ ਸੱਚ ਬੋਲ ਦਿੰਦਾ। ਅੰਦਰਲੀ ਜੋ ਕਪਟਦੀ ਹੈ ਨਾ, ਕਪਟ ਗਾਂਠ, ਕੁਟਲ ਗਾਂਠ, ਦੇਖੋ ਕੁਟਲ ਨੀਤੀ ਸਾਨੂੰ ਪੜ੍ਹਾਈ ਜਾਂਦੀ ਹੈ, ਕੁਟਲ ਗਾਂਠ ਤਾਂ ਗੁਰਬਾਣੀ ਖਿਲਾਫ਼ ਹੈ। ਕੁਟਲ ਗਾਂਠ ਹੈ ਜਿਹੜੀ ਬੇਈਮਾਨੀ ਦੀ ਗੱਠ ਹੈ ਅੰਦਰ, ਕਪਟ ਦੀ ਗੱਠ ਹੈ, ਮੂੰਹ 'ਚ ਹੋਰ ਮਨ 'ਚ ਹੋਰ, ਉਹ ਕੁਟਲ ਗਾਂਠ ਹੈ। ਜਿਹੜੀ ਮਨ 'ਚ ਹੋ ਰਿਹਾ, ਮੂੰਹ 'ਚ ਹੋ ਰਿਹਾ, ਉਹ ਕੁਟਲ ਗਾਂਠ ਹੈ। ਇਹ ਕੁਟਲ ਲਿਆ ਨੀਤੀ ਬਣਾਉਂਦੇ ਨੇ, ਐਕਸੈਪਟ ਕੀਤੀ ਹੋਈ ਹੈ, ਅਤੇ ਫਿਰ ਰਾਜ ਕਹਿ ਜਾਊ ਕੁਟਲ ਲਿਆ ਨੀਤੀ ਵਾਲੇ ਦਾ, ਬੰਦੇ ਕਹੇ ਜਾਣਗੇ, ਉਹਨਾਂ ਤੋਂ ਨੈਤਿਕਤਾ ਭਾਲਦੇ ਨੇ ਫਿਰ ਇਹ। ਕੁਟਲ ਨੀਤੀ ਵਾਲੇ ਤਾਂ ਮੁਲਕ ਦਾ ਫਾਇਦਾ ਕਰਨਗੇ, ਪੜ੍ਹਾਈ ਤਾਂ ਤੁਸੀਂ ਕੁਟਲ ਨੀਤੀ ਵਾਲੀ ਕਰਾ ਦਿੱਤੀ, ਕਪਟ ਵਾਲੀ, ਕਪਟ ਦਾ ਨਾਮ ਹੈ ਕੁਟਲ, ਕੂਟਨੀਤੀ ਨੂੰ
ਕਹਿੰਦੇ ਨੇ,
ਕੂਟਨੀਤੀ ਕਪਟ ਨੀਤੀ ਯਾਰ, ਕੂਟਨੀਤੀ ਕੋਈ ਗੱਲ ਹੈ। ਅਡਵਾਨੀ ਨੂੰ ਪੁੱਛ ਲਓ ਵੀ ਕਪਟ ਹੋਇਆ ਕਿ ਨਹੀਂ ਹੋਇਆ ਉਹਦੇ ਨਾਲ, ਹੁਣ ਪੁੱਛੋ ਕਪਟ ਹੋਇਆ ਕਿ ਨਹੀਂ ਹੋਇਆ। ਸਾਰੀ ਜ਼ਿੰਦਗੀ ਲਵਾ ਲਈ, ਹੁਣ ਕੱਢ ਕੇ ਮੱਖਣ ਬਾਲ ਮੈਂ ਬਾਹਰ ਮਾਰਿਆ, ਗਲਤੀ ਤਾਂ ਉਹਦੀ ਹੈ ਜਿਹੜੇ ਕਪਟੀਆਂ ਦੇ ਵਿਸ਼ਵਾਸ ਕੀਤਾ, ਉਹਦਾ ਧਰਮ ਹੋਰ ਇਹਨਾਂ ਦਾ ਹੋਰ, ਅਡਵਾਨੀ ਦਾ ਧਰਮ ਹੋਰ ਹੈ। ਜਦੋਂ ਕਰਦਾ ਹੀ ਨਹੀਂ ਮੂਰਤੀ ਪੂਜਾ, ਨੇ ਧਾਰਾਂ ਲੈਣੀ ਹੈ, ਤੇ ਉਹਨੇ ਕੀ ਲੈਣਾ ਸੀ, ਲੈ ਸਵਾਦ। ਹੁਣ ਸਿਆਣਾ ਸਮਝਦਾ ਸੀਗਾ, ਸਾਨੂੰ ਪਤਾ ਸੀ ਇਸ ਗੱਲ ਦਾ, ਸਿਆਣਾ ਜਿੱਥੇ ਸੁਭਾਅ ਮਿਲਦਾ ਹੋਵੇ ਉਹ ਸੋਹ 'ਚ ਨਹੀਂ ਬੈਠੀ ਦਾ ਹੁੰਦਾ, ਜਿੱਥੇ ਤੁਹਾਡਾ ਸੁਭਾਅ ਨਹੀਂ ਮਿਲਦਾ ਸਭਾ 'ਚ ਤੁਹਾਨੂੰ ਬੈਠਣ ਦੀ ਕੀ ਲੋੜ ਹੈ। ਕਿਤੇ ਨਾ ਕਿਤੇ ਤੁਸੀਂ ਮੂੰਹੋਂ ਗੱਲ ਕੱਢ ਦੇਣੀ ਆ, ਉਹਨਾਂ ਨੇ ਬਰਦਾਸ਼ਤ ਨਹੀਂ ਕਰਨੀ, ਤੇਰਾ ਸੁਭਾਅ ਜਿਹਾ ਲਾਉਣਾ ਨਹੀਂ, ਤੇਰੇ ਮੂੰਹ ਤੋਂ ਨਿਕਲ ਜਾਣੀ ਹੈ। ਜਾਂ ਫਿਰ ਕਹਿ ਦਿੰਦਾ ਮੈਂ ਤਾਂ ਮੰਦਰ ਜਾਂਦਾ ਮੂਰਤੀ ਪੂਜਾ ਕਰਦਾ, ਹਾਂਜੀ
ਉਹ ਤਾਸੋ ਭੋਗ ਕਮਾਏ ਬਹੁਰ ਘਰ ਜਾ ਗਈ।
ਸਾਰੇ ਉਹਦੇ ਨਾਲ ਗੱਲਾਂ ਬਾਤਾਂ ਕਰਦੇ, ਆਪਣਾ ਗੱਲਾਂ ਬਾਤਾਂ ਕਰਕੇ ਖੁਸ਼ ਹੋ ਕੇ ਘਰ ਚਲੇ ਜਾਂਦੇ। ਭੋਗ ਲਫ਼ਜ਼ ਦਾ ਆਪਣਾ ਇਸਤੇਮਾਲ ਹੈ, ਕੋਈ ਦੁਨੀਆਂ ਦਾ ਧਰਮ ਨਹੀਂ ਹੈਗਾ ਹਿੰਦੁਸਤਾਨ ਦਾ ਜਿਹੜਾ ਭੋਗ ਦੇ ਅਰਥ ਸੈਕਸ ਕਰਦਾ ਹੋਵੇ। ਇਹ ਦੱਸਣ ਕਿੱਥੇ ਲਿਖੇ ਹੋਏ ਨੇ, ਤੁਸੀਂ ਸੈਕਸ ਅਰਥ ਕਿਉਂ ਲਏ? ਔਰ ਜਿਸ ਤਰੀਕੇ ਨਾਲ ਪੰਕਤੀ ਲਿਖੀ ਹੋਈ ਹੈ, ਇਸ ਤਰੀਕੇ ਨਾਲ ਇੰਨੇ ਬੰਦੇ ਇਸ ਤਰੀਕੇ ਨਾਲ ਕੋਈ ਔਰਤ ਭੋਗ ਕਰੇ ਨਹੀਂ ਸਕਦੀ। ਸਦਾ ਲਫ਼ਜ਼ ਵਰਤਿਆ
ਹੋਇਆ,
ਪਹਿਲਾਂ ਸਦਾ ਲਫ਼ਜ਼ ਵਰਤਿਆ ਹੋਇਆ,
ਸਦਾ ਰਤਮਾਨ ਨਹੀਂ,
ਸਦਾ ਰਤਮਾਨ ਨਹੀਂ, ਸਦਾ ਭੋਗ ਕੌਣ ਕਰ ਲੂ ਮੈਨੂੰ ਦੱਸੋ, ਕੌਣ ਕਰ ਲੂ? ਪੋਸੀਬਲ ਹੀ ਨਹੀਂ ਹੈ। ਗੱਲਾਂ ਬਾਤਾਂ ਤਾਂ ਸਦਾ ਹੋ ਸਕਦੀਆਂ ਨੇ, ਹੋ ਹੀ ਨਹੀਂ ਸਕਦਾ ਕਿਸੇ ਪੱਖ ਤੋਂ ਦਿਖਾਉਣ ਵੀ ਕਿਵੇਂ ਤੁਸੀਂ ਜੋ ਭਾਸ਼ਾ ਵਰਤੀ ਹੋਈ ਹੈ ਉਹ ਗੁਰੂ ਨੇ ਵਰਤੀ ਹੈ ਭਾਸ਼ਾ, ਉਹਨੂੰ ਜਿਹੜਾ ਸਮਝੂ ਉਹ ਦੱਸੂਗਾ। ਇਹ ਇਹਨਾਂ ਨੂੰ ਆਉਂਦਾ ਕੀ, ਇਹਨਾਂ ਦੇ ਪੱਲੇ ਕੀ ਹੈ? ਵਿਦਵਾਨ ਨੂੰ ਵਾਰ ਵਾਰ ਮੂਰਖਾਂ ਦੇ ਕਹਿੰਦੀ ਹੈ ਗੁਰਬਾਣੀ, ਉਹਨਾਂ ਦੀਆਂ ਲਿਖਤਾਂ ਦੇ ਇਹ ਅਰਥ ਕਰ ਲੈਣਗੇ? ਜ਼ੀਰੋ ਬੁੱਧੀ ਵਾਲੇ, ਇਹ ਤਾਂ ਜ਼ੀਰੋ ਬੁੱਧੀ ਵਾਲੇ ਨੇ, ਪੰਡਿਤ ਨੂੰ ਮੂਰਖ ਕਹਿ ਰਹੀ ਹੈ। ਉਹ ਮੂਰਖ ਪੰਡਿਤ ਕੌਣ ਹੈ? ਪੜਿਆ ਮੂਰਖ ਕੌਣ ਹੈ? ਜੇ ਤਾਂ ਲੱਭ ਲੋਭ
ਹੰਕਾਰ,
ਜੇ ਤਿੰਨ ਚੀਜ਼ਾਂ ਲੱਭ ਲੋਭ ਹੰਕਾਰ ਨੇ ਪੜਿਆ ਮੂਰਖ। ਹੁਣ ਇਹ ਦੱਸਣ ਜਿਹੜੇ ਵੀ ਹੈ ਲੱਭ ਲੋਭ ਹੰਕਾਰ ਵਿੱਚ ਹੈ ਜਾਂ ਨਹੀਂ ਹੈ, ਜੇ ਨਹੀਂ ਹੈ ਉਹਦੀ ਗੱਲ ਸੱਚ ਹੈ, ਜਿਹਦਾ ਹੈਗਾ ਉਹਦੀ ਗੱਲ ਅਸੀਂ ਨਹੀਂ ਮੰਨਦੇ, ਉਹ ਮੂਰਖ ਹੈ। ਪੜਿਆ ਹੋਇਆ ਵੀ ਮੂਰਖ ਹੈ, ਉਹਦੇ ਅਸੀਂ ਅਰਥ ਨਹੀਂ ਮੰਨਦੇ ਕਦੇ। ਜੇ ਲੱਭ ਲੋਭ ਹੰਕਾਰ ਹੈ ਗੁਰਬਾਣੀ ਦਾ ਹੈ ਤਾਂ ਇਹ ਤਾਂ ਸਿਮਟਮ ਗੁਰਬਾਣੀ ਨੇ ਦੱਸਿਆ ਹੈ, ਉਹਦਾ ਜੇ ਸਿਮਟਮ ਉਹਦੇ 'ਚ ਹੈ ਲੱਭ ਲੋਭ ਹੰਕਾਰ, ਡਾਇਗਨੋਸ ਕਰਕੇ ਦੇਖੀਏ, ਜਿਵੇਂ ਕਿਸੇ ਦੀ ਬਿਮਾਰੀ ਦੇਖੀ ਦੀ ਹੈ, ਟੈਸਟ ਕਰਕੇ ਦੇਖੀਏ, ਜੇ ਲੱਭ ਲੋਭ ਹੰਕਾਰ ਹੈ ਉਹਦੀ ਪੜ੍ਹਾਈ ਲਿਖਾਈ ਜ਼ੀਰੋ, ਮੂਰਖ ਮੂਰਖ ਦੀ ਜ਼ੀਰੋ ਹੁੰਦੀ ਹੈ ਨਾ, ਉਹਦੀ ਅਕਲ ਜ਼ੀਰੋ ਹੈ। ਫਿਰ ਜ਼ੀਰੋ ਅਕਲ ਵਾਲਾ ਕਿਵੇਂ ਪੜ੍ਹ ਲੂਗਾ ਇਹਨੂੰ, ਕਿਵੇਂ ਤੁਹਾਨੂੰ ਸਮਝਾ ਦੂੰਗਾ ਪੜ੍ਹ ਕੇ? ਉਹਦੇ ਨਾਲ ਤਾਂ ਸੁਣਨੇ ਵਾਲੇ ਠੀਕ ਨੇ। ਉਹ ਸਦਾ ਦਾ ਲਫ਼ਜ਼, ਸਦਾ ਲਫ਼ਜ਼ ਲਿਖਿਆ,
ਸਦਾ ਰਤਮਾਨ
ਕਿਉਂ ਸਦਾ ਲਿਖਿਆ? ਬਹੁਤ ਲਿਖਿਆ, ਬਹੁਤ ਦੀ ਗਿਣਤੀ ਵੀ ਕੋਈ ਨਹੀਂ, ਪਰ ਐਟ ਏ ਟਾਈਮ ਬਹੁਤ ਪੁਰਖ,
ਬਹੁਤ ਪੁਰਖਣ ਸੋ ਬਾਲ ਸਦਾ ਰਤਮਾਨ,
ਬਹੁਤ ਪੁਰਖ ਐਟ ਏ ਟਾਈਮ ਹੈ ਨਾ, ਇਕੱਲਾ ਇਕੱਲਾ ਤਾਂ ਲਿਖਿਆ ਨੀ, ਫਿਰ ਪੋਸੀਬਲ ਦੱਸੋ ਕਿਵੇਂ? ਇਹ ਲਫ਼ਜ਼ਾਂ ਦੇ ਤੁਸੀਂ ਤੋਲ ਕੇ ਦਿਖਾਓ ਆਪਣੇ ਅਰਥ ਨੂੰ ਕਿਵੇਂ ਠੀਕ ਕਰੋਗੇ? ਸ਼ਬਦ ਹੀ ਰਹਿਣਗੇ, ਉਹਦਾ ਘਟਾ ਨਹੀਂ ਸਕਦੇ ਅਸੀਂ। ਹਾਂ
ਐਸੇ ਹੀ ਤਾਸੋ ਸਭਾ ਨਿਤ ਪ੍ਰਤੀ ਭੋਗ ਕਮਾਏ,
ਆਹ ਤੇ ਸਭਾ ਫਿਰ ਆ ਗਿਆ,
ਐਸੇ ਹੀ ਤਾਸੋ ਸਭਾ ਨਿਤ ਪ੍ਰਤੀ ਭੋਗ ਕਮਾਏ,
ਸਭਾ ਫਿਰ ਆ ਗਿਆ, ਇਸੇ ਤਰੀਕੇ ਨਾਲ ਸਾਰੇ ਉਹਦੇ ਨਾਲ ਨਿਤ ਪ੍ਰਤੀ ਭੋਗ ਕਮਾ ਰਹੇ ਨੇ। ਦੱਸੋ ਹੁਣ ਕਿਵੇਂ ਹੋਊਗਾ? ਪੋਸੀਬਲ ਹੈ, ਇਹ ਤਾਂ ਪੋਸੀਬਲ ਹੈ ਨਹੀਂ। ਹੁਣ ਭੋਗ ਦੇ ਅਰਥ ਸਾਨੂੰ ਬਦਲਣੇ ਪੈਣੇ ਨੇ। ਫਿਰ ਕਮਾਏ ਹੈ, ਕਮਾਏ ਦਾ ਮਤਲਬ ਗੱਲਾਂ ਬਾਤਾਂ ਹੀ ਨੇ। ਕਮਾਈ 'ਚ ਕੋਈ ਬੈਨੀਫਿਟ ਹੈ? ਜੋ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਉਹ ਵਪਾਰ ਹੈ। ਕਿਨੂੰ ਬਣਜਿਆ ਕਾਸ਼ੀ ਤਾਂਬਾ, ਕਿਨੂੰ ਲੌਂਗ ਚਾਰਾ, ਕਾਸ਼ੀ ਤਾਂਬਾ ਲੌਂਗ ਸੁਪਾਰੀ, ਚਾਰੇ ਨੇ ਇੱਥੇ ਉਹ ਚਾਰੇ ਬੰਦੇ ਨੇ, ਚਾਰ ਕਿਸਮ ਦੇ,
ਸੈਯਦ ਸੇਖ ਪਠਾਨ ਮੁਗਲ
ਮੁਗਲ। ਕਿਨੂੰ ਬਣਜਿਆ ਕਾਸ਼ੀ ਤਾਂਬਾ, ਕਿਨੂੰ ਲੌਂਗ ਸੁਪਾਰੀ, ਚਾਰੇ ਨੇ, ਚਾਰਾਂ ਨਾਲ ਆਹ ਵਪਾਰ ਕਰਦੀ ਹੈ। ਹੋਰ ਨਾਮ ਵਾਲੀ ਕਿਤੇ ਨੀ, ਪਰ ਸੰਤਨ ਬਣ ਜਾ
ਨਾਮ
ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਆਹ ਹੈ ਗੱਲ, ਕਰੋ ਕੀ ਕਰੋਗੇ, ਨਿਕਲੋ ਕਿੱਧਰੋਂ ਨਿਕਲੋਗੇ, ਇੱਥੋਂ ਨਿਕਲੋ ਕਿੱਧਰੋਂ ਨਿਕਲੋਗੇ। ਜੀਰੋ ਅਗਲ ਵਾਲਿਆਂ ਨੇ ਦੱਸਤਾ ਸੱਚ ਸੀ, ਉਹ ਤਾਂ ਅਗਲੇ ਜੀਰੋ ਸੀ। ਉਹ ਜੀਰੋ ਦਾ ਬਲਬ 'ਚ ਵੀ ਲਾਈਟ ਹੁੰਦਾ, ਉਹਦਾ ਜੀਰੋ ਦਾ ਵੀ ਫਿਊਜ਼ ਸੀ, ਬਲਬ ਦਾ ਜੀਰੋ ਸੀ ਪਰ ਪਿੱਛੋਂ ਬਿਜਲੀ ਨਹੀਂ ਸੀ ਆਉਂਦੀ, ਕੁਨੈਕਸ਼ਨ ਨਹੀਂ ਸੀ ਠੀਕ ਲੱਗਿਆ ਹੋਇਆ, ਜੁੜ ਵੀ ਕਿਤੇ ਹੋਰ ਗਿਆ ਸੀ ਨਾ। ਉਹ ਜੀਰੋ ਦਾ ਬਲਬ ਜੇ ਜੁੜ ਵੀ ਜਾਵੇ ਤਾਂ ਵੀ ਮਾੜੀ ਮੋਟੀ ਲਾਈਟ ਕੱਢਦਾ ਹੈ, ਤਾਂ ਜੀਰੋ ਦਾ ਬਲਬ ਜ਼ਰੂਰ ਜੀਰੋ ਦਾ, ਪਰ ਕੁਨੈਕਸ਼ਨ ਗਲਤ ਜੁੜਿਆ ਹੋਇਆ। ਉਹ ਤਾਰ ਤਾਂ ਬਿਜਲੀ ਵੀ ਨਹੀਂ ਆਉਂਦੀ ਜਿੱਥੇ ਕੁਨੈਕਸ਼ਨ ਹੈ, ਜਿਹੜੀ ਵਿਚਾਰ ਤਾਰਾਂ ਨਾਲ ਜੁੜਿਆ ਉਹ ਤਾਂ ਬਿਜਲੀ ਹੈ ਨਹੀਂ, ਉਹ ਤਾਂ ਜਿਹੜੀ ਇਹਦੇ ਵਾਲੀ ਉਹਨੂੰ ਵੀ ਖਿੱਚ ਲੈਂਦੀ ਹੈ ਵਾਪਸ। ਹਾਂ,
ਬਰੀਆ ਆਪਣੀ ਆਪਣੀ ਇੱਕ ਆਵਾ ਇੱਕ ਜਾਏ,
ਆਪਾਂ ਆਪਣੀ ਵਾਰੀ ਆ ਇੱਕ ਆਉਂਦਾ ਚੱਲਿਆ ਜਾਂਦਾ।
ਪ੍ਰਥਮ ਪਹਿਰ ਸੈਯਦ ਰਮੈ,
ਪਹਿਲਾਂ ਸੁਬਹਾ ਸੁਬਹਾ ਸੈਯਦ ਵਿਹਲਾ ਹੁੰਦਾ ਹੋਊਗਾ, ਉਹ ਬਹਿ ਜਾਂਦਾ ਸੀ ਆ ਕੇ, ਉਹ ਗੱਲਾਂ ਪਤਾ ਕਰੀ ਜਾਂਦਾ ਸੀ ਸੈਯਦ।
ਪ੍ਰਥਮ ਪਹਿਰ ਸੈਯਦ ਰਮੈ,
ਕਿਉਂਕਿ ਸੈਯਦ ਲੋਕ ਨੇ ਜਿਹੜੇ ਉਹ ਤੜਕੇ ਤੇ ਨਵਾਜ਼ ਨਵੂਜ਼ ਦਿੰਦੇ ਨੇ ਨਾ, ਤੜਕੇ ਤੜਕੇ ਆਪਣਾ ਕੰਮ ਕਰ ਲੈਂਦੇ ਨੇ।
ਰਮੈ ਰਮੈ,
ਹਾਂ ਰਮੈ ਲਫ਼ਜ਼ ਹੈ, ਰਮੈ ਗੱਲਾਂ ਬਾਤਾਂ ਕਰਦੀਆਂ ਹੁੰਦੀਆਂ ਨੇ, ਮਤਲਬ ਇੱਕ ਦੂਜੇ ਨਾਲ ਐਂ ਮਿਲ ਕੇ ਘੁਲ ਮਿਲ ਕੇ ਘੁਲ ਮਿਲ ਕੇ ਗੱਲਾਂ ਕਰਨੀਆਂ ਰਮੇ ਕਹਿੰਦੇ ਨੇ।
ਸ਼ੇਖ
ਰਮਾ ਵੀ ਲਫ਼ਜ਼ ਜਿਹੜਾ ਆਊਗਾ, ਜਿਵੇਂ ਪਾਣੀ 'ਚ ਦੁੱਧ ਮਿਲ ਜਾਂਦਾ ਉਹਨੂੰ ਰਮਣਾ ਕਹਿੰਦੇ ਨੇ, ਐਂ ਘੁਲ ਮਿਲ ਕੇ ਗੱਲਾਂ ਕਰਦੇ ਤੇ ਆਪਾਂ ਕਹਿੰਦੇ ਹਾਂ ਘੁਲ ਮਿਲ ਕੇ, ਨਿਆਣੇ ਖੇਲਣ ਲੱਗ ਜਾਂਦੇ ਆ ਕੇ ਪ੍ਰੇਮ ਨਾਲ, ਕਹਿੰਦਾ ਹੁਣ ਘੋਲੇ ਮਿਲੇ ਹੋਏ ਨੇ ਹੁਣ ਨਹੀਂ ਲੜਦੇ। ਉਹ ਇਹ ਜਦ ਪੁੱਠੇ ਪਲ ਜਦ ਦੁਨੀਆਂ ਦੇ ਅਰਥ ਬਾਹਮਣ ਨੇ ਕਰਕੇ ਦੇ ਦਿੱਤੇ, ਇੱਥੋਂ ਤਾਂ ਪੰਡਿਤ ਨੇ ਵਾਟ ਪਾੜੀ ਹੈ, ਪੰਡਿਤ ਨੇ ਵਾਟ ਇੱਥੋਂ ਹੀ ਪਾੜੀ ਹੈ, ਭਾਸ਼ਾ ਬਦਲੀ ਹੈ ਨਾ।
ਸ਼ੇਖ ਦੂਸਰੇ
ਰਮਾ ਲੱਭ ਆਉਂਦਾ ਬਾਰ ਬਾਰ ਗੁਰਬਾਣੀ 'ਚ,
ਰਮੇ ਲੱਭ ਜਾਂਦਾ
ਉੱਥੇ ਸੱਚ ਕਿੱਥੇ ਆਉਂਦਾ, ਉੱਥੇ ਤਾਂ ਆਉਂਦਾ ਜਾਪ ਸਾਹਿਬ ਆਇਆ। ਫਿਰ ਚਲੋ ਸ਼ਬਦ ਹਜ਼ਾਰੇ ਤਾਂ ਆਏ ਹੀ ਨੇ, ਰਾਗ ਚ ਵੀ ਨੇ, ਸਾਰੀ ਗੱਲ ਉੱਥੋਂ ਸਾਬਤ ਹੋਏ ਗਿਆ, ਅਕਾਲ ਉਸਤਤ ਆਈ ਹੈ, ਸਭ ਕੁਛ ਆਈ ਹੈ, ਸਾਬਤ ਕਰਨ ਨੂੰ ਆਈ ਹੈ ਵੀ ਗੁਰੂ ਘਰ ਗੁਰੂ ਦਸਮ ਪਾਤਸ਼ਾਹ ਦੀ ਹੈ ਇਹ ਸਾਰਾ ਗ੍ਰੰਥ, ਉਹ ਤਾਂ ਸਾਬਤ ਕਰਨ ਵਾਸਤੇ ਵੀ ਉਹਨੂੰ ਤੋੜ ਲਓ ਤੁਸੀਂ ਆਦਿ ਬਾਣੀ ਨਾਲ ਮਿਲਾ ਲਓ, ਮਿਲ ਗਿਆ ਤੇ ਗਾਹ ਜਾ ਕੇ ਤੁਸੀਂ ਇਹਦੇ ਚ ਗੁਰੂ ਘਰ ਦੇ ਲਫ਼ਜ਼ਾਂ ਦੇ ਅਰਥ ਦੂਏ ਕਿਵੇਂ ਵੱਢ ਦੋ,
ਆਦਿ ਬਾਣੀ ਜੀ ਰਮੇ ਆਪਣੀ
ਆਦਿ ਬਾਣੀ ਚ ਲਫ਼ਜ਼ ਨੇ ਉਹੀ ਰਹਿਣਗੇ, ਦੂਏ ਕਿਵੇਂ ਵੱਢਦੇ ਲਿਆ ਕੇ, ਇਹ ਨਹੀਂ ਵੱਢ ਸਕਦਾ ਦੂਆ ਕੋਈ ਵੀ ਆ ਕੇ ਵਿਚਾਰਧਾਰਾ ਦਾ ਅਰਥ, ਇਹ ਤੇ ਗੁਰੂ ਘਰ ਵਾਲੇ ਅਰਥ ਰਹਿਣਗੇ।
ਸ਼ੇਖ ਦੂਸਰੇ ਆਨ,
ਦੂਸਰੇ ਪਾਸ ਸ਼ੇਖ ਆਉਂਦਾ, ਸੈਯਦ ਸ਼ੇਖ, ਇਹ ਦੋ ਕੈਟਾਗਰੀਆਂ ਨੇ, ਜਿਵੇਂ ਸੈਯਦ ਨੇ ਸੁੰਨੀ ਆ ਸ਼ੀਆ ਮੁਸਲਮਾਨ ਨੇ, ਦੋਵੇਂ ਧਾਰਮਿਕ ਨੇ, ਸ਼ੀਆ ਸੁੰਨੀ ਨੇ ਨਾ ਦੋ ਕੈਟਾਗਰੀਆਂ, ਉੱਤੋਂ ਸ਼ੇਖ ਔਰ ਸੈਯਦ ਨੇ।
ਤ੍ਰਿਤੀਏ ਪਹਿਰ ਮੁਗਲ ਆ ਗਈ, ਚੌਥੇ ਪਹਿਰ ਪਠਾਨ।
ਦੇਖੋ ਮੁਗਲ ਇੱਕ ਨਾਲ ਜੁੜੇ ਹੋਏ ਨੇ, ਇੱਕ ਨਾਲ ਪਠਾਨ ਜੁੜੇ ਨੇ, ਪਠਾਨ ਸੁੰਨੀ ਨੇ, ਦੋਵੇਂ ਸੈਯਦ ਨੇ, ਸ਼ੀਆ ਸੁੰਨੀ ਅੱਡ ਅੱਡ ਨੇ ਫਿਰ ਕਹਿਰਾਂ ਦੇ, ਉਹ ਮੁਗਲ ਨੇ
ਪਠਾਨ
ਸੁੰਨੀ ਇਰਾਨ ਵਾਲੇ, ਪਠਾਨ ਸੁੰਨੀ ਨੇ,
ਅੱਛਾ ਪਠਾਨ ਸੁੰਨੀ ਨੇ,
ਆਹੀ ਨੇ ਸੁੰਨੀ, ਤਾਂ ਹੀ ਸਿੰਘਾਂ ਦੇ ਹਮਲੇ ਹੁੰਦੇ ਨੇ ਪਾਕਿਸਤਾਨ ਚਲੋ ਉੱਥੇ,
ਤ੍ਰਿਤੀਆ ਪਹਿਰ ਮੁਗਲ ਆ ਬਈ
ਹਾਂ ਮੁਗਲ ਤੀਜੇ ਪਹਿਰ ਮੁਗਲ ਆਉਂਦੇ ਨੇ
ਚੌਥੇ ਪਹਿਰ ਪਠਾਣ
ਚੌਥੇ ਪਹਿਰ ਪਠਾਣ ਮੁਗਲ ਪਠਾਣਾ ਭਾਈ ਲੜਾਈ ਮੁਗਲ ਪਠਾਣ ਇੱਕ ਦੂਜੇ ਦੇ ਵਿਰੁੱਧ ਤਾਂ ਹੀ ਨੇ ਚੌਥੇ ਪਹਿਰ ਪਠਾਣ ਪਠਾਣ ਚੌਥੇ ਪਹਿਰ ਆਉਂਦਾ ਪਿੱਛੋਂ ਆਉਂਦਾ ਹੁਣ ਚਾਰੇ ਪਹਿਰ ਫਿਰ ਰੋਟੀ ਖਾਣ ਦਾ ਹੋਰ ਕੁਛ ਕਰਨ ਦਾ ਕਿਤੇ ਟਾਈਮ ਹੈ ਫਿਰ ਚਲੋ
ਚੌ ਬਈ
ਹਾਂ
ਭੂਲ ਪਠਾਣ ਪ੍ਰਥਮ ਹੀ ਆਇਓ ਉਹਨੂੰ ਸ਼ਹਿਰੀਅਤ ਮੁੱਖ ਆਣ ਦਿਖਾਇਓ
ਇਹ ਤਾਂ ਇੱਕ ਚਰਿੱਤਰ ਹੈ ਦੰਤ ਇੱਕ ਕਥਾ ਜੋੜ ਕੇ ਸੁਣਾਈ ਹੋਈ ਹੈ ਜੋ ਕੁਛ ਹੋਰ ਇਹਦੀ ਕਰੂਅਲਟੀ ਕੱਢਣੀ ਹੈ ਜੋ ਇੱਕ ਕਰੂਅਲਟੀ ਵੀ ਜਿਹੜੇ ਆਦਮੀ ਹੁੰਦੇ ਨੇ ਨਾ ਤਾਂਤਰਿਕ ਕਿੰਨੇ ਕਰੂਅਲ ਹੁੰਦੇ ਨੇ ਬੱਚਿਆਂ ਦੀਆਂ ਬਲੀਆਂ ਨਹੀਂ ਦਿੰਦੇ ਤਾਂਤਰਿਕ ਇੱਥੇ ਕਰੂਅਲਟੀ ਦਿਖਾਉਣੀ ਹੈ ਇਹਦੀ ਹੁਣ ਚੌਥੇ ਪਹਿਰ ਜੇ ਪਹਿਰ ਨਾ ਜੋੜਦੇ ਤਾਂ ਚਾਰੇ ਇਕੱਠੇ ਨਹੀਂ ਸੀ ਹੁੰਦੇ ਅੱਡ ਅੱਡ ਪਹਿਰ ਨਾ ਜੋੜਦੇ ਚਾਰੇ ਇਕੱਠੇ ਕਰਨੇ ਨੇ ਕਿਸੇ ਤਰੀਕੇ ਨਾਲ ਹੁਣ ਭੁੱਲ ਕੇ ਇੱਕ ਦਿਨ ਪਠਾਣ ਪਹਿਲਾਂ ਆ ਗਿਆ
ਭੂਲ ਪਠਾਣ ਪ੍ਰਥਮ ਹੀ ਆਇਓ
ਪਹਿਲਾਂ ਆ ਗਿਆ
ਪ੍ਰਥਮ
ਜਿਹਨੇ ਲਾਸਟ ਵਿੱਚ ਆਉਣਾ ਸੀ ਪਠਾਣ ਨੇ ਉਹ ਪ੍ਰਥਮ ਆ ਗਿਆ
ਉਹਨੂੰ ਸਾਈਅਤ ਮੁੱਖ ਆਣ ਦਿਖਾਇਓ
ਸਾਈਅਤ ਨੇ ਤਾਂ ਫਿਰ ਆਇਆ ਜਾਣਾ ਸੀ ਉਹਦਾ ਤਾਂ ਸਹੀ ਤਾਂ ਪਹਿਲਾਂ ਹੁੰਦਾ ਸੀ ਰੋਜ਼ ਉਹ ਵੀ ਆ ਗਿਆ
ਲੈਸ ਪਠਾਨ ਖਾਟ ਤਰ ਦੀਨੋ
ਉਹਨੇ ਪਠਾਨ ਨੂੰ ਕਿਹਾ ਵੀ ਤੂੰ ਆ ਗਿਆ ਟਾਈਮ ਤਾਂ ਸਹੀ ਦਾ ਸੀ ਤੂੰ ਥੱਲੇ ਬਹਿ ਜਾ ਖਾਟ ਦੇ ਤੂੰ ਗੱਲਬਾਤ ਸੁਣੀ ਜਾਈ ਆਪਣੀ ਖਾਟ ਥੱਲੇ ਬੈਠਾ ਹੈ ਤੇ ਗੱਲਬਾਤ ਨਹੀਂ ਸੁਣੂਗਾ ਉਹ ਇੱਥੋਂ ਪਤਾ ਲੱਗਦਾ ਹੈ ਕਿ ਉਹਨੇ ਉਹਨੂੰ ਨੀ ਲਕੋਇਆ ਵੀ ਇਹਨੂੰ ਪਤਾ ਨਾ ਲੱਗ ਜਾਵੇ
ਗੱਲਬਾਤ ਸੁਣ ਲਵੇ
ਤੇ ਉਹਦਾ ਫਿਰ ਖਾਟ ਥੱਲੇ ਕਾਹ ਨੂੰ ਲਗਾਉਣਾ ਸੀ ਉਹ ਤਾਂ ਚੋਰੀ ਰੱਖਣੀ ਸੀ ਤੇ ਉਹ ਤਾਂ ਚੋਰੀ ਰੱਖਣੀ ਸੀ ਉਹਨੂੰ ਕਿਹਾ ਤੂੰ ਇਹ ਤਾਂ ਲੁਕ ਜਾ ਕਿ ਜੋ ਗੱਲ ਉਹਨੇ ਉਹਦੇ ਨਾਲ ਕਰਨੀ ਹੈ ਉਹ ਇਹਦੇ ਖਿਲਾਫ਼ ਹੈ ਉਹ ਤਿੰਨਾਂ ਦੇ ਖਿਲਾਫ਼ ਹੈ
ਜਿਹੜੀ
ਸਹੀਅਤ ਨਾਲ ਕਰਨੀ ਉਹ ਪਠਾਣ ਦੇ ਖਿਲਾਫ਼ ਹੈ ਦੋਹਾਂ ਨਾਲ ਇਕੱਠੀ ਨਹੀਂ ਗੱਲ ਹੋ ਸਕਦੀ ਉਹ ਆਪਾਂ ਵਿਰੋਧੀ ਨੇ
ਲੈਤ ਪਠਾਣ ਖਾਟ ਤਰ ਦੀਨੋ ਸਹਿਦੇ ਲਾਏ ਗਰੇ ਸੋ ਲੀਨੋ
ਸਹਿਦ ਨਾਲ ਗੱਲਾਂ ਕਰਨ ਲੱਗ ਗਈ ਗਲੇ ਦੇ ਗੱਲਾਂ ਕਰਨ ਲੱਗ ਗਈ
ਸੇਖ ਸਾਹਿਦ ਕੇ ਪਾਛੇ ਆਇਓ ਘਾਸ ਵਿਖੇ ਸਹਿਦ ਛਪਾਇਓ
ਫਿਰ ਸ਼ੇਖ ਦਾ ਟਾਈਮ ਹੀ ਸੀ ਆਉਣ ਦਾ ਉਹਦਾ ਜਿਹੜਾ ਟਾਈਮ ਹੋ ਗਿਆ ਉਦੋਂ ਆ ਗਿਆ ਉਹਨੂੰ ਕਿਹਾ ਕਿਉਂਕਿ ਉਹਨੂੰ ਕਿਹਾ ਉਹ ਘਾਸ ਪਈ ਹੈ ਜਿਹੜਾ ਨਾ ਤੂੰ ਘਾਹ ਦੇ ਵਿੱਚ ਵੜ ਜਾ
ਘਾਹ ਦੇ ਥੱਲੇ ਛਪਾਇਓ
ਤੂੰ ਉੱਥੇ ਸੁਣ ਲਈ ਜਿਹੜਾ ਕੁਛ ਹੈਗਾ ਸੁਣਦਾ ਰਹੂ ਮੁਗਲ ਆ ਗਿਆ ਚਾਰੇ ਇਕੱਠੇ ਹੋ ਗਏ ਇਕੱਠੇ ਚਾਰ ਕਰਨੇ ਸੀ ਇਹ ਹਾਂ
ਸ਼ੇਖ ਹੀ ਡਾਰ ਗੋਣ ਮੈਂ ਦਿਓ
ਉਹ ਅੱਗੇ ਗੋਣਾ ਹੁੰਦੀਆਂ ਸੀ ਘਰ ਸਾਰਿਆਂ ਦੇ ਜਿਵੇਂ ਹੁਣ ਰੇਹੜੀਆਂ ਨੇ ਟਰਾਲੀਆਂ ਨੇ ਨਾ ਉਹ ਗੋਣਾ ਹੁੰਦੀਆਂ ਤਾਂ ਜੇ ਕੋਈ ਚੀਜ਼ ਲੈ ਕੇ ਆਉਣੀ ਹੈ ਉਹ ਵੀ ਘਰ ਦੇ ਗੋਣਾ ਗਧੇ ਵੀ ਰੱਖੇ ਹੁੰਦੇ ਉੱਧਰ ਪਾਕਿਸਤਾਨ 'ਚ ਆਪਣੇ ਆਪਣੇ ਇੱਥੇ ਆਪਣੇ ਘੋੜੀਆਂ ਘੋੜੇ ਰੱਖੇ ਹੁੰਦੇ ਸੀ ਜਿਹਨਾਂ 'ਤੇ ਗੋਣ ਨਾਲ ਰੱਖਦੇ ਸੀ ਜੇ ਇੱਥੋਂ ਲੈ ਕੇ ਆਉਣਾ ਕੁਛ ਬਾਜ਼ਾਰੋਂ ਸ਼ਹਿਰੋਂ ਲੈ ਕੇ ਆਉਣਾ ਸੌਦਾ ਤਾਂ ਗੋਣ 'ਚ ਭਰ ਲੈਣਾ
ਸਾਈਕਲਾਂ 'ਤੇ ਖੁਰਜੀਆਂ ਬਣਾ ਕੇ
ਸਾਈਕਲਾਂ 'ਤੇ ਖੁਰਜੀਆਂ ਬਣੀਆਂ ਹੁੰਦੀਆਂ ਸੀਗੀਆਂ ਹੁਣ ਉਹਦੀ ਇਹ ਤਾਂ ਦੱਸੀ ਨਹੀਂ ਵੀ ਕੌਣ ਸੀ ਉਹ ਆਪਣੇ ਘਰ ਦੇ ਮਤਲਬ ਸਮਾਨ ਲੈ ਕੇ ਜਾਣਾ ਉਹ ਬੋਰਾ ਹੁੰਦਾ ਉਹ ਜਿਹੜਾ ਉਹਨੂੰ ਗੋਣ ਕਹਿੰਦੇ ਨੇ ਉਹ ਜ ਉਹ ਉੱਤੇ ਗੋਣ ਦੇ ਤੀ ਗੋਣ ਦਾ ਢੇਰ ਲੱਗਿਆ ਉਹ ਕਈ ਹੋਣੀਆਂ ਨੇ ਉਹ ਥੱਲੇ ਵੜ ਗਿਆ ਉੱਥੇ ਢੇਰ ਦੇ ਥੱਲੇ ਉਹਨੂੰ ਕਹਿਤਾ ਉੱਥੇ ਲਕੋਤਾ ਵਿੱਚ ਗੋਣਾਂ ਦੇ
ਦੋਹਰਾ ਤੇ ਪਾਛੇ ਕੁਟਵਾਰ ਕੇ ਗਏ ਪਿਆ ਦੇ ਆਏ
ਹੁਣ ਇਹੋ ਜਿਹੇ ਥਾਂ ਫਿਰ ਪੁਲਿਸ ਵੀ ਛਾਪਾ ਮਾਰ ਲੈਂਦੀ ਹੈ ਹੁਣ ਉੱਥੇ ਕੁਟਵਾਰ ਪੁਲਿਸ ਆ ਗਈ ਛਾਪਾ ਮਾਰ ਲਿਆ ਪੁਲਿਸ ਨੇ ਕੁਟਵਾਰ ਦੇ ਪਿਆਦੇ ਪੁਲਿਸ ਨੇ ਛਾਪਾ ਮਾਰ ਲਿਆ
ਤੁਰੰਤ ਕੁਠਰੀਆ ਨਾਜ ਕੀ ਮੁਗਲੇ ਦਿਓ ਦਰਾਏ
ਉਹ ਜਿਹੜੇ ਉਹਨੂੰ ਵੀ ਲੁਕੋਤਾ ਉਹਨੇ
ਮੁਗਲ ਤੁਰੰਤ ਕੁਠਰੀਆ ਨਾਜ ਕੀ ਮੁਗਲੇ ਦਿਓ ਦਰਾਏ
ਆਂਦਰ ਕੋਹੜੀ ਚ ਵਾੜਤਾ ਅੰਦਰਲੀ ਕੋਠੜੀ 'ਚ ਉਹਨੂੰ ਕਹਿਤਾ ਵੀ ਤੂੰ ਲੁਕ ਜਾ ਅੰਦਰ ਵੜ ਜਾ ਕੋਠੜੀ 'ਚ।
ਘੇਰ ਪਿਆਦਨ ਜਬ ਲਈ ਰਹਿਓ ਨਾ ਕਛੂ ਉਪਾਏ,
ਚਾਰੇ ਪਾਸਿਆਂ ਦੇ ਸਿਪਾਹੀਆਂ ਨੇ ਘੇਰਾ ਪਾ ਲਿਆ। ਉਹਨੇ ਕਿਹਾ ਵੀ ਹੁਣ ਤਾਂ ਕੋਈ ਇਲਾਜ ਨਹੀਂ, ਹੁਣ ਇੱਥੋਂ ਖੜੀ ਹੋ ਗਈ ਗੱਲ, ਹੁਣ ਕੀ ਚਲਿੱਤਰ ਖੇਲੇ, ਕਿਵੇਂ ਆਪਣੇ ਆਪ ਨੂੰ ਬਚਾਵੇ, ਸੱਚ ਕਿਵੇਂ ਸਾਬਤ ਕਰ। ਅੱਜ ਕੋਈ ਜਗ੍ਹਾ ਨਹੀਂ ਰਹੀ ਹੁਣ ਅਕਲ ਦੀ, ਹੁਣ ਸਵਾਲ ਪੈਦਾ ਹੋ ਗਿਆ ਸਾਨੂੰ, ਦੱਸੋ ਕੀ ਚਲਿੱਤਰ ਖੇਲੂਗੀ। ਦੇਖੋ ਅੱਜ ਥਈ ਸੱਤ ਚਲਿੱਤਰ ਸੁਣਾਏ, ਛੇ ਚਲਿੱਤਰ ਸੁਣਾਏ ਨੇ, ਸੱਤਵਾਂ ਤਾਂ ਅੱਠਵਾਂ ਨੌਵਾਂ ਹੈ, ਅੱਠਵਾਂ ਆਪ ਹੈ, ਸੱਤ ਪਿੱਛੇ ਸੁਣਾਏ ਨੇ। ਇੱਕ ਚੰਡੀ ਚਲਿੱਤਰ ਨੂੰ ਬਾਹਰ ਕੱਢ ਦਈਏ, ਚਲਿੱਤਰ ਛੇ ਹੀ ਵੱਜਦੇ ਨੇ ਅਤੇ ਛੇ ਹੀ ਸ਼ਾਸਤਰ ਨੇ, ਛੇ ਸ਼ਾਸਤਰਾਂ ਦਾ ਗਿਆਨ ਤੁਹਾਨੂੰ ਦੇ ਦਿੱਤਾ, ਉਹਨਾਂ ਦਾ ਜੇ ਇਮਤਿਹਾਨ ਹੈ ਸੱਤਵੇਂ 'ਤੇ ਆ ਕੇ। ਛੇ ਸ਼ਾਸਤਰ ਨੇ ਨਾ, ਸੱਤਵੇਂ ਦਾ ਇਮਤਿਹਾਨ ਕੌਣ ਦਊ ਜਿਹੜਾ ਪੂਰੀ ਬੁੱਧੀ ਵਾਲਾ, ਜਿਹੜਾ ਅੱਠਾਂ ਗੁਣਾਂ ਵਾਲਾ, ਅੱਠਵੇਂ ਨੰਬਰ 'ਤੇ, ਅੱਠਵੇਂ ਨੰਬਰ 'ਤੇ ਇੱਧਰੋਂ ਜਾ ਕੇ ਉਹ ਚੰਡੀ ਚਿੱਤਰ ਪਿਆ ਪਹਿਲਾਂ, ਜਿਹੜਾ ਪਹਿਲਾਂ ਪੜ੍ਹ ਕੇ ਆਇਆ ਸਮਝ ਕੇ ਆਇਆ ਉਹ ਅੱਠਵੇਂ ਦਾ ਇੱਥੋਂ ਨਿਕਲੂ, ਨਹੀਂ ਨਹੀਂ ਨਿਕਲ ਸਕਦਾ, ਨੰਬਰ ਅੱਠਵੇਂ 'ਤੇ ਰੱਖਿਆ ਹੋਇਆ ਹੈ। ਤਰਤੀਬ ਕਿਵੇਂ ਦਿੱਤੀ ਹੈ, ਕਿਉਂ ਦਿੱਤੀ ਹੈ, ਇਹ ਗੱਲ ਦਾ ਜਵਾਬ ਕੌਣ ਦਊਗਾ? ਇੱਕ ਪਾਸੇ 'ਤੇ ਤੁਸੀਂ ਇਹਨੂੰ ਦੇਖੋਗੇ, ਚਰਿੱਤਰ ਨੂੰ ਪੜ੍ਹੋਗੇ, ਅੱਠਵੇਂ ਨੰਬਰ 'ਤੇ ਕਿਉਂ ਆਇਆ, ਘੇਰਾ ਪੈ ਗਿਆ, ਨਿਕਲਣ ਨੂੰ ਕੋਈ ਜਗ੍ਹਾ ਨਹੀਂ ਹੈ।
ਘੇਰ ਪਿਆਦਣ ਜਬ ਲਈ ਰਹਿਓ ਨਾ ਕਛੂ ਉਪਾਏ,
ਜਿੰਨੇ ਵੀ ਧਰਮ ਨੇ ਘੇਰਾ ਪੈ ਗਿਆ ਸਾਰਿਆਂ ਨੂੰ, ਨਿਕਲਣ ਨੂੰ ਕੋਈ ਜਗ੍ਹਾ ਨਹੀਂ ਹੈ। ਸਈਦ ਹੈ ਸੇਖ ਹੈ, ਦੋਵੇਂ ਧਰਮ ਨੇ ਘੇਰ ਗਏ, ਦੋਵੇਂ ਸੂਰਮੇ ਨੇ, ਪਠਾਨ ਵੀ ਹੈ
ਸੇਖ ਵੀ
ਹੈ, ਨਹੀਂ ਪਠਾਨ ਵੀ ਹੈ, ਮੁਗਲ ਵੀ ਹੈ, ਉਹ ਵਿਸ਼ਨੂੰ ਦੇ ਅਵਤਾਰ ਨੇ ਦੋਏ, ਉਹ ਬ੍ਰਹਮਾ ਦੇ ਅਵਤਾਰ ਨੇ ਦੋਏ, ਘੇਰਾ ਪੈ ਗਿਆ ਸਈਦ ਸੇਖ, ਹੁਣ ਕਿਵੇਂ ਨਿਕਲੇ? ਉਹਨਾਂ ਦੀ ਅਕਲ ਨਹੀਂ ਕੱਢ ਰਹੀ ਹੁਣ, ਨਾ ਸ਼ੇਖ ਦੀ, ਨਾ ਸਈਦ ਦੀ, ਨਾ ਮੁਗਲ ਦੀ, ਨਾ ਪਠਾਨ ਦੀ, ਅਕਲ ਫੇਲ ਹੋ ਗਈ। ਉਹਨਾਂ ਨੇ ਤਾਂ ਗੱਲਾਂ ਕਰਦੀ ਸੀ, ਉਹ ਗੱਲ ਤਾਂ ਹੁਣ ਕੰਮ ਨਹੀਂ ਆ ਰਹੀ, ਨਹੀਂ ਕੁਛ ਕਹਿ ਦਿੰਦੀ ਸਿਪਾਹੀਆਂ ਨੂੰ, ਦਰੋਗੇ ਨੂੰ। ਇਹ ਕੌਣ ਹੈ? ਕੁਤਵਾਲ, ਇਹ ਕੁਤਵਾਲ ਹੈ ਕਬੀਰ ਏ ਕੁਟਵਾਰੀ
ਮੇਰੀ
ਗੁਰੂ ਹੈ, ਉਹਨੇ ਘੇਰ ਲਈ, ਉਹ ਪਹਿਲੇ ਚੰਡੀ ਨੇ ਘੇਰ ਲਈ ਆ ਕੇ, ਪਖੰਡਵਾਦ ਨਹੀਂ ਚੱਲਦਾ, ਪਖੰਡਵਾਦ ਨਾ ਉਹੀ ਰਾਜੀ ਸੀ, ਕਰਾਮਾਤਾਂ ਉਹੀ ਸੁਣਦੇ ਸੀ, ਉਹ ਗੁਰਮੁਖ ਨੇ ਘੇਰ ਲਈ, ਦੱਸ ਤੇਰੇ ਕੋਲ ਕੀ ਹੈ, ਗੁਰਮੁਖ ਆ ਗਿਆ ਕੋਈ,
ਗੁਰਮੁਖ ਆ ਗਿਆ ਕੋਈ,
ਜੰਤਰ ਮੰਤਰ
ਉਹ ਬਾਕੀ ਦਾ ਸਭ ਗੱਲਾਂ ਹੀ ਨੇ, ਜੰਤਰ ਮੰਤਰ ਸਭ ਭੁੱਲ ਗਏ,
ਘੇਰ ਲਈ ਘੇਰ ਪਿਆਦਣ ਜਬ ਲਈ, ਘੇਰੀ ਉਹ ਹੈ,
ਘੇਰੀ ਉਹ ਹੈ,
ਉਹਨਾਂ ਨੂੰ ਨਹੀਂ ਘੇਰਿਆ,
ਨਾ ਨਾ ਉਹ ਘੇਰੀ ਹੈ, ਉਹਦਾ ਝੁਕੇ ਹੋਏ ਨੇ, ਉਹਦਾ ਅੰਦਰ ਨੇ ਉਹਦੇ, ਉਹਨਾਂ ਦਾ ਗਿਆਨ ਤਾਂ ਅੰਦਰ ਹੈ, ਉੱਥੋਂ ਲਿਆ ਹੋਇਆ ਤਾਂ, ਉਹਨਾਂ ਨਾਲ ਜੋ ਗੱਲਬਾਤ ਰੋਜ਼ ਅਕਲ ਦੀ ਕਰਦੀ ਰਹੀ ਹੈ, ਡਿਸਕਸ਼ਨ ਕਰਦੀ ਰਹੀ, ਉਹ ਤਾਂ ਉਹਨਾਂ ਦੇ ਡਿਸਕਸ਼ਨ ਦੇ ਸਿਲਸਿਲੇ ਤਾਂ ਪਖੰਡਵਾਦ ਚਲਾ ਰਹੀ ਸੀ, ਉਹ ਪਖੰਡਵਾਦ ਦੀ ਅਕਲ ਲੈ ਰਹੀ ਸੀ ਰੋਜ਼ ਉਹਨਾਂ ਨਾਲ ਡਿਸਕਸ ਕਰਕੇ, ਉਹਨਾਂ ਦੀਆਂ ਗੱਲਾਂ 'ਚੋਂ ਹੀ ਅਕਲ ਲੈ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਸੀ। ਕਰਾਮਾਤ ਤਾਂ ਹੀ ਬਣੀ ਬੈਠੀ ਸੀ ਕਰਾਮਾਤ ਦੀ, ਉਹ ਗੱਲ ਸੈਸ ਦੀ ਕਾਨੂੰ ਹੈ, ਗੱਲ ਆਹ ਸੀ, ਦੇਖੋ ਕਿਤੋਂ ਤਾਂ ਅਕਲ ਲੈਣੀ ਹੈ, ਦੇਖੋ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਕਿਤੋਂ ਤਾਂ ਅਕਲ ਲੈਣੀ ਹੈ, ਉਹਨਾਂ ਨਾਲ ਧਰਮ ਦੀ ਚਰਚਾ ਕਰਕੇ, ਧਰਮ 'ਚੋਂ ਗੱਲਾਂ ਲੈ ਕੇ, ਲੋਕਾਂ ਨੂੰ ਭਰਮਾ ਕੇ ਆਪਣਾ ਚਲਾ ਰਹੀ ਸੀ। ਸਮਝਿਆ ਜੀ? ਕੁਛ ਤਾਂ ਦੇਖੋ ਨਾ, ਜਿੰਨੀਆਂ ਵੀ ਇਹ ਮਾਤਾ ਆਇਆ ਜਿਹੜੇ ਸੰਤ ਬਣੇ, ਕਿਸੇ ਦੀ ਸੰਗਤ ਤਾਂ ਕਰਕੇ ਹੀ ਬਣਦੇ ਨੇ, ਆਪੇ ਥੋੜ੍ਹੀ ਬਣਜੂ ਬਿਨਾਂ ਹੀ, ਉਹ ਤਾਂ ਉੱਥੋਂ ਤਾਂ ਜਿਹੜੀ ਸੀ ਉਹਨੂੰ ਗਿਆਨ ਹੀ ਮਿਲਦਾ ਸੀ ਚਰਚਾ ਤੋਂ, ਚਰਚਾ ਕਰਦੀ ਸੀ ਉਹ ਗੱਲਾਂ, ਉਹ ਇਹਦੇ ਕੋਲ ਵੀ ਗਿਆਨ ਸੀ, ਉਹਨਾਂ ਕੋਲ ਵੀ ਗਿਆਨ ਸੀ, ਉਹ ਤਾਂ ਆਉਂਦੇ ਤੇ ਇਹਦੇ ਕੋਲ, ਗੱਲ ਸੱਚ ਦੀ ਨਹੀਂ ਹੈ, ਗੱਲ ਗਿਆਨ ਚਰਚਾ ਦੀ ਸੀ, ਉਹੀ ਭੋਗ ਹੈ, ਹੋਰ ਕੀ ਭੋਗ ਹੈ ਜੋ ਗੁਰਦੁਆਰੇ ਤੋਂ ਸਾਨੂੰ ਮਿਲਦਾ ਹੈ, ਪ੍ਰਸ਼ਾਦ ਗੁਰਪ੍ਰਸ਼ਾਦ, ਉਸ ਨੂੰ ਭੋਗ ਕਹਿੰਦੇ, ਉਹੀ ਭੋਜਨ ਹੈ, ਇੱਥੇ ਇਧਰ ਤਰ
ਨਿਕਸ ਆਪ ਠੰਡੀ ਭਈ ਗ੍ਰਹਿ ਕੋ ਆਗ ਲਗਾਏ
ਬਾਹਰ ਨਿਕਲੇ ਖਾਲੀ ਘਰ ਨੂੰ ਅੱਗ ਲਾਤੀ ਘਰ ਨੂੰ ਅੱਗ ਲਾਤੀ ਪਰਦੇਸੀ ਕੇ ਘਾਕਰ ਹੈ ਚੌਦਸ ਲਾਗੇ ਆਗ ਘਰ ਨੂੰ ਅੱਗ ਲਾਤੀ ਖਿੰਤਾ ਜਲ ਕੋਇਲਾ ਭਈ ਧਾਗੇ ਹੱਥ ਨਾ ਲਾ ਅੱਗ ਲਾਤੀ ਘਰ ਨੂੰ
ਦੋਹੋਂ ਹਾਥ ਪੀਟਤ ਭਈ ਜਰਿਓ ਜਰਿਓ ਗ੍ਰਹਿ ਭਾਗ
ਘਰ ਮੇਰਾ ਘਰ ਨੂੰ ਅੱਗ ਲੱਗ ਗਈ ਮੇਰੇ ਨੂੰ ਅੱਗ ਲੱਗ ਗਈ ਪਿੱਟਣ ਲੱਗੀ ਖੜ ਕੇ ਮੈਂ ਨੀ ਲਾਈ ਅੱਗ ਲੱਗ ਗਈ ਘਰ ਨੂੰ
ਜਰਿਓ ਜਰਿਓ ਗ੍ਰਹਿ ਭਾਗ
ਇਹੀ ਟੈਕਨੀਕ ਵਰਤੀ ਸੀ ਨੌਵੇਂ ਪਾਤਸ਼ਾਹ ਦਾ ਲਿਜਾ ਕੇ ਸਰੀਰ ਇਹਦਾ ਟੈਕਨੀਕ ਵਰਤੀ ਸੀ ਪਹਿਲਾਂ ਵਰਤ ਚੁੱਕੀ ਹੈ ਆਪਣੇ ਲੱਕੀ ਸ਼ਾਹ ਸੀ ਬਟਜਾਰਾ ਦਿੱਲੀ ਨੌਵੇਂ ਪਾਤਸ਼ਾਹ ਦਾ ਲੈ ਗਿਆ ਦੇ ਨੌਵੇਂ ਪਾਤਸ਼ਾਹ ਦੀ ਜਦੋਂ ਸ਼ਹੀਦ ਕੀਤੇ ਨੇ ਦੇ ਲੈ ਗਿਆ ਨਾ ਚੱਕ ਕੇ ਬੰਗਲਾ
ਸਾਹਿਬ
ਨਵੀਂ ਦਿੱਲੀ ਜਿਹੜਾ ਉਹਦਾ ਘਰ ਸੀ ਉੱਥੇ ਲੈ ਗਿਆ ਸੀ ਚੱਕ ਕੇ ਜਿੱਥੋਂ ਰਹਿੰਦਾ ਸੀ ਹੁਣ ਸੰਸਕਾਰ ਕਿਵੇਂ ਕਰਾਂ ਮਨੀ ਸਿੰਘ ਦਾ ਸਹੁਰਾ ਸੀ ਉਹ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਹਰੇਕ ਆਦਮੀ ਥੋੜ੍ਹੀ ਲੈ ਜੂਗਾ ਪੁਰਾਣੇ ਮਕਾਨ ਹੁੰਦੇ ਸੀ ਬੜੇ ਬੜੀਆਂ ਲਟਾਇਣਾ ਹੁੰਦੀਆਂ ਸੀ ਬੜੇ ਬੜੇ ਕਾਠ ਉੱਤੇ ਬਹਿਰਾ ਪਾਇਆ ਹੁੰਦਾ ਸੀ ਰਾਜ ਮੁਸਲਮਾਨਾਂ ਦਾ ਚੋਰੀ ਤੇ ਲੈ ਕੇ ਗਿਆ ਚੱਕ ਕੇ ਬੜਾ ਭਾਰੀ ਅਪਰਾਧ ਬੜਾ ਭਾਰੀ ਰਿਸਕ ਲਿਆ
ਨੌਵੇਂ
ਨੌਵੇਂ ਪਾਤਸ਼ਾਹ ਨੇ ਸਰਕਾਰ ਨੇ ਸ਼ਹੀਦ ਕੀਤਾ ਤੇ ਸਰੀਰ ਉਹ ਲੈ ਚੋਰੀ ਤੇ ਲੈ ਘਰ ਨੂੰ ਅੱਗ ਲਾਤੀ ਸੀ ਇਹ ਦਸਵੇਂ ਪਾਤਸ਼ਾਹ ਲਿਖ ਰਿਹਾ ਨਾ ਗੱਲ ਉਹਦੀ ਉਹ ਲਿਖ ਰਹੇ ਇਹ ਹੋਇਆ ਹੋਇਆ ਇਹ ਤਾਂ ਪਹਿਲਾਂ ਦਿੱਲੀ 'ਚ ਹੋਇਆ ਹੋਇਆ ਆਪਣੇ ਘਰ ਨੂੰ ਅੱਗ ਲਾਤੀ ਅੱਗ ਲਾਤੀ ਸੰਸਕਾਰ ਹੋ ਗਿਆ ਵਿੱਚ ਸੰਸਕਾਰ ਇਹ ਕਰਨਾ ਸੀ ਘਰ ਜਲ ਗਿਆ ਫਿਰ ਕੀ ਹੋ ਗਿਆ ਸਣੇ ਸਮਾਨ ਜਾਲਤਾ ਤਾਂ ਕਿ ਸ਼ੱਕ ਨਾ ਹੋਵੇ ਵੀ ਸਮਾਨ ਬਾਹਰ ਕਿਉਂ ਕੱਢਿਆ ਸਮਾਨ ਨਹੀਂ ਕੱਢਿਆ ਜੇ ਸਮਾਨ ਕੱਢ ਹਾਂ ਅੱਗ ਲੱਗੀ ਤੇ ਬਾਅਦ ਸਮਾਨ ਥੋੜ੍ਹਾ ਬਹੁਤ ਕੱਢ ਲਿਆ ਬਾਅਦ 'ਚ ਵੀ ਕੱਢਿਆ ਜਾਂਦਾ ਨਾ ਅੱਗ ਲੱਗ ਕੇ ਅੱਗ ਛੱਤ ਨੂੰ ਲਾਈਦੀ ਹੁੰਦੀ ਹੈ ਛੱਤ ਨੂੰ ਲਾ ਦਿੰਦੇ ਸਰਕੜਾ ਹੁੰਦਾ ਹੁੰਦਾ ਛੱਤ ਦੇ ਵਿੱਚ ਅੱਗ ਵੀ ਲਾ ਦਿੱਤੀ ਬੁਝਾਉਂਦੇ ਵੀ ਰਹੇ ਸਮਾਨ ਵੀ ਕੱਢਦੇ ਰਹੇ ਪਾਣੀ ਵੀ ਮਾਰਦੇ ਦੇਖੋ ਡਰਾਮਾ ਤਾਂ ਕਰਨਾ ਪਊ ਸਾਰਾ ਹੀ ਅੱਗ ਲੱਗ ਕੇ ਵੀ ਬਾਹਰ ਹੋ ਜਾਈ
ਬਾਹਰ ਕੋਈ ਐਫਰਟ ਨਹੀਂ ਕਰਿਆ ਕੋਈ ਜਾਣ ਕੇ ਆਪੇ ਲਾਈਏ
ਹਾਂ ਖੈਰ ਇਹਨੇ ਵੀ ਅੱਗ ਲਾ ਦਿੱਤੀ ਘਰ ਨੂੰ ਪਿੱਟਣ ਲੱਗ ਗਈ ਪਰ ਇਹ ਅੱਗ ਲਾ ਕੇ ਇਹਨਾਂ ਨੇ ਐਫਰਟ ਉਵੜ ਕੀਤੀ
ਵਹਿ ਚਾਰੋ ਤਾਂ ਮੈਂ ਜਰੇ ਕਿਨੂੰ ਨਾ ਹੇਰੀ ਰਾਖ
ਉਹ ਸਾਰੇ ਹੀ ਤਿੰਨ ਚਾਰੇ ਦੇ ਵਿੱਚ ਹੀ ਜਲ ਗਏ ਘਰ ਦੇ ਵਿੱਚ ਕਿਸੇ ਨੇ ਰਾਖ ਬੋਲ ਕੇ ਨਹੀਂ ਦੇਖੀ ਰਾਖ ਵੀ ਨਹੀਂ ਦੇਖੀ ਕਿਸੇ ਨੇ ਵੀ ਇਹਦਾ ਆਦਮੀ ਜਲਿਆ ਹੋਇਆ ਵਿੱਚ ਰਾਖ ਹੁੰਦੀ ਹੋਈ ਨੀ
ਕਿਸੇ ਨੇ ਹੇਰੀ ਰਾਖ
ਰਾਖ ਤਾਂ ਬਚਦੀ ਹੋਈ ਨਹੀਂ ਹੁੰਦੀ ਜਾਂ ਮਨ ਜਲਦਾ ਹੈ ਉਹਦੇ ਵਿੱਚੋਂ ਸਵਾਹ ਨਹੀਂ ਬਚਦੀ ਹੁੰਦੀ ਇਹ ਮਨੌਤ ਜਲ ਗਈ ਆ ਬੰਦੇ ਜਿਹੜੀਆਂ ਇਹੋ ਜਿਹੀਆਂ ਔਰਤਾਂ ਹੁੰਦੀਆਂ ਨੇ ਚਰਿੱਤਰ ਕਰਨ ਵਾਲੀਆਂ ਜਿਹੜੇ ਬੰਦੇ ਉਹਦੇ ਨਾਲ ਗੱਲਬਾਤ ਕਰਦੇ ਨੇ ਉਹ ਆਪਣਾ ਉਹਨੂੰ ਹਤੈਸ਼ੀ ਨਾ ਸਮਝਣ ਅਤੇ ਭਰੋਸਾ ਨਾ ਕਰਨ ਐਂ ਅੱਗ ਲਾ ਕੇ ਵੀ ਸਾੜ ਦਿੰਦੀਆਂ ਨੇ ਉਹਨਾਂ ਨੇ ਆਪਣੀ ਇੱਜ਼ਤ ਬਚਾਉਣੀ ਹੈ ਤੈਨੂੰ ਨਹੀਂ ਬਚਾਉਣਾ ਜੇ ਚਾਰਾਂ ਨੂੰ ਵਾਕਈ ਅਸੀਂ ਮੰਨ ਲਈਏ ਰਾਖ ਬਣਾਤੀ ਜਿਹਨਾਂ ਨੂੰ ਇਹ ਲੱਗਦਾ ਸੀ ਵੀ ਇਹਦੇ ਨਾਲ ਬਹੁਤ ਪ੍ਰੇਮ ਹੈ ਘੁਲ ਮਿਲ ਕੇ ਗੱਲ ਕਰਦੀ ਉਹਨੂੰ ਅੱਗ ਲਾ ਦੇਵੇ ਸਿਰਫ ਆਪਣੀ ਇੱਜ਼ਤ ਬਚਾਉਣ ਖਾਤਰ ਕਿੱਡਾ ਬੜਾ ਪਾਪ ਹੈ ਇਹ ਤੋਂ ਬੜਾ ਧਰੋਹ ਕੀ ਹੋ ਸਕਦਾ
ਚਾਰੇ ਟੌਪ ਦੇ ਉਹ ਨੇ
ਧਰੋਹ ਇਦੋਂ ਬੜਾ ਕੀ ਹੋ ਸਕਦਾ ਧਰੋਹ ਕਰਨ ਲੱਗੇ ਹੈ ਜੇ ਆਦਮੀ ਇੱਕ ਸਕਿੰਟ ਲਾਉਂਦੇ ਨੇ ਕਿੱਡਾ ਬੜਾ ਅਪਰਾਧ ਹੈ ਜਿਉਂਦੇ ਆਦਮੀ ਨੂੰ ਜਾਲ ਦੇਣਾ ਫਿਰ ਮੁਸਲਮਾਨ ਨੂੰ ਚਾਰੇ ਮੁਸਲਮਾਨ ਨੂੰ
ਚਾਰੇ ਮੁਸਲਮਾਨ
ਨੇ ਜਿਉਂਦੇ ਜਾਲਦੇ ਉਹਨੇ ਵੱਡੇ ਤੋਂ ਵੱਡਾ ਅਪਰਾਧ ਵੀ ਕਰ ਸਕਦੇ ਨੇ ਇਹ ਲੋਕ ਜਿਹੜੇ ਧਰਮ ਦੇ ਨਾਂ 'ਤੇ ਪਖੰਡਵਾਦੀ ਹੁੰਦੇ ਨੇ ਮੁਸਲਮਾਨ ਨੂੰ ਜਾਣਨਾ, ਜਾਣਨ ਦੀ ਗੱਲ ਕਰਨੀ ਵੀ ਬੜੀ ਭਾਰੀ ਔਖੀ ਹੈ। ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਟਾਂਕੀਆਂ ਜਲ, ਉਹ ਮਿੱਟੀ ਦਾ ਜਲਦੀ ਵੀ ਪੁਕਾਰ ਆਤਮਾ ਕਰਦੀ ਹੈ, ਮੇਰੀ ਮਿੱਟੀ ਕਿਉਂ ਜਲ ਗਈ, ਇਹਨੇ ਜਿਉਂਦੇ ਹੀ ਜਲਤੇ। ਆਪਣੇ ਹੱਥੀ ਹੈ ਵੀ ਮੁਸਲਮਾਨਣੀ, ਦੇਖੋ ਹੈ ਮੁਸਲਮਾਨਣੀ, ਅਕਬਰਾਬਾਦ ਵਿੱਚ ਰਹਿੰਦੀ ਹੈ। ਮਤੀ ਨਾ ਹੁਣ ਤਾਂ ਰੱਖੇ ਹੰਕਾਰ, ਆਪਣੀ ਮੱਤ ਹੈ ਉਹਦੀ, ਆਪਣੀ ਮੱਤ ਹੈ ਉਹਦੀ, ਆਪਣੀ ਮੈਂ ਆਪ ਇੱਕ ਮੱਤ ਦੀ ਆਗੂ ਬਣੀ ਬੈਠੀ ਹੈ, ਨਵੀਂ ਮੱਤ ਚਲਾਈ ਹੈ ਉਹਨੇ, ਆਪੇ ਗੁਰੂ ਬਣੀ ਬੈਠੀ ਹੈ। ਜਿਹੜੇ ਆਪ ਗੁਰੂ ਬਣੇ ਬੈਠੇ ਹੁੰਦੇ ਨੇ ਕਿੰਨੇ ਕਰੂਅਲ ਹੁੰਦੇ ਨੇ ਉਹ, ਕਰੂਅਲ ਜਿਹੜੀ ਕਰੂਲਟੀ ਹੈ ਉਹਦੀ ਹੱਦ ਹੈ ਇਹ। ਸਰਕਾਰ ਵੀ ਜਿਉਂਦੇ ਆਦਮੀ ਨੂੰ ਨਹੀਂ ਸੜਦੀ, ਚਾਰ ਬੰਦੇ ਸ਼ੇਖ ਔਰ ਸੈਯਦ ਧਾਰਮਿਕ ਬੰਦੇ ਨੇ, ਦੋ ਪਠਾਨ ਔਰ ਮੁਗਲ, ਦੋ ਉਹ ਵੀ ਬੰਦੇ ਨੇ, ਚਾਰ ਬੰਦੇ ਜਿਉਂਦੇ ਸਾੜਦੇ ਜਦੋਂ ਆਪਣੀ ਖੱਲ ਬਚਾਉਣ ਵਾਸਤੇ। ਇਸ ਕਰਕੇ ਜਿਹੜਾ ਆਦਮੀ ਇਹ 'ਤੇ ਵਿਸ਼ਵਾਸ ਕਰਦਾ ਹੈ, ਇਹਨਾਂ 'ਤੇ ਇਹੋ ਜਿਹੀਆਂ ਔਰਤਾਂ 'ਤੇ, ਉਹਦੇ ਨਾਲ ਇਹੀ ਕੁਛ ਹੁੰਦਾ
ਹੁੰਦਾ।
ਇਹੋ ਜਿਹੀਆਂ ਮੱਤਾਂ 'ਤੇ ਵਿਸ਼ਵਾਸ ਕਰਨ ਵਾਲੇ ਇਸ ਐਸੀ ਮੌਤ ਮਰਦੇ ਹੁੰਦੇ ਨੇ।
ਇਤ ਸ੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ ਅਸ਼ਟਮੋ ਚਰਿੱਤਰ ਸਮਾਪਤਮ।
ਅਸ਼ਟਮੋ ਚਰਿੱਤਰ ਹੈ, ਮੰਤਰੀ ਨੇ ਭੂਪ ਨੂੰ ਗੱਲ ਦੱਸੀ ਹੈ ਬਈ ਉਹ ਧਰਮ ਦੇ ਦੀ ਚਰਚਾ ਕਰਦੀ ਹੈ, ਉੱਥੋਂ ਐਨਰਜੀ ਲੈਂਦੀ ਹੈ। ਜਿਹੜੀ ਔਰਤ ਦੁਰਾਚਾਰਨੀ ਹੋਵੇ ਐਡਾ ਬੜਾ ਐਡੀ ਬੜੀ ਕਰੂਅਲਟੀ ਹੁੰਦੀ ਹੈ ਉਹ 'ਚ। ਇੰਨੇ ਦਿਨ ਹੋ ਗਏ ਇਹਨੇ ਐਂ ਨਹੀਂ ਕਿਹਾ ਵੀ ਚੱਲ ਮੁੰਡੇ 'ਤੇ ਗਲਤੀ ਹੋ ਗਈ ਇਹਨੂੰ ਮਾਫ਼ ਕਰ ਦੇ। ਅੱਠ ਦਿਨ ਬਾਅਦ ਤਾਂ ਆਦਮੀ ਦਾ ਉਹੀ ਗੁੱਸਾ ਉਤਰ ਜਾਂਦਾ। ਉਹ ਦੁਨੀਆ ਤਰਾਹ ਤਰਾਹ ਕਰਦੀ ਹੈ, ਸਾਰੇ ਰਾਜ ਦੀ ਬੱਚਾ ਬੱਚਾ ਤਰਾਹ ਤਰਾਹ ਕਰਦਾ ਹੈ, ਉਹਦੇ 'ਤੇ ਕੋਈ ਅਸਰ ਹੀ ਨਹੀਂ ਪੈ ਰਿਹਾ। ਚੱਲ ਕੀ ਗੱਲ ਆ, ਗਲਤੀ ਕਰ ਗਿਆ ਬੱਚਾ ਸੀਗਾ, ਆਪਣਾ ਤਾਂ ਰਾਜ ਇੱਦਾਂ ਚਲਾ ਜਾਊਗਾ, ਉਹਦੇ ਬਾਅਦ ਕੀ ਬਣੂਗਾ। ਹੋ ਸਕਦਾ ਉਹਨੂੰ ਕਿਹਾ ਵੀ ਹੋਵੇ ਕਿਸੇ ਨੇ, ਕਹਾਇਆ ਵੀ ਹੋਵੇ ਇਹਨਾਂ ਨੇ, ਉਹਦੇ 'ਤੇ ਕੋਈ ਅਸਰ ਨਹੀਂ ਪੈ ਰਿਹਾ। ਕਿਉਂ ਨਹੀਂ ਪੈ ਰਿਹਾ, ਕਿਉਂ ਨਹੀਂ ਪੈ ਰਿਹਾ? ਜੇ ਉਹਦਾ ਧਰਮ ਕਰਮ ਵਾਲੀ ਹੁੰਦੀ ਤਾਂ ਅਸਰ ਪੈ ਜਾਂਦਾ, ਕਿਉਂਕਿ ਧਰਮ ਕਰਮ ਦੇ ਵਿੱਚ ਮਾਫ਼ੀ ਜਿਹੜੀ ਕਸ਼ਮਾ ਹੈ, ਮਾਫ਼ ਕਰ ਦੇਣਾ, ਇਹ ਗੁਣ ਹੈ, ਇਹ ਤਾਂ ਗੁਣ ਉਹ 'ਚ ਹੈ ਨਹੀਂ। ਜੇ ਗੁਣ ਹੈ ਨਹੀਂ ਤਾਂ ਉਹ ਪਤੀਵਰਤਾ ਵੀ ਹੈ ਨਹੀਂ। ਜਿੱਥੇ ਮਾਫ਼ ਕਰ ਦੇਣ ਵਾਲਾ ਗੁਣ ਹੈ ਨਹੀਂ ਉੱਥੇ ਧਰਮ ਦਾ ਵੀ ਅੰਸ ਹੈ ਨਹੀਂ। ਜਿੱਥੇ ਤੁਸੀਂ ਸ਼ਮਾ ਨਹੀਂ ਨਾ ਕਰ ਸਕਦੇ ਫਿਰ ਤੁਸੀਂ ਮਾਫ਼ ਨਹੀਂ ਕਰ ਸਕਦੇ। ਪਰਮੇਸ਼ਰ ਦਾ ਗੁਣ ਹੈ ਸ਼ਮਾ ਕਰਨਾ, ਤਾਂ ਸ਼ਰਨ ਆਏ ਤਿਸ
ਕੰਠ ਲਾਏ,
ਕੰਠ ਲਾਏ। ਮੁੰਡਾ ਤਾਂ ਬੋਲਦਾ ਹੀ ਨਹੀਂ, ਇਹ ਤਾਂ ਕੁਛ ਕਹਿੰਦਾ ਹੀ ਨਹੀਂ, ਉਹਦੇ ਜਿਹੜੇ ਤਾਂ ਖਲੂ ਹੀ ਨਹੀਂ ਕੋਈ ਪਾਪ ਕਰੇਦਾ ਪੁੰਨ ਕਰੇਦਾ, ਉਹ ਤਾਂ ਉਹੋ ਜਿਹਾ ਹੀ ਹੈ ਪਹਿਲਾਂ ਸੀ, ਜੈ ਜਾ ਸ਼ੁਰੂ 'ਤੇ ਸੀ ਉਹ ਜਿਹੀ ਹੈ, ਉਹ 'ਚ ਕੋਈ ਫਰਕ ਨਹੀਂ ਪਿਆ ਹੋਇਆ। ਜੇ ਉਹ 'ਚ ਫਰਕ ਨਹੀਂ ਪਿਆ ਤਾਂ ਉਹਨੇ ਹਰਕਤ ਬਦੀ ਕੀਤੀ, ਜੇ ਉਹ 'ਚ ਫਰਕ ਨਹੀਂ ਪਿਆ ਉਹਨੇ ਹਰਕਤ ਬਦੀ ਕੀਤੀ। ਹਰਕਤ ਕਰਨ ਤੋਂ ਬਾਅਦ ਫਰਕ ਪਏ ਤੋਂ ਬਾਅਦ ਹਰਕਤ ਕਰਨੀ ਸੀ, ਉਹ ਹਰਕਤ ਦਾ ਅਸਰ ਹੁਣ ਦੇਖਣਾ ਸੀ। ਅੱਜ ਨੇੜੇ ਲਾਇਆ, ਹੁਣ ਨੇੜੇ ਨੇੜੇ ਦਾਇਰਾ ਟੈਟ ਕਰ ਰਹੇ ਨੇ ਰਾਜੇ ਦਾ, ਡਾਇਰੈਕਟ ਰਾਜੇ ਤੈਨੂੰ ਫੋਕਸ ਕਰ ਰਹੇ ਨੇ ਵੀ ਤੈਨੂੰ ਕਹਿ ਰਿਹਾ, ਤੇਰੀ ਔਰਤ ਨੂੰ ਕਹਿ ਰਿਹਾ। ਔਰਤਾਂ ਇਹ ਜਿਹੀਆਂ ਕਰੂਅਲ ਹੁੰਦੀਆਂ ਨੇ, ਡਾਇਰੈਕਟ ਇਸ਼ਾਰਾ ਔਰਤ ਵੱਲ, ਉਹਦੀ ਵੱਲ ਕਰਤਾ। ਪਹਿਲਾਂ ਬਹੁਤ ਦੂਰ ਦੂਰ ਦੀ ਕੌਡੀ ਖਿੱਚਦੇ ਸੀ, ਦੂਰ ਦੀ ਗੱਲ ਕਰਕੇ ਔਰਤ ਵੱਲ ਇਸ਼ਾਰਾ ਕਰਦਾ, ਤਾਂ ਪੂਰਾ ਫੋਕਸ ਔਰਤ 'ਤੇ ਕਰਤਾ। ਉਹ ਔਰਤ ਧਾਰਮਿਕ ਹੈ, ਧਾਰਮਿਕ ਹੋਣ ਦਾ ਡਰਾਮਾ ਕਰਦੀ ਸੀ, ਕਹੇ ਜੀ ਕਰੂਅਲ ਸੀ, ਨਿਕਲਿਆ ਕੀ ਵਿੱਚੋਂ ਕਰੂਅਲਟੀ। ਇਹਨੇ ਵੀ ਬੇਮੇਲ ਵਿਆਹ ਹੋਇਆ ਹੋਇਆ ਇਹਦਾ ਤੇਰੇ ਨਾਲ, ਪਰ ਪਤੀਵਰਤਾ ਹੋਣ ਦੀ ਇਹਨੇ ਡਰਾਮਾ ਕੀਤਾ ਹੈ ਉਹ ਬੱਚੇ ਤੋਂ ਬਚਣ ਵਾਸਤੇ। ਡਰਾਮਾ ਤਾਂ ਇਹ ਕਰਿਆ ਨਾ, ਪਤੀਵਰਤਾ ਸਾਬਤ ਕਰਨ ਵਾਸਤੇ
ਮੈਨੂੰ ਹੱਥ ਪਾਲਿਆ,
ਮੈਨੂੰ ਹੱਥ ਪਾਇਆ। ਕਰੂਅਲਟੀ ਵਾਲੀ ਜਿਹੜੀ ਗੱਲ ਹੈ ਉੱਥੇ ਇਹਦਾ ਮਨ ਕਿਉਂ ਨਹੀਂ ਵਸੀਜਦਾ? ਆਪਣੀ ਬਲੀ ਕਿਉਂ ਨਹੀਂ ਦਿੰਦੀ? ਨੌਵੇਂ ਪਾਤਸ਼ਾਹ ਨੇ, ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਪ੍ਰਥਮ ਪਾਤਸ਼ਾਹ ਨੇ ਉਹਦਾ ਬਦਲਾ ਲੈਣ ਦੀ ਗੱਲ ਨਹੀਂ ਕੀਤੀ ਔਰੰਗਜ਼ੇਬ ਨੇ। ਉਹ ਆਪਣੇ ਆਪ ਗਏ ਨੇ ਨਾ, ਉਹ ਸ਼ਹੀਦ ਹੋਣ ਆਪ ਗਏ ਨੇ ਨਾ, ਉਹ ਤਾਂ ਕਹਿ ਹਟੇ ਵੀ ਤੁਸੀਂ ਨਾ ਇਹ ਕਰੋ। ਬਦਲਾ ਲੈਣ ਵਾਲੀ ਗੱਲ ਨਹੀਂ ਕੀਤੀ, ਸਾਹਿਬਜ਼ਾਦਾਂ ਨਾਲ ਕੀਤੀ, ਉਹ ਗੱਲ ਹੋਰ ਸੀ, ਉਹ ਹੋਰ ਹੈ। ਸਾਹਿਬਜ਼ਾਦੇ ਆਪ ਥੋੜ੍ਹੀ ਗਏ ਨੇ, ਦੋਵਾਂ ਗੱਲਾਂ 'ਚ ਫਰਕ ਹੈ। ਉਹ ਤਾਂ ਆਪ ਗਏ ਨੇ, ਉਹ ਤਾਂ ਉਹਨਾਂ ਨੂੰ ਲਿਖ ਰਹੇ ਨੇ ਠੀਕਰ ਫੋਰ ਦਲੀਪ ਸਿੰਘ ਪ੍ਰਮੁੱਖ ਜਾਣ ਬੁੱਝ ਕੇ ਆਪਣੇ ਸਰੀਰ ਦਾ ਠੀਕਰ ਆਉਂਦੇ ਜਿਵੇਂ ਭੰਨੇ, ਤਾਂ ਉਹਦਾ ਬਦਲਾ ਅਸੀਂ ਕਿਵੇਂ ਲੈ ਸਕਦੇ? ਦੋ ਪ੍ਰਸੰਗ ਨੇ, ਦੋਵਾਂ 'ਚ ਫਰਕ ਹੈ। ਉੱਥੇ ਸਟੈਂਡ ਦਾ ਸੰਪਾਸ਼ਾ ਤਾਂ ਕੁਛ ਹੋਰ ਹੈ, ਇੱਥੇ ਹੋਰ ਹੈ। ਹਾਲਾਤ ਦੇ ਹਿਸਾਬ ਨਾਲ ਸਟੈਂਡ ਹੋਊ, ਇੱਕੋ ਹੀ ਸਟੈਂਡ ਹੋਜੂ ਸਾਰੇ, ਅੱਡ ਅੱਡ ਸਟੈਂਡ ਹੈ, ਅੱਡ ਘਟਣਾ ਇੱਕੋ ਹੀ ਹੈ, ਘਟਣਾ ਇੱਕੋ ਹੀ ਹੈ। ਭਰੋਸਾ ਵੀ ਗੱਲ ਹੈ, ਉਹਦੇ ਧੋਖਾ ਫਿਰ ਵੀ ਹਲਕੇ ਔਰੰਗਜ਼ੇਬ ਇਮਾਨਦਾਰ ਸੀ, ਉਹ ਧੋਖਾ ਦੇ ਕੇ ਨਹੀਂ ਸੀ ਰਾਜੀ, ਗਲਤੀ ਇਹਨਾਂ ਦੀ ਸੀ, ਉਹਨੇ ਦਿੱਤਾ ਵੀ ਨਹੀਂ ਹੈ ਧੋਖਾ। ਬੇਈਮਾਨ ਵਜੀਦੇ ਦੀ ਸੀ ਬੇਈਮਾਨੀ, ਵਜੀਦੇ ਨੇ ਮਿਲਣ ਵੀ ਨਹੀਂ ਦਿੱਤਾ ਦਸਮ ਪਾਤਸ਼ਾਹ ਨੂੰ ਔਰੰਗਜ਼ੇਬ ਨੂੰ ਇਕੱਠੇ। ਔਰੰਗਜ਼ੇਬ ਦੀ ਵੀ ਗੈਰ ਕੁਦਰਤੀ ਹੋ ਸਕਦਾ ਮੌਤ ਹੋਈ ਹੋਵੇ, ਨਹੀਂ ਸੀ ਚਾਹੁੰਦੇ ਦਸਮ ਪਾਤਸ਼ਾਹ ਦੋਵੇਂ ਮਿਲ ਜਾਣ। ਤਾਰਾ ਆਜ਼ਮ ਕਿਹੜਾ ਔਰੰਗਜ਼ੇਬ ਨੂੰ ਚਾਹੁੰਦਾ ਸੀ? ਔਰੰਗਜ਼ੇਬ ਨੇ ਆਪਣਾ ਬਾਪ ਕੈਦ ਕੀਤਾ ਸੀ, ਤਾਰਾ ਆਜ਼ਮ ਨੇ ਉਹ ਕਹਾਂ ਬੁਲਾਤਾ ਹੋ? ਤਾਰਾ ਆਜ਼ਮ ਦੀ ਵੀ ਨਾਲ ਸ਼ਰਾਰਤ ਸੀ ਦਸਮ ਪਾਤਸ਼ਾਹ ਦੇ ਹਮਲੇ ਦੇ ਵਿੱਚ, ਕਿਉਂ ਕੱਟੜਵਾਦੀ ਗਰੁੱਪ ਦਾ ਆਦਮੀ ਸੀ। ਇਹ ਤੋਂ ਇਸੇ ਕਰਕੇ ਤਾਰਾ ਆਜ਼ਮ ਨੂੰ ਮਾਰਿਆ ਦਸਮ ਪਾਤਸ਼ਾਹ ਨੇ, ਅਸਲ ਤਾਰਾ ਆਜ਼ਮ ਨੂੰ ਮਾਰ ਕੇ ਬਦਲਾ ਲੈ ਲਿਆ ਉਹਨਾਂ ਨੇ ਆਪਣਾ, ਆਨੰਦਪੁਰ ਸਾਹਿਬ ਦਾ ਬਦਲਾ ਲਿਆ ਗਿਆ ਤਾਰਾ ਆਜ਼ਮ ਨੂੰ ਮਾਰ ਕੇ ਬਹਾਦਰ ਸ਼ਾਹ ਨੂੰ ਰਾਜ ਦੇ ਕੇ
ਨੌਵੇਂ ਪਾਤਸ਼ਾਹ।
ਨਾਨਾ ਜੀ ਚਮਕੌਰ ਜੋ ਸਰਸੇ ਤੇ ਲੜਾਈ ਹੋਈ ਹੈ ਅਨੰਦਪੁਰ ਸਾਹਿਬ ਵਾਲੇ ਸਾਕੇ ਦਾ, ਸਾਰੇ ਦੇ ਵਿੱਚ ਤਾਣਾ ਬਾਣਾ ਤਾਰਾ ਆਦਮ ਦਾ ਸੀ ਪਿੱਛੇ, ਕੱਟੜਵਾਦੀ ਗਰੁੱਪ ਦਾ ਆਦਮੀ ਸੀ ਉਹ, ਕੱਟੜਵਾਦੀਆਂ ਨੇ ਖਤਮ ਕਰਨਾ ਸੀ ਧਰਮ ਨੂੰ। ਔਰੰਗਜ਼ੇਬ ਨਹੀਂ ਸੀ ਚਾਹੁੰਦਾ, ਔਰੰਗ ਜਿਹੜਾ ਸੀ ਬਹਾਦਰ ਸ਼ਾਹ ਉਹ ਨਹੀਂ ਸੀ ਚਾਹੁੰਦਾ, ਉਧਾਰ ਮਾਇੰਡਡ ਸੀ, ਉਹਦਾ ਬਹਾਦਰ ਸ਼ਾਹ ਦਾ ਰਾਜ ਕਾਇਮ ਕਰਨ ਦਾ ਕਾਰਨ ਕੀ ਸੀ? ਬਹਾਦਰ ਸ਼ਾਹ ਬਹੁਤ ਦੁਖੀ ਸੀ ਜੋ ਕੁਛ ਹੋਇਆ। ਆਗਰੇ ਦਾ ਦਸਮ ਪਾਤਸ਼ਾਹ ਜਾਂਦੇ ਨੇ, ਕਲਗੀ ਉਹਨਾਂ ਦੀ ਉਹਨੂੰ ਮੋੜ ਦਿੰਦਾ ਦਸਮ ਪਾਤਸ਼ਾਹ, ਕਲਗੀ ਜਾਂ ਚੋਲਾ ਵਗੈਰਾ ਜਿਹੜਾ ਸੀ ਸੰਗਤ ਸਿੰਘ ਸੀ ਸਾਰਾ ਕੁਛ ਲਓ ਆਪਣਾ ਅਮਾਨਤ, ਕਿ ਉਹਨੂੰ ਪਤਾ ਸੀ ਚਿੱਠੀ ਤਾਂ ਉੱਥੇ ਦੀ ਹੋ ਕੇ ਆਈ ਸੀ ਵੀ ਇਹਨਾਂ ਨੇ ਗਲਤੀ ਕੀਤੀ ਹੈ। ਔਰ ਸਾਰੀ ਗੱਲਬਾਤ ਵੀ ਹੋਈ, ਉਹ ਕਹਿੰਦਾ ਵੀ ਜੇ ਰਾਜ ਮੈਨੂੰ ਮਿਲਿਆ ਔਰੰਗਜ਼ੇਬ ਅਤੇ ਬਾਅਦ ਮੈਂ ਤੁਹਾਡੇ ਨਾਲ ਰਹੂੰਗਾ, ਇਹਨਾਂ ਨੂੰ ਇਹਨਾਂ ਦਾ ਸਿਰ ਨੱਪ ਕੇ ਰੱਖਾਂਗੇ ਅੱਤਵਾਦੀਆਂ ਦਾ ਆਪਾਂ ਕੱਟੜਵਾਦੀਆਂ ਦਾ। ਗੱਲਬਾਤ ਹੋ ਗਈ ਸੀ ਆਖਿਰ, ਅਤੇ ਉਹ ਸੀ ਆਈ ਡੀ ਤਾਂ ਹੁੰਦੀ ਹੈ, ਸੀ ਆਈ ਡੀ ਗਾਹਾਂ ਵੀ ਚਲੀ ਗਈ। ਔਰੰਗਜ਼ੇਬ ਨੂੰ ਮਿਲਣ ਜਾ ਰਹੇ ਨੇ ਦਸਮ ਪਾਤਸ਼ਾਹ, ਔਰੰਗਜ਼ੇਬ ਨੇ ਬੁਲਾਇਆ ਤਾਰਾ ਆਜ਼ਮ ਦੇ ਨਿਆਣਾ, ਉਹਨੂੰ ਨਹੀਂ ਪਤਾ। ਉਹਨੇ ਕਿਹਾ ਜੇ ਦੋਵੇਂ ਇਕੱਠੇ ਹੋ ਗਏ ਸਾਰਾ ਪਰਦਾ ਫਾਸ਼ ਹੋਜੂ ਮੇਰਾ, ਇਹ ਤਾਂ ਪਹਿਲਾਂ ਵੀ ਦਸਮ ਪਾਤਸ਼ਾਹ ਮਿਲ ਜਾਂਦਾ, ਤਾਰਾ ਆਜ਼ਮ ਨੇ ਉਹਨੂੰ ਬੁਲਾ ਦਿੱਤਾ, ਗਾਹਾਂ ਪਾਰ ਬੁਲਾ ਦਿੱਤਾ ਔਰੰਗਜ਼ੇਬ ਨੂੰ, ਵੈਦ ਤਾਂ ਉਹਦੇ ਹੀ ਸੀ। ਦੋ ਬਾਦਸ਼ਾਹ ਨੂੰ ਪਤਾ ਜਾ ਲੱਗਿਆ ਕਿ ਸੀ ਆਈ ਡੀ ਇਹਦੀ ਵੀ ਉੱਥੇ ਸੀ, ਫਾਦਰ ਕਹਿੰਦੇ ਦਸਮ ਪਾਤਸ਼ਾਹ ਨੂੰ ਪਿੱਛੇ ਆ ਜਾਓ, ਚੜ੍ਹਾਈ ਕਰੀ ਆਉਂਦਾ। ਕਿਉਂ ਇਹ ਤਾਂ ਸਾਬਤ ਹੁੰਦਾ ਵੀ ਗੱਲ ਲੀਕ ਆਊਟ ਹੋਈ ਹੋਈ ਸੀ ਅੰਦਰੋਂ, ਵੀ ਤੁਹਾਨੂੰ ਰਾਹ ਦੇ ਹਮਲਾ ਕਰ ਦੇਣਾ ਤੁਹਾਡੇ ਦਿਨ ਆਉਂਦਿਆਂ 'ਤੇ, ਉਹਨੂੰ ਪਤਾ ਸੀ ਵੀ ਆ ਰਹੇ ਨੇ। ਦਸਮ ਪਾਤਸ਼ਾਹ ਨੇ ਆ ਕੇ ਕਿਲੇ ਦੇ ਵਿੱਚ ਕਿਲੇ 'ਚ ਆ ਗਏ, ਪੁਜੀਸ਼ਨ ਲੈ ਲਈ ਆਪਣੀ, ਪੁਜੀਸ਼ਨ ਲੈ ਲਈ
ਆਗਰੇ
ਆਗਰੇ ਵਾਲੀ ਪਲੈਨ, ਅਨੰਦਪੁਰ ਸਾਹਿਬ ਵਾਲੀ ਲੜਾਈ, ਚਮਕੌਰ ਸਾਹਿਬ ਦੀ ਲੜਾਈ ਸਾਰੀ ਬਹਾਦਰ ਸ਼ਾਹ ਨੂੰ ਪਤਾ ਸੀ। ਬਹਾਦਰ ਸ਼ਾਹ ਲੜਾਈ ਕਰਨ ਦੇ ਵਿੱਚ ਐਕਸਪਰਟ ਨਹੀਂ ਸੀ, ਮੋਰਚਾਬੰਦੀ ਦਾ ਐਕਸਪਰਟ ਨਹੀਂ ਸੀ, ਦਸਮ ਪਾਤਸ਼ਾਹ ਜਿਹਨਾਂ ਨਹੀਂ ਸੀ ਐਕਸਪਰਟ, ਐਕਸਪਰਟ ਥਾ ਦਸਮ ਪਾਤਸ਼ਾਹ ਜਿਹਨਾਂ ਐਕਸਪਰਟ ਨਹੀਂ ਸੀ। ਉਸ ਵੇਲੇ ਚਾਰਜ ਉਹਨੂੰ ਦਸਮ ਪਾਤਸ਼ਾਹ ਨੂੰ ਦਿੱਤਾ, ਮਹਾਰਾਜ ਤੁਸੀਂ ਸਾਂਭੋ ਇਹ ਜਿਹੜਾ ਚਾਰਜ ਹੈ, ਲੜਾਈ ਤੁਹਾਡੀ ਜਰਨੈਲੀ 'ਚ ਲੜਾਈ ਲੜੀ ਜਾਊਗੀ, ਤੁਹਾਡੇ ਮੁਕਾਬਲੇ 'ਚ ਮੈਂ ਨਹੀਂ ਹੋ ਜਾ ਹੋ ਸਕਦਾ। ਸਾਰੀ ਪਲੈਨਿੰਗ ਦਸਮ ਪਾਤਸ਼ਾਹ ਦੀ ਸੀ, ਲੜਾਈ ਜਿੱਤ ਲਈ, ਤਾਕਤ ਬਹੁਤ ਘੱਟ ਸੀ, ਘੱਟ ਤਾਕਤ ਨਾਲ ਵੱਧ ਤਾਕਤ ਵਾਲੇ ਨੂੰ ਕਿਵੇਂ ਸਰ ਕਰਨਾ, ਉਹ ਉੱਥੇ ਬੁੱਧੀ ਦੀ ਗੱਲ ਹੈ, ਅਕਲ ਦੀ ਗੱਲ। ਉਹਨਾਂ ਨੇ ਆਪਣੀ ਟੈਕਨੀਕ ਵਰਤੀ, ਉਹਨਾਂ ਨੂੰ ਇਹ ਸੀ ਭੁੱਖ ਬਿਨਾਂ ਕਰੇ ਕੌਣ ਲੜੇ, ਰਾਜੇ ਨੂੰ ਟਾਰਗੇਟ ਬਣਾ ਲਓ, ਉਹਨਾਂ ਨੇ ਰਾਜੇ ਟਾਰਗੇਟ ਬਣਾ ਲਿਆ, ਲੜਾਈ ਜਿੱਤ ਲਈ। ਵਿੱਚ ਜਿਹੜੀ ਹਿਸਟਰੀ ਲੁਕੀ ਪਈ ਹੈ, ਪਤਾ ਬਹੁਤ ਹਿਸਟਰੀ ਦਾ ਸੀ ਪਰ ਇਹਨਾਂ ਨੇ ਬਦਲਤੀ। ਮੁਸਲਮਾਨਾਂ ਨੂੰ ਪਤਾ ਹਿਸਟਰੀ ਦਾ ਬਹੁਤ ਸਾਰੀ ਦਾ, ਅਸੀਂ ਤਾਂ ਮੁਸਲਮਾਨਾਂ ਦੇ ਹੀ ਖਿਲਾਫ਼ ਸਾਰੀ ਹਿਸਟਰੀ ਬਣਾਈ ਹੈ ਇਹਨਾਂ ਨੇ ਬਾਅਦ 'ਚ। ਜਿਹੜੇ ਅੰਤਰ ਪੂਜਾ ਪੜ੍ਹੇ ਕਿਤਾਬਾਂ ਸੀ, ਦੰਦੇ ਹਰ ਹਰ ਕਰਦੇ ਸੀ ਮੁਸਲਮਾਨਾਂ 'ਤੇ, ਜਦ ਸਿੱਖ ਰਾਜ ਹੋਇਆ ਮੁਸਲਮਾਨਾਂ ਦੇ ਉਹੀ ਜ਼ਿਆਦਾ ਖਿਲਾਫ਼ ਸੀ, ਸਿੱਖ ਇੰਨੇ ਖਿਲਾਫ਼ ਨਹੀਂ ਸੀ, ਨਾ ਮੁਸਲਮਾਨ ਖਿਲਾਫ਼ ਸੀ, ਵਿਚਾਲੇ ਜਿਹੜਾ ਚੁਗਲ ਸੀ ਚੁਗਲ ਖਿਲਾਫ਼ ਸੀ। ਚੁਗਲ ਦੀ ਜਿਹੜੀ ਗੱਲ ਬਾਰ ਬਾਰ ਗੁਰਬਾਣੀ 'ਚ ਆਉਂਦੀ ਹੈ, ਚੁਗਲ ਕੌਣ ਸੀ? ਚੁਗਲ ਉਹ ਸੀ ਜਿਹੜਾ ਕਾਣੇ ਔਰ ਦੋ ਅੱਖਾਂ ਦੇ ਵਿਚਾਲੇ ਪਾੜ ਪਾਉਂਦਾ ਸੀ, ਉਹ ਚੁਗਲ ਸੀ। ਇੱਕ ਦੋ ਅੱਖਾਂ ਵਾਲਾ, ਇੱਕ ਕਾਣਾ, ਅੰਨਾ ਵਿਚਾਲੇ ਪਾੜ ਪਾਉਂਦਾ ਵੀ ਦੋਵੇਂ ਜੇ ਇਕੱਠੇ ਹੋ ਗਏ ਤੇਰੇ ਵਾਸਤੇ ਜਗ੍ਹਾ ਸੀ, ਉਹ ਚੁਗਲ।
ਉਹ
ਅੱਜ ਤੱਕ ਵੀ ਚੱਲ ਰਹੀ
ਹੈ, ਉਹ
ਅੱਜ ਤੱਕ ਵੀ ਹੁਣ ਵੀ ਉਹੀ ਹੈ ਵੀ ਖੁੱਡ ਜਾ ਤੁਸੀਂ ਪਾਓ। ਉਹ ਚੁਗਲ ਆ ਲੁਕਿਆ ਬੈਠਾ ਉੱਥੇ ਹਰਿਮੰਦਰ ਸਾਹਿਬ 'ਚ, ਜਾਹਲ ਨਹੀਂ ਹੁੰਦਾ ਬੋਲਣ ਵਾਲੇ ਹੋਰ ਨੇ। ਚੁਗਲ ਤਾਂ ਚਾਬੀ ਦਿੰਦਾ ਹੁੰਦਾ, ਚਾਬੀ ਦੇਣ ਨੂੰ ਅੰਦਰ ਬੈਠੇ ਨੇ, ਬੋਲਣ ਵਾਲੇ ਹੋਰ ਜਹੇਦਾਰ ਬੈਠੇ ਨੇ ਉੱਥੇ, ਉਹਨਾਂ ਨੂੰ ਤਨਖਾਹ ਦਿੰਦੇ ਨੇ, ਜਿੰਨੀ ਤੁਹਾਨੂੰ ਉੱਧਰੋਂ ਮਿਲਦੀ ਉਨੀ ਸਾਦੇ ਲਓ, ਰੌਲਾ ਨਹੀਂ ਪਊ। ਅਤੇ ਆਰਟੀਕਲ ਆਇਆ, ਉਹ ਕਹਿੰਦੇ ਨੇ ਵੀ ਤੁਸੀਂ ਤਨਖਾਹ ਦਿੰਦੇ ਹੋ ਸਾਰਿਆਂ ਨੂੰ, ਆਰ ਐੱਸ ਐੱਸ ਵਾਲੇ ਤਾਂ, ਉਹ ਤਾਂ ਸਾਰੇ ਜ਼ਾਹਰ ਹੈ ਗੱਲ, ਕਿਉਂ ਦਿੰਦੇ ਹੋ ਤਨਖਾਹ ਜਿੰਨੀ ਉੱਧਰੋਂ ਮਿਲਦੀ ਹੋ? ਇਹਦਾ ਪੈਸਿਆਂ ਨੂੰ ਬੋਲਦੇ ਨੇ। ਇਹ ਆ ਉਸ ਅਖਬਾਰ ਦੇ ਵਿੱਚ ਆਰਟੀਕਲ ਛਪਿਆ ਹੋਇਆ, ਉਹ ਤਾਂ ਕੇਸ ਕਰ, ਤੂੰ ਸਾਨੂੰ ਕਹਿੰਦਾ ਕਿਉਂ ਨਹੀਂ ਇਹਨਾਂ ਨੇ, ਕਿਉਂ ਨਹੀਂ ਉਹਦੀ ਖਿਲਾਫ਼ ਕੀਤੀ? ਆਰਟੀਕਲ ਉਹ ਛਪਿਆ ਆਇਆ ਤਾਂ ਹਰਿਆਣੇ 'ਚ ਕੋਈ, ਔਰ ਆਹੋ ਕਿਉਂ ਕਰ ਰਹੇ ਨੇ? ਸਾਡੇ ਜਿਹੜੇ ਬੰਦੇ ਮਾਰਤੇ ਉਹਨਾਂ ਨੂੰ ਇੱਕ ਧੇਲਾ ਨਹੀਂ ਦੇ ਰਹੇ ਤੁਸੀਂ ਹਿੰਦੂ, ਉਹ ਤਾਂ ਖਰਚ ਕਰ ਰਹੇ ਹੋ। ਚੁੱਪ ਕਰ ਗਏ ਸੁਣ ਕੇ।
ਅਸ਼ਟਮੋ ਚਰਿੱਤਰ ਸਮਾਪਤਮ ਸਤ ਸ਼ੁਭ ਸਤ ਅਫਜੂ,
ਇਹ ਅੱਠਵਾਂ ਚਰਿੱਤਰ ਹੈ, ਇੱਥੇ ਸਮਾਪਤ ਹੋ ਗਿਆ। ਸਮਾਪਤਮ
ਸਤ ਸ਼ੁਭ
ਸਤ, ਇਹ ਦੁਨਿਆਵੀ ਸੱਚ ਦੱਸਿਆ, ਜ਼ਰੂਰੀ ਨਹੀਂ ਕਹਾਣੀ ਸੱਚ ਹੈ, ਕਹਾਣੀ ਸੱਚ ਹੋਣੀ ਜ਼ਰੂਰੀ ਨਹੀਂ, ਪਰ ਦੁਨਿਆਵੀ ਸੱਚ ਹੈ। ਇਹੋ ਜਿਹੇ ਕੁਛ ਕਰਦੇ ਹੁੰਦੇ ਨੇ ਇਹੋ ਜਿਹੇ ਆਦਮੀ, ਜਾਂ ਐਂ ਫਸ ਜਾਂਦੇ ਨੇ, ਜਦ ਐਂ ਫਸ ਜਾਂਦੇ ਨੇ ਇਹੋ ਜਿਹੇ ਆਦਮੀ ਤਾਂ ਉਹ ਇਹੋ ਜਿਹਾ ਹੀ ਕੁਛ ਕਰਦੇ ਹੁੰਦੇ ਨੇ। ਆਹ ਸੱਚ ਹੈ, ਬਾਕੀ ਕਹਾਣੀ ਚਾਹੇ ਸੱਚ ਹੋਵੇ ਚਾਹੇ ਨਾ ਹੋਵੇ।
ਅਫਜੂ
ਤਾਂ ਚੱਲਦਾ ਅੱਗੇ, ਇਹਦਾ ਮਤਲਬ ਪ੍ਰਸੰਗ ਚੱਲਦਾ, ਪ੍ਰਸੰਗ ਨਹੀਂ ਮੁੱਕਿਆ। ਪ੍ਰਸੰਗ ਨਹੀਂ ਮੁੱਕਿਆ, ਪ੍ਰਸੰਗ ਅੱਗੇ ਚੱਲਦਾ। ਇਹ ਬਹਿਸ ਤੋਂ ਉੱਥੇ ਇੱਕੋ ਹੀ ਹੈ, ਜਿੰਨਾ ਚਿਰ ਬਰੀ ਨਹੀਂ ਹੋ ਜਾਂਦਾ ਬਹਿਸ ਇੱਕੋ ਹੀ ਹੈ, ਪ੍ਰਸੰਗ ਅੱਡ ਅੱਡ ਨੇ। ਕਿਹਨੇ ਕਿਵੇਂ ਕਨਵਿੰਸ ਕਰਾਉਣਾ ਰਾਜੇ ਨੂੰ,
ਮੰਤਰੀ ਨੇ
ਕਿੱਧਰੋਂ ਕਿੱਧਰੋਂ ਦਲੀਲਾਂ ਘੜ ਕੇ ਲਿਆਉਣੀਆਂ ਨੇ, ਇੱਕ ਰਾਜੇ ਨੂੰ ਮੋਲਡ ਕਰਨਾ। ਤਿੰਨ ਹੱਠ ਮੰਨੇ ਹੋਏ ਨੇ, ਹੱਠ ਕੀਤਾ ਹੋਇਆ ਰਾਜੇ ਦਾ, ਹੁਣ ਹੱਠ ਪ੍ਰੈਸਟੀ ਇਸ਼ੂ ਬਣਾਇਆ ਹੋਇਆ ਰਾਜੇ ਦਾ, ਜੋ ਮੇਰੇ ਮੂੰਹ ਤੋਂ ਨਿਕਲ ਗਿਆ ਉਹ ਮੈਂ ਵਾਪਸ ਨਹੀਂ ਲੈਣਾ ਆਰਡਰ, ਅੱਜ ਤੱਕ ਲਿਆ ਨਹੀਂ ਰਾਜੇ ਨੇ, ਅੱਜ ਤੱਕ ਨਿਕਲਿਆ ਹੁਕਮ ਵਾਪਸ ਨਹੀਂ ਲਿਆ। ਜੇ ਸਾਬਤ ਹੋ ਜਾਂਦਾ ਫੈਸਲਾ ਕਾਹਲੀ 'ਚ ਰਾਜੇ ਨੇ ਲੈ ਲਿਆ, ਬੜੀ ਬੇਇੱਜ਼ਤੀ ਦੀ ਗੱਲ ਹੈ।
ਤਾਂ ਪ੍ਰੈਸਟੀ ਇਸ਼ੂ
ਬਣਾਇਆ, ਹਾਂ ਪ੍ਰੈਸਟੀ ਇਸ਼ੂ ਤਾਂ ਵੀ ਕਾਹਲੀ 'ਚ ਫੈਸਲਾ ਲੈ ਲਿਆ, ਗੁੱਸੇ 'ਚ ਫੈਸਲਾ ਲੈ ਲਿਆ, ਜਨਾਨੀ ਕਰਕੇ ਫੈਸਲਾ ਲੈ ਲਿਆ, ਬੜੀ ਬੇਇੱਜ਼ਤੀ ਹੈ ਰਾਜੇ ਦੀ ਵੀ। ਰਾਜਾ ਵੀ ਧਰਮ ਸੰਕਟ 'ਚ ਫਸਿਆ ਹੋਇਆ, ਗਲਤੀ ਕਰ ਬੈਠਿਆ, ਹੁਣ ਫਸਿਆ ਹੋਇਆ। ਇਹ ਪੱਖ 'ਤੇ ਵੀ ਦੇਖਣਾ ਨਾ, ਇਸ ਪੱਖ ਤੋਂ ਵੀ ਰਾਜੇ ਨੂੰ ਕੀ ਪ੍ਰੋਬਲਮ ਹੈ, ਕਰ ਬੈਠਿਆ ਕਾਹਲੀ 'ਚ ਫੈਸਲਾ। ਹੁਣ ਅਡਵਾਨੀ ਨਾ ਕਰ ਚੁੱਕਿਆ ਕਿਵੇਂ ਚੱਲਿਆ ਜਾਂਦਾ, ਪਹਿਲਾਂ ਤਿਆਰ ਕਿਉਂ ਹੋ ਗਿਆ, ਪਹਿਲਾਂ ਉਹਨੂੰ ਇਹ ਆਸ ਸੀ ਵੀ ਡਿਕਲੇਅਰ ਨਹੀਂ ਕਰਦੇ ਅਸੀਂ, ਪਿੰਡ ਰੱਖ ਲੈਣੇ ਤੇਰੀ ਸ਼ਰਤ, ਉਹ ਚਾਰ ਇਲੈਕਸ਼ਨ ਤੋਂ ਬਾਅਦ ਡਿਕਲੇਅਰ ਕਰ ਦਾਂਗੇ, ਫਿਰ ਆ ਗਿਆ ਨਹੀਂ ਡਿਕਲੇਅਰ ਹੋਣੇ ਕਰਨਾ ਦੂਆ ਥੋੜ੍ਹਾ, ਕਹਿੰਦਾ ਜਿਹੜਾ ਅਡਵਾਨੀ ਨੂੰ ਮਨਾਉਣ ਵਾਲਾ ਸੀ ਤੁਹਾਡਾ, ਉਹ ਇਹ ਕਹਿੰਦਾ ਹੋਣਾ ਬਈ ਅਸੀਂ ਮਨਾ ਲਾਂਗੇ, ਦੇਖਦੇ ਹਾਂ ਜੇ ਤੁਸੀਂ ਤਿਆਰ ਹੋ ਜਾਓ, ਜਿਹਨਾਂ ਨੇ ਹਾਂ ਕਰਤੀ ਸਾਡੀ ਗੱਲ ਮੰਨ ਲਈ, ਆ ਜਾਓ, ਨਹੀਂ ਨਾ ਸੀ ਸੁਸ਼ਮਾ ਸਵਰਾਜ ਆਉਣੀ ਸੀ ਜਿਹੜੀ, ਉਹ ਤਾਂ ਗਈਆਂ ਹੀ ਸੀ। ਜਦ ਉਹਨਾਂ ਨੇ ਦੇਖਿਆ ਵੀ ਇਹ ਨਹੀਂ ਕਹਿੰਦੇ ਅਡਵਾਨੀ, ਜਦ ਇਹ ਕਹਿੰਦਾ ਵੀ ਅੱਜ ਹੁਣ ਨਹੀਂ ਜਾਣਾ, ਪ੍ਰੈਸਟੀ ਇਸ਼ੂ ਹੈ ਨਾ, ਕਿਵੇਂ ਚੱਲਿਆ ਜਾਂਦਾ, ਜ਼ੀਰੋ ਹੋ ਜਾਂਦਾ ਚੱਲਿਆ ਜਾਂਦਾ, ਹੁਣ ਉਹਦਾ ਵਜ਼ਨ ਹੈ, ਰਾਜੇ ਦਾ ਵਜ਼ਨ ਰਹਿੰਦਾ ਹੀ ਨਹੀਂ, ਪ੍ਰੈਸਟੀ ਇਸ਼ੂ ਜਾਂ ਬਣ ਜਾਂਦਾ ਫਿਰ ਵਜ਼ਨ, ਫਿਰ ਉਹਦਾ ਕੱਖ ਵੀ ਨਹੀਂ ਰਹਿੰਦਾ, ਫਿਰ ਉਹ ਰਾਜ ਵੀ ਛੱਡਣਾ ਬੋਲ ਹੁਣ। ਜੇ ਗੱਲ ਉਹਦੇ ਗਲਤ ਫੈਸਲਾ ਸਾਬਤ ਹੋ ਜਾਂਦਾ ਫਿਰ ਉਹਦੀ ਇੱਜ਼ਤ ਨਹੀਂ ਰਹਿਣੀ, ਹੁਣ ਬਤੌਰ ਰਾਜਾ ਕੋਈ ਇੱਜ਼ਤ ਨਹੀਂ ਰਹਿਣੀ, ਫਿਰ ਉਹਨੂੰ ਰਾਜ ਵੀ ਹੁਣ ਛੱਡਣਾ ਪੈਣਾ, ਰਿਟਾਇਰ ਹੋਣਾ ਪੈਣਾ, ਕਿ ਬੁੱਧੀਹੀਨ ਹੋ ਗਿਆ, ਜਦੋਂ ਮਤਹੀਣ ਹੋ ਜਾਏ ਰਾਜ ਕਰਨ ਦੇ ਕਾਬਲ ਨਹੀਂ ਰਹਿੰਦਾ, ਫਿਰ ਹੋਰ ਇਹ ਕਹਿਣ ਲੱਗ ਜਾਂਦੇ ਵੀ ਰਾਜਨ ਹੁਣ ਤੁਸੀਂ ਛੱਡ ਦਿਓ, ਹੁਣ ਤੁਹਾਡੀ ਜਿਹੜੀ ਹੈ ਨਾ ਅਕਲ ਉਹ ਸਲਿੱਪ ਕਰਨ ਲੱਗ ਗਈ ਹੁਣ, ਇਸ ਕਰਕੇ ਰਾਜ ਵੀ ਛੱਡਣਾ ਪੈ ਜਾਣਾ ਸੀ।
ਤਿੰਨ ਹੱਠ ਹੋ ਗਏ,
ਰਾਜ ਹੱਠ ਹੈ, ਪ੍ਰੈਸਟੀ ਇਸ਼ੂ ਬਣਾ ਬੈਠਿਆ, ਇੱਕ ਬਾਲ ਹੱਟ ਹੁੰਦਾ ਛੋਟਾ, ਬਾਲਕਾ ਜੇ ਜਿੱਤ ਪੈ ਜਾਵੇ ਉਹ ਵੀ ਬਣਾਉਣਾ ਔਖਾ, ਇੱਕ ਤ੍ਰਿਆ ਹੱਟ ਹੈ, ਤ੍ਰਿਆ ਹੱਟ ਹੈ, ਰਾਜ ਹੱਟ ਦੋ ਅੜੇ ਹੋਏ ਨੇ, ਤ੍ਰਿਆ ਹੱਟ ਤਾਂ ਮਜਬੂਰੀ ਹੈ, ਇੱਕ ਔਰਤ ਹੈ ਉਹਦਾ ਹੱਟ ਹੈ, ਉਹ ਟਸ ਤੋਂ ਮਸ ਨਹੀਂ ਹੋ ਰਹੀ, ਜੇ ਉਹ ਰਾਜੇ ਨੂੰ ਕਹੇ ਛੁੱਟ ਜਾ, ਉਹਦਾ ਆਪਣਾ ਹੱਠ ਹੈ, ਉਹਨੂੰ ਪਤਾ ਵੀ ਜੇ ਮੈਂ ਛਡਾ ਤਾ ਗੱਲ ਫੇਰ ਕਿਤੇ ਨਾ ਕਿਤੇ ਖੁੱਲ ਜਾਣੀ ਹੈ, ਜੇ ਜਿਉਂਦਾ ਰਹਿ ਗਿਆ ਮੇਰੇ ਤੇ ਹੋ ਜਾਣੀ ਹੈ, ਜੇ ਜਿਉਂਦਾ ਰਹਿ ਗਿਆ ਗੱਲ ਖੁੱਲ ਜਾਣੀ ਹੈ, ਸੱਚ ਦਾ ਮੂਹਰੇ ਹੋ ਜਾਣਾ ਤੇ ਮੇਰਾ ਭੇਦ ਖੁੱਲ ਜਾਣਾ, ਉਹਦਾ ਇਸ ਗੱਲ ਪਿੱਛੇ ਹੱਠ ਹੈ। ਰਾਜਾ ਕਹਿ ਬੈਠਿਆ ਜਲਦਬਾਜ਼ੀ ਜੇ ਕਹਿ ਬੈਠਿਆ, ਚਾਹੇ ਇਹ ਵੀ ਉਹਦੀ ਗੱਲ ਸੀ ਕਿ ਉਹਨੂੰ ਪੜਤਾਲ ਕਰਨੀ ਚਾਹੀਦੀ ਸੀ, ਇਹ ਵੀ ਉਹਨੇ ਕੀਤਾ ਨਹੀਂ, ਜਲਦਬਾਜ਼ੀ 'ਚ ਮੰਨ ਲਈ, ਪਿੱਛੇ ਇੰਨਾ ਕੁਛ ਹੋਇਆ ਸਭ ਪਤਾ ਹੀ ਹੈ ਜਲਦਬਾਜ਼ੀ 'ਚ, ਹੁਣ ਉਹ ਪ੍ਰੈਸਟੀ ਇਸ਼ੂ ਬਣਾ ਬੈਠਿਆ ਰਾਜਾ ਜੋ ਹੈ। ਦੋ ਹੱਠ ਇੱਕ ਪਾਸੇ ਹੋਏ ਹੋਏ ਨੇ, ਬਾਲ ਹੱਠ ਵੀ ਹੈ ਇੱਥੇ ਅੜਿਆ ਹੋਇਆ, ਬਾਲ ਹੱਠ ਜਵਾਕ ਦਾ ਬੋਲਦਾ ਹੀ ਨਹੀਂ, ਤਿੰਨ ਹੱਠਾਂ 'ਚ ਮੰਤਰੀ ਫਸਿਆ ਹੋਇਆ, ਇਕੱਠੇ ਹੀ ਤਿੰਨ ਹੱਠ ਨੇ, ਇੱਥੇ ਤਾਂ ਇੱਕ ਇੱਕ ਹੱਠ ਨਹੀਂ ਮਾਂ ਨੇ, ਤੇ ਤਿੰਨ ਇਕੱਠੇ ਨੇ, ਮੰਤਰੀ ਵਿਚਾਲੇ ਫਸ ਗਿਆ, ਮੁੰਡਾ ਬੋਲ ਕੇ ਕੁਛ ਨਹੀਂ ਦੱਸ ਰਿਹਾ, ਬਿਆਨ ਕਿਤੋਂ ਕੁਛ ਨਹੀਂ ਮਿਲ ਰਿਹਾ, ਕੋਈ ਉਹਨਾਂ ਤੋਂ ਡਾਇਗਨੋਜ਼ ਨਹੀਂ ਕਰ ਸਕਦਾ ਜੇ ਮੁੰਡਾ ਬੋਲੇ ਤਾਂ ਹੀ ਦੂਏ ਪਾਸੇ ਡਾਇਗਨੋਸ ਕਰੇ, ਉਹਦਾ ਬਿਆਨ ਕੋਈ ਨਹੀਂ ਆ ਰਿਹਾ। ਇਹ ਮੁਸੀਬਤ ਮੰਤਰੀ ਨੂੰ ਹੈ, ਐਸੇ ਕੇਸ ਦੇ ਵਿੱਚ ਵਕੀਲ ਕੀ ਕਰੂਗਾ? ਐਸਾ ਕੇਸ ਦੁਨੀਆਂ ਦਿਖਾਓ ਕੀ ਹੈ? ਕਿਤੇ ਕਿਸੇ ਕੋਰਟ ਦਾ ਕੇਸ ਦਿਖਾਓ ਜਿਹਨੂੰ ਫਾਂਸੀ ਹੁੰਦੀ ਹੈ, ਉਹਦਾ ਬਿਆਨ ਕੋਈ ਨਹੀਂ, ਉਹਦੇ 'ਤੇ ਅਸਰ ਕੋਈ ਨਹੀਂ, ਉਹਦੇ ਵੱਲੋਂ ਕੋਈ ਨਹੀਂ ਕਹਿੰਦਾ, ਵੱਲੋਂ ਵੀ ਨਹੀਂ ਕੋਈ ਕਹਿੰਦਾ ਵੀ ਇਹ ਨਿਰਦੋਸ਼ ਹੈ। ਉਹਦਾ ਮਾਂ ਪਿਓ ਹੀ ਕੋਈ ਨਹੀਂ ਕਹਿਣ ਵਾਲਾ ਨਿਰਦੋਸ਼ ਹੈ, ਉਹਦਾ ਭੈਣ ਭਾਈ ਉਹ ਕੋਈ ਨਹੀਂ, ਉਹਦਾ ਹਮਦਰਦ ਹੀ ਕੋਈ ਨਹੀਂ, ਜਿਹੜਾ ਖੁੱਲ੍ਹ ਕੇ ਰਾਜੇ ਤੋਂ ਲੜਦੇ ਨੇ। ਕੇਸ 'ਚੋਂ ਬਹੁਤ ਕਸੂਤ ਹੈ, ਮੂੰਹ ਨਹੀਂ ਖੋਲ੍ਹ ਸਕਦੇ ਉਹਦੇ ਹੱਕ 'ਚ ਸਿੱਧੇ। ਉਹ ਕਹਿੰਦਾ ਨੇ ਚੱਕਿਆ ਹੋਊ ਕਰਾਏ ਨੇ, ਜੇ ਰਾਣੀ ਮੰਨ ਜਾਂਦੀ ਮੈਨੂੰ ਮਾਰ ਦੇਣਾ ਸੀ ਰਾਜੇ ਨੇ, ਚੱਲ ਚੱਲ ਵੀ ਗਾਂ ਲੜੀ। ਕਹਾਣੀ ਉੱਧਰ ਨੂੰ ਮੋੜ ਦੇਣੀ ਸੀ, ਮੋੜ ਤੇ ਦਿੱਤੀ ਜਾ ਸਕਦੀ ਹੈ। ਇੱਥੇ ਮੰਤਰੀ ਫਸਿਆ ਹੋਇਆ, ਉੱਧਰ ਵੀ ਵੱਜਦਾ, ਉੱਧਰ ਵੀ ਵੱਜਦਾ ਵੀ ਕਿਤੇ ਇਹ ਪੈਂਤਰਾ ਨਾ ਮਿਲ ਜਾਵੇ ਵੀ ਮੁੰਡੇ ਦੀ ਫੇਵਰ ਕਰਕੇ ਮੁੰਡੇ ਨੂੰ ਛਡਾ ਕੇ ਮੈਨੂੰ ਮਰਵਾ ਕੇ ਮੁੰਡੇ ਨੂੰ ਮੁੱਠੀ ਚਲਾਉਣਾ ਚਾਹੁੰਦਾ ਰਾਜਾ। ਮੰਤਰੀ ਮੈਂ ਮਰਜ਼ੀ ਕਰਾਂ, ਮੁੰਡੇ ਨੇ ਤਾਂ ਬੋਲਣਾ ਹੀ ਨਹੀਂ, ਰਾਜ ਮੇਰਾ ਹੀ ਹੈ, ਉੱਥੋਂ ਵੀ ਬਚਣਾ ਉਹਨੇ, ਮੁੰਡਾ ਬੋਲਦਾ ਨਹੀਂ, ਛਡਾਉਣਾ ਵੀ ਜ਼ਰੂਰ ਹੈ, ਗੱਲ ਦਾ ਵੀ ਪਤਾ ਹੈ, ਕੋਈ ਗਵਾਹ ਨਹੀਂ ਬਣਦਾ। ਹੁਣ ਇਸ ਕੇਸ ਨੂੰ ਕਿਵੇਂ ਲੜ ਰਹੇ ਨੇ ਦਸਮ ਪਾਤਸ਼ਾਹ ਆਪਣੀ ਬੁੱਧੀ ਨਾਲ? ਦੁਨੀਆਂ ਦਾ ਇੱਕ ਵੱਖਰਾ ਨਿਆਰਾ ਕੇਸ ਹੈ, ਕਿਸੇ ਕੋਰਟ ਦਾ ਕੇਸ ਨਹੀਂ ਦੁਨੀਆਂ ਦੀ ਦਾ। ਇਹ ਇਹੋ ਜਿਹਾ ਕੇਸ ਦਿਖਾਓ ਕਿੱਥੇ ਕੋਈ ਹੋਇਆ ਦੁਨੀਆਂ 'ਚ? ਕੋਈ ਦਿਖਾ ਦਿਓ, ਹੁਣ ਦਿਖਾ ਦਿਓ, ਹੁਣ ਦੀ ਕੋਰਟ ਦਿਖਾ ਦਿਓ। ਉਹ ਕੇਸ ਦੀ ਡਿਸਕਸ਼ਨ ਚੱਲਦੀ ਹੈ, ਜਿਹੜੇ ਚਰਿੱਤਰ ਕੋਈ ਮਜ਼ਾਕ ਗੱਲ ਨਹੀਂ ਹੈ ਇਹ, ਤਾਂ ਦੁਨੀਆਂ ਤੋਂ ਵੱਖਰੀ ਅਕਲ ਚਾਹੀਦੀ ਹੈ ਇਹਨੂੰ ਸਮਝਣ ਵਾਸਤੇ ਜਾਂ ਇਹਨੂੰ ਸਮਝਾਉਣ ਵਾਸਤੇ।